ਆਵਾਜ਼ ਦਾ ਖੂਬਸੂਰਤ ਮਾਰਨਿੰਗ ਸੰਵਾਦ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ ਦਿਲ ਪੰਜਾਬੀ ਜਜ਼ਬਾ ਪੰਜਾਬੀ
ਤੁਸੀਂ ਦੇਖਿਆ ਹੋਵੇਗਾ ਕਿ ਜੇ ਬੱਚੇ ਨੂੰ ਕੋਈ ਸੱਟ ਲੱਗਣ ਕਾਰਨ ਪੱਟੀ ਬੰਨ ਦਿੱਤੀ ਜਾਵੇ ਤਾਂ ਉਹ ਆਪਣੇ ਆਪ ਨੂੰ ਵਿਸ਼ੇਸ਼ ਵਿਅਕਤੀ ਸਮਝਣ ਲੱਗ ਪੈਂਦਾ ਹੈ। ਹਰ ਪ੍ਰਕਾਰ ਦੀ ਰਚਨਾ ਹੁਨਰ ਅਤੇ ਕਲਾ ਵੀ ਸਧਾਰਨ ਵਿਅਕਤੀ ਨੂੰ ਵਿਸ਼ੇਸ਼ ਬਣਾਉਣ ਦਾ ਹੀ ਉਪਰਾਲਾ ਹੁੰਦੀ ਹੈ। ਵਿਚਾਰ ਨਰਿੰਦਰ ਕਪੂਰ, ਕਿਤਾਬ ਅੰਤਰਚਾਤ, ਵਿਚਾਰਾਂ ਦੇ ਜੁੜੇ ਰਹੋ ਹਰਮਨ ਰੇਡੀਓ ਨਾਲ।
ਨਿਸ਼ਾਨੇ ਸਰ ਹੁੰਦੇ ਜਦੋਂ ਸੱਚੇ ਦਿਲੋਂ ਅਰਦਾਸ ਹੋਵੇ, ਮੁੱਕ ਜਾਂਦੇ ਪੈਂਦੇ ਮੰਜ਼ਲਾਂ ਦੇ ਜੇ ਮਨ ਦੇ ਵਿੱਚ ਵਿਸ਼ਵਾਸ ਹੋਵੇ। ਲਓ ਜੀ, ਫਿਰ ਤੁਹਾਡੇ ਮਨਾਂ ਦੇ ਵਿੱਚ ਇਹ ਵਿਸ਼ਵਾਸ ਇਸੇ ਤਰ੍ਹਾਂ ਹੀ ਕਾਇਮ ਰਹੇ ਤੇ ਇਸੇ ਹੀ ਦੁਆ ਦੇ ਨਾਲ ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਬ੍ਰਿਸਬੇਨ ਤੋਂ ਹਾਜ਼ਰਾਂ ਲੈ ਕੇ ਅੱਜ ਦੀ ਸਵੇਰ ਪ੍ਰੋਗਰਾਮ ਲਹਿਰਾਂ ਦੇ ਸੰਗ ਹਰਮਨ ਰੇਡੀਓ ਦੇ ਵਿਹੜੇ ਤੇ ਮੇਰੇ ਵੱਲੋਂ ਸਾਰਿਆਂ ਨੂੰ ਨਿੱਘੀ ਜੀ ਆਇਆ ਤੇ ਸਾਰਿਆਂ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ, ਨਮਸਤੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਰ ਸੁਣਾਓ ਜੀ, ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ? ਹਾਲ ਚਾਲ ਤੁਹਾਡਾ ਵਧੀਆ ਹੀ ਹੋਵੇਗਾ ਜੀ, ਵੀਕਐਂਡ ਵੀ ਸ਼ੁਰੂ ਹੋ ਗਿਆ ਤੇ ਤੁਸੀਂ ਵੀ ਆਪਣੇ ਕੰਮਾਂ ਕਾਰਾਂ ਦੇ ਵਿੱਚ ਕਈ ਤਾਂ ਬਿਜ਼ੀ ਹੋ ਗਏ ਹੋਣਗੇ ਤੇ ਕਈ ਹਜੇ ਕੰਮਾਂ ਕਾਰਾਂ ਤੋਂ ਵਾਪਸ ਵੀ ਆ ਰਹੇ ਹੋਣਗੇ ਤੇ ਫਟਾਫਟ ਕਰ ਲਓ ਜੀ ਫਿਰ ਰੇਡੀਓ ਆਉਣ ਤੇ ਲਾਈਏ ਮਹਿਫਲਾਂ, ਕਰੀਏ ਗੱਲਾਂ ਬਾਤਾਂ ਤੇ ਗੱਲਾਂ ਬਾਤਾਂ ਜ਼ਰੂਰ ਕਰਾਂਗੇ। ਦੱਸੀਏ ਜੀ ਅੱਜ ਦੀ ਤਰੀਕ ਤੇ ਅੱਜ ਦਾ ਦਿਨ, ਦਿਨ ਤਾਂ ਸਾਰਿਆਂ ਨੂੰ ਯਾਦ ਹੀ ਹੋਊਗਾ ਜੀ। ਫਰਾਈਡੇ ਕਿਸੇ ਨੂੰ ਨੀ ਭੁੱਲਣਾ ਕਿਉਂਕਿ ਉਸ ਤੋਂ ਬਾਅਦ ਛੁੱਟੀਆਂ ਜੋ ਹੁੰਦੀਆਂ ਨੇ 2 ਦਿਨ ਦੀਆਂ ਤੇ ਤਰੀਕ ਹੈ ਜੀ ਅੱਜ 18 ਨਵੰਬਰ ਤੇ ਸਾਲ ਚੱਲ ਰਿਹਾ 2016 ਤੇ। ਲਓ ਜੀ 2016 ਵੀ ਬਸ ਭੱਜਣ ਵਾਲਾ ਹੀ ਆ, ਭੱਜ ਹੀ ਰਿਹਾ। ਉਹ ਕਹਾਵਤ ਪਾਉਂਦੇ ਹੁੰਦੇ ਨਾ ਕਿ ਹਾਥੀ ਲੰਘ ਗਿਆ ਪੂਛ ਹੀ ਰਹਿ ਗਈ, ਤੇ ਹੁਣ ਤਾਂ ਬਸ ਜੀ ਏਦਾਂ ਹੀ ਆ ਕਿ ਕਿੰਨੇ ਜ਼ਿਆਦਾ ਮਹੀਨੇ ਆ ਜਿਹੜੇ ਇਸ ਸਾਲ ਦੇ ਲੰਘ ਚੁੱਕੇ ਆ ਤੇ ਦਿਨ ਆ ਜੀ ਇਸ ਦੇ 43 ਦਿਨ ਹੀ ਬਾਕੀ ਰਹਿ ਗਏ ਆ। ਹੁਣ ਆਪਾਂ ਇੱਕ ਮਹੀਨਾ ਨੀ ਕਹਿੰਦੇ ਹੈਗੇ, ਦਿਨਾਂ ਤੇ ਆ ਜਾਂਦੇ ਆ ਕਿਉਂਕਿ 43 ਦਿਨ ਬਾਕੀ ਰਹਿ ਗਿਆ ਜੀ। ਦੇਸੀ ਕੈਲੰਡਰ ਦੇ ਮੁਤਾਬਕ ਇਹ ਦਿਨ 4 ਮੱਘਰ ਬਣਦਾ ਵਾ ਜੀ। ਲਓ ਫਿਰ ਇੰਡੀਆ ਦੇ ਵਿੱਚ ਤਾਂ ਮਾਘ ਦਾ ਮਹੀਨਾ ਚੱਲ ਰਿਹਾ ਵਾ ਤੇ ਫਿਰ ਉੱਥੇ ਤਾਂ ਠੰਡ ਵੀ ਹੋਈ ਆ ਜੀ, ਸਟਾਰਟ ਹੋ ਗਈ ਆ, ਧੁੰਦ ਪਈ ਹੋਈ ਆ ਤੇ ਇੰਡੀਆ ਵਾਲੇ ਤਾਂ ਆਨੰਦ ਲੈ ਰਹੇ ਆ ਜੀ ਇਸ ਮਿੱਠੀ ਮਿੱਠੀ ਠੰਡ ਦਾ, ਕਿਉਂਕਿ ਵੈਸੇ ਠੰਡ ਬਹੁਤ ਜ਼ਿਆਦਾ ਵੀ ਪੈਂਦੀ ਹੁੰਦੀ ਆ। ਦਸੰਬਰ ਜਨਵਰੀ ਦੇ ਵਿੱਚ ਆਈ ਥਿੰਕ ਬਹੁਤ ਜ਼ਿਆਦਾ ਪੈਂਦੀ ਹੁੰਦੀ ਆ ਨਾ। ਤੇ ਆਪਣੇ ਤਾਂ ਜੀ ਇੱਧਰ ਆਸਟ੍ਰੇਲੀਆ ਦੇ ਵਿੱਚ ਤਾਂ ਗਰਮੀ ਚੱਲ ਰਹੀ ਹੈ ਤੇ ਤੁਹਾਡੇ ਸ਼ਹਿਰਾਂ ਦੇ ਵਿੱਚ ਕਿੱਦਾਂ ਕਿੱਦਾਂ ਦਾ ਮੌਸਮ ਆ ਉਹ ਤੁਸੀਂ ਸਾਨੂੰ ਖੁਦ ਹੀ ਦੱਸ ਦਿਓ, ਕਿਉਂਕਿ ਤੁਹਾਨੂੰ ਜ਼ਿਆਦਾ ਪਤਾ ਵਾ ਨਾ। ਸੁਬਹ ਉੱਠ ਕੇ ਕੰਮ ਤੇ ਜਾਣ ਲੱਗੇ ਫਿਰ ਪਤਾ ਲੱਗਦਾ ਹੁੰਦਾ ਕਿ ਅੱਜ ਠੰਡ ਆ ਕੇ ਗਰਮੀ ਆ, ਚੰਗਾ ਦਿਨ ਆ ਜਾਂ ਨਹੀਂ। ਵੈਸੇ ਸਭ ਨੂੰ ਵਧੀਆ ਹੀ ਲੱਗਦਾ ਹੋਊਗਾ ਕਿਉਂਕਿ ਪੈਸੇ ਜੋ ਬਣਦੇ ਆ, ਡਾਲਰ ਬਣਨਗੇ ਤਾਂ ਆਪਣੀ ਰੋਜ਼ਾਨਾ ਦੀਆਂ ਜਿਹੜੀਆਂ ਲੋੜਾਂ ਵਾ ਅਸੀਂ ਉਹ ਪੂਰੀਆਂ ਕਰ ਸਕਦੇ ਹਾਂ। ਤੇ ਲਓ ਜੀ ਫਿਰ ਟਾਈਮ ਹੋ ਚੁੱਕਾ ਵਾ ਬ੍ਰਿਸਬੇਨ ਦੇ ਵਿੱਚ 7:06 ਸਵੇਰ ਦੇ ਤੇ ਸਿਡਨੀ ਸਮੇਂ ਮੁਤਾਬਕ 8:06 ਸਵੇਰ ਦੇ ਹੋ ਚੁੱਕੇ ਆ ਤੇ ਦਿਨ ਮੈਂ ਤੁਹਾਨੂੰ ਦੱਸ ਹੀ ਚੁੱਕੀ ਹਾਂ। ਤੇ ਬਾਕੀ ਜੀ ਤੁਹਾਡੇ ਮਨਾਂ ਦੇ ਵਿੱਚ ਕੋਈ ਸਵਾਲ ਆ, ਮਨਾਂ ਦੇ ਵਿੱਚ ਕੋਈ ਏਦਾਂ ਦਾ ਵਲਵਲਾ, ਤੁਸੀਂ ਕੋਈ ਵੀ ਦੁੱਖ ਜਾਂ ਆਪਣਾ ਕੋਈ ਵੀ ਸੁੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਬਸ ਜੀ ਖੜਕਾ ਦੋ ਕੁੰਡਾ ਹਰਮਨ ਰੇਡੀਓ ਦੇ ਵਿਹੜੇ ਆ ਜਾਓ ਫਿਰ ਫਟਾਫਟ ਤੇ ਵਿਹੜੇ ਵਿੱਚ ਆਉਣ ਲਈ ਜੀ ਬੜਾ ਹੀ ਈਜ਼ੀ ਜਿਹਾ ਵੇ ਆ। ਜਾਂ ਤਾਂ ਫਿਰ ਤੁਸੀਂ ਸਾਨੂੰ ਟੈਲੀਗ੍ਰਾਮ ਦੇ ਜ਼ਰੀਏ ਮੈਸੇਜ ਕਰ ਸਕਦੇ ਹੋ ਤੇ ਜਾਂ ਫਿਰ ਸਾਨੂੰ ਈਮੇਲ ਵੀ ਕਰ ਸਕਦੇ ਹੋ। ਟੈਲੀਗ੍ਰਾਮ ਦਾ ਨੰਬਰ ਆ ਜੀ +91 7508014489 ਤੇ ਈਮੇਲ ਬੜੀ ਹੀ ਈਜ਼ੀ ਆ ਜੀ request@harmanradio.com। ਲਓ ਫਿਰ ਆਪਾਂ ਤੁਹਾਨੂੰ ਸਭ ਕੁਛ ਦੱਸ ਦਿੱਤਾ ਜੀ ਕਿਹੜੇ ਤਰੀਕੇ ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਤੇ ਹੁਣ ਬਾਕੀ ਜੀ ਆਪਾਂ ਸਾਰੀ ਗੱਲਬਾਤ ਤੁਹਾਡੇ ਤੇ ਹੀ ਛੱਡ ਦਿੰਦੇ ਆ ਨਾ। ਕਹਿੰਦੇ ਹੁੰਦੇ ਆ ਨਾ ਕਿ ਜਿਹੜੇ ਲਿਸਨਰ ਆ, ਸਰੋਤੇ ਆ, ਸੁਣਨ ਵਾਲੇ ਆ ਉਹ ਰੱਬ ਦਾ ਰੂਪ ਹੁੰਦੇ ਆ ਤੇ ਫਿਰ ਰੱਬ ਤਾਂ ਜੀ ਆਪਦੀ ਮਰਜ਼ੀ ਨਾਲ ਹੀ ਕਿਤੇ ਚਰਨ ਪਾਉਂਦੇ ਆ ਤੇ ਦੇਖਦੇ ਆ ਜੀ ਫਿਰ ਤੁਹਾਡੀ ਮਰਜ਼ੀ ਕੀ ਕਹਿੰਦੀ ਆ, ਅੱਜ ਮੇਰਾ ਸਾਥ ਦੇਣਾ ਵਾ ਤਾਂ ਕਿੱਦਾਂ ਕਰਨਾ ਵਾ। ਨਹੀਂ ਨਹੀਂ ਮਜ਼ਾਕ ਕਰਦੀ ਹਾਂ, ਸਾਥ ਤਾਂ ਤੁਸੀਂ ਮੇਰਾ ਪੱਕਾ ਦਓਗੇ, ਪਰ ਚਲੋ ਪਹਿਲਾਂ ਮੈਂ ਤੁਹਾਨੂੰ ਇੱਕ ਗਾਣਾ ਸੁਣਾ ਦਿੰਦੀ ਹਾਂ ਫਿਰ ਥੋੜੇ ਜੇ ਵਾਰਮ ਅਪ ਵੀ ਹੋ ਜਾਓਗੇ। ਸਤਿੰਦਰ ਸਰਤਾਜ ਦਾ ਨਵਾਂ ਗਾਣਾ ਪਰਲੋ, ਕਿੱਦਾਂ ਦੀ ਪਰਲੋ ਆਈ ਆ, ਵੈਸੇ ਗਾਣਾ ਬੜਾ ਪਿਆਰਾ ਵਾ ਜੀ। ਇਸ ਬੰਦੇ ਦਾ ਵੀ ਆਪਣਾ ਹੀ ਸਟਾਈਲ ਹੁੰਦਾ ਵਾ, ਬੜੇ ਸੋਹਣੇ ਤਰੀਕੇ ਦੇ ਨਾਲ ਗਾਣੇ ਲਿਖੇ ਵੀ, ਗਾਣੇ ਬਹੁਤ ਸੋਹਣੇ ਹੁੰਦੇ ਇਹਨਾਂ ਦੇ ਤੇ ਗਾਉਣ ਦਾ ਤਾਂ ਕਿਆ ਅੰਦਾਜ਼ ਹੁੰਦਾ ਵਾ। ਤੇ ਸੁਣਦੇ ਹਾਂ ਜੀ ਸਤਿੰਦਰ ਸਰਤਾਜ ਦਾ ਗਾਇਆ ਹੋਇਆ ਗਾਣਾ ਪਰਲੋ ਤੇ ਦੇਖਦੇ ਹਾਂ ਕਿ ਅੱਜ ਦੇ ਇਸ ਟਾਈਮ ਦੇ ਵਿੱਚ ਕਿੱਦਾਂ ਦੀ ਪਰਲੋ ਦਾ ਜ਼ਿਕਰ ਕੀਤਾ ਹੋਇਆ ਉਹਨਾਂ ਨੇ ਤੇ ਮਿਲਦੇ ਹਾਂ ਜੀ ਇਸ ਗਾਣੇ ਤੋਂ ਬਾਅਦ। ਉਹਨਾਂ ਚਿਰ ਤੁਸੀਂ ਫਟਾਫਟ ਰੇਡੀਓ ਆਨ ਕਰ ਲਓ ਜਿਹੜੇ ਜਾਣੇ ਪਿੱਛੇ ਰਹਿ ਗਏ ਆ, ਕਿਉਂਕਿ ਫਿਰ ਆਪਾਂ ਗੱਲਾਂ ਬਾਤਾਂ ਵੀ ਕਾਫੀ ਜ਼ਿਆਦਾ ਕਰਨੀਆਂ ਨਾ। ਲਓ ਜੀ ਫਿਰ ਮਿਲਦੇ ਆ ਇਸ ਚੀਜ਼ ਤੋਂ ਬਾਅਦ।
ਨਵੀਆਂ ਤਾਣ ਕੇ ਸੁੱਤੇ ਪੜਨਾ ਹੈ, ਸ਼ੇਰ ਚੜ ਗਏ ਰੁੱਖਾਂ ਉੱਤੇ ਪੜਨਾ ਹੈ, ਗਿੱਦੜ ਨਵੀਆਂ ਤਾਣ ਕੇ ਸੁੱਤੇ ਪੜਨਾ ਹੈ, ਘੋੜੇ ਹਲਦੇ ਅੱਗੇ ਜੋੜੇ ਵੇਖ ਲਵੋ, ਗਾਵਾਂ ਨੇ ਦਰਵਾਜ਼ੇ ਤੋੜੇ ਵੇਖ ਲਵੋ, ਵਫਾਦਾਰੀਓਂ ਮੁੱਕਰੇ ਕੁੱਤੇ ਪੜਨਾ ਹੈ, ਸ਼ੇਰ ਚੜ ਗਏ ਰੁੱਖਾਂ ਉੱਤੇ ਪੜਨਾ ਹੈ। ਮੇਰਾ ਝੰਡਾ ਕੱਢੋ ਲੁੱਕ ਜਾਓ ਏ, ਸ਼ਰਦਾ ਦੀ ਤਾਂ ਗੱਲ ਹੀ ਛੱਡੋ ਲੁੱਕ ਜਾਓ ਏ, ਝੂਠ ਕਹੇ ਮੇਰਾ ਝੰਡਾ ਕੱਢੋ ਲੁੱਕ ਜਾਓ ਏ, ਸ਼ਰਦਾ ਦੀ ਤਾਂ ਗੱਲ ਹੀ ਛੱਡੋ ਲੁੱਕ ਜਾਓ ਏ, ਸਰਤਾਜ ਫਿਰਨ ਸਭ ਕੂੜ ਬਿਗ ਤੇ ਪੜਨਾ ਹੈ, ਵਫਾਦਾਰੀਓਂ ਮੁਕਰੇ ਕੁੱਤੇ ਪੜਨਾ ਹੈ, ਸ਼ੇਰ ਚੜ ਗਏ ਰੁੱਖਾਂ ਉੱਤੇ ਪੜਨਾ ਹੈ। ਪਾਵਨ ਪੰਨੇ ਪਾੜ ਦਿੱਤੇ ਨੇ ਜਿਗਰਾਈ ਓਏ, ਦਿਨ ਦੀ ਵੀ ਹੀ ਸਾੜ ਦਿੱਤੇ ਨੇ ਜਿਗਰਾਈ ਓਏ, ਪਾਵਨ ਪੰਨੇ ਪਾੜ ਦਿੱਤੇ ਨੇ ਜਿਗਰਾਈ ਓਏ, ਦਿਨ ਦੀ ਵੀ ਹੀ ਸਾੜ ਦਿੱਤੇ ਨੇ ਜਿਗਰਾਈ ਓਏ, ਸੁੱਚੀ ਥਾਂ ਤੇ ਚੜ ਗਏ ਜੁੱਤੇ ਪੜਨਾ ਹੈ, ਸੁੱਚੀ ਥਾਂ ਤੇ ਚੜ ਗਏ ਜੁੱਤੇ ਪੜਨਾ ਹੈ, ਵਫਾਦਾਰੀਓਂ ਮੁਕਰੇ ਕੁੱਤੇ ਪੜਨਾ ਹੈ। ਮਸਲੇ ਸਾਰੇ ਹੱਲ ਹੋਣਗੇ ਆਖਿਰ ਨੂੰ, ਮੁਖੜੇ ਗੁਰੂਆਂ ਵੱਲ ਹੋਣਗੇ ਆਖਿਰ ਨੂੰ, ਹੋ ਗਏ ਸੀ ਜੋ ਪੁੱਤ ਕਪੁੱਤੇ ਪੜਨਾ ਹੈ, ਵਫਾਦਾਰੀਓਂ ਮੁਕਰੇ ਕੁੱਤੇ ਪੜਨਾ ਹੈ, ਸ਼ੇਰ ਚੜ ਗਏ ਰੁੱਖਾਂ ਉੱਤੇ ਪੜਨਾ ਹੈ, ਗਿੱਦੜ ਲੰਮੀਆਂ ਤਾਣ ਕੇ ਸੁੱਤੇ ਪੜਨਾ ਹੈ, ਵਫਾਦਾਰੀਓਂ ਮੁਕਰੇ ਕੁੱਤੇ ਪੜਨਾ ਹੈ, ਸ਼ੇਰ ਚੜ ਗਏ ਰੁੱਖਾਂ ਉੱਤੇ ਪੜਨਾ ਹੈ।
ਦੋਸਤੋ ਗਾਣਾ ਸੁਣ ਰਹੇ ਸੀ ਤੁਸੀਂ ਸਤਿੰਦਰ ਸਰਤਾਜ ਦਾ ਗਾਇਆ ਹੋਇਆ ਵਾਕਈ ਜੀ ਪਰਲੋ ਹੈ। ਅੱਜ ਕੱਲ ਸਾਰੇ ਥਾਵਾਂ ਤੇ ਉਲਟੀ ਗੰਗਾ ਹੀ ਵਹਿ ਰਹੀ ਆ, ਤੇ ਚਲੋ ਕੋਈ ਗੱਲ ਨੀ ਜੀ, ਕਹਿੰਦੇ ਹੁੰਦੇ ਆ ਕਿ ਮੱਛੀ ਆ ਨਾ ਜਿਹੜੀ ਉਹ ਪੱਥਰ ਚੱਟ ਕੇ ਮੁੜਦੀ ਆ, ਤੇ ਹਰ ਇੱਕ ਜਿਹੜੀ ਰਾਤ ਆ ਉਹਦਾ ਸਵੇਰਾ ਹੁੰਦਾ ਹੀ ਹੁੰਦਾ ਵਾ, ਤੇ ਜਿਹੜੇ ਗੁਰੂ ਤੋਂ ਬੇਮੁੱਖ ਹੋਏ ਵੇ ਉਹ ਵੀ ਗੁਰੂ ਦੇ ਵੱਲ ਮੂੰਹ ਹੋਣਗੇ ਹੀ ਹੋਣਗੇ। ਸੋ ਇਹ ਜੀ ਸਮੇਂ ਦੀ ਜਿਹੜੀ ਚਾਲ ਆ ਇਸੇ ਤਰ੍ਹਾਂ ਹੀ ਚੱਲਦੀ ਰਹਿਣੀ ਆ, ਕਿਉਂਕਿ ਜੇ ਅੱਜ ਚੰਗਾ ਸਮਾਂ ਨਹੀਂ ਰਿਹਾ ਤਾਂ ਮਾੜਾ ਵੀ ਨਹੀਂ ਰਹੂਗਾ। ਤੇ ਜੋ ਹਫੜਾ ਦਫੜੀ ਮੱਛੀ ਹੋਈ ਆ ਜੀ ਅੱਜ ਇੰਡੀਆ ਦੇ ਵਿੱਚ, ਉਸ ਤੇ ਤੋਂ ਤਾਂ ਅਸੀਂ ਸਾਰੇ ਜਾਣੂ ਆ, ਤੇ ਬਾਕੀ ਇੱਥੇ ਵੀ ਬਹੁਤ ਕੁਛ ਹੋ ਰਿਹਾ ਵਾ ਜੀ, ਤੇ ਉਸ ਤੋਂ ਵੀ ਅਸੀਂ ਕਾਫੀ ਲੋਕ ਜਾਣੂ ਆ। ਤੇ ਦੱਸੀਏ ਜੀ ਅੱਜ ਦੇ ਦਿਨ ਦੇ ਵਿੱਚ ਕੀ ਹੋਇਆ ਸੀਗਾ, ਥੋੜਾ ਜਿਹਾ ਦੱਸੂਗੀ ਤੁਹਾਨੂੰ ਸਾਰਿਆਂ ਨੂੰ, ਜਿਆਦਾ ਬੋਰ ਨਹੀਂ ਕਰਦੀ। ਪਰ ਉਸ ਤੋਂ ਪਹਿਲਾਂ ਆਪਾਂ ਦੱਸੀਏ ਜੀ ਖਬਰਾਂ ਬਾਰੇ ਵੀ ਗੱਲਬਾਤ ਕਰਾਂਗੇ ਮਿੰਟੂ ਬਰਾੜ ਜੀ ਨਾਲ ਐਡੀਡੇਟ ਸਟੂਡੀਓ ਤੋਂ, ਜੋ ਕਿ ਕੁਝ ਹੀ ਪਲਾਂ ਵਿੱਚ ਸਾਡੇ ਨਾਲ ਰੂਬਰੂ ਹੋਣਗੇ। ਤੇ ਉਸ ਤੋਂ ਇਲਾਵਾ ਆਪਾਂ ਬੁਜ਼ਾਰਤ ਵੀ ਪਾਵਾਂਗੇ, ਤੇ ਤੁਹਾਡੇ ਮੈਸੇਜ ਜਿਹੜੇ ਕਿ ਮੈਨੂੰ ਈਮੇਲ ਔਰ ਟੈਲੀਗ੍ਰਾਮ ਦੇ ਜ਼ਰੀਏ ਆਲਰੇਡੀ ਪਹੁੰਚ ਚੁੱਕੇ ਆ ਜੀ। ਜਸਪਾਲ ਸਿਡਨੀ ਵਾਲੇ ਕਿਆ ਬਾਤ ਆ ਜੀ, ਅੱਜ ਲੱਗਦਾ ਕਹਿੰਦੇ ਹੋਣਗੇ ਕਿ ਪਹਿਲਾਂ ਹੀ ਮੈਸੇਜ ਕਰ ਦਈਏ, ਹੈਨਾ। ਉਹਨਾਂ ਦਾ ਮੈਸੇਜ ਪਹੁੰਚ ਚੁੱਕਾ ਜੀ, ਬਹੁਤ ਬਹੁਤ ਨਿੱਘਾ ਸਵਾਗਤ ਆ ਤੁਹਾਡਾ ਜਸਪਾਲ ਜੀ ਤੇ ਆਰ ਸੀ। ਇਹ ਹੁਣ ਆਰ ਹੋਵੇਗਾ ਜੀ। ਜੀ ਦੋਸਤੋ ਮਾਫੀ ਚਾਹਵਾਂਗੇ, ਥੋੜੀ ਜਿਹੀ ਪ੍ਰੋਬਲਮ ਆ ਕੇ ਸ਼ਾਇਦ ਜੋ ਸਿਸਟਮ ਦੇ ਵਿੱਚ ਥੋੜੀ ਪ੍ਰੋਬਲਮ ਆ ਗਈ, ਉਸੇ ਕਰਕੇ ਥੋੜਾ ਜਿਹਾ ਤੁਹਾਡੇ ਨਾਲ ਜੋ ਰਾਬਤਾ ਵਾ ਕੱਟ ਹੋ ਗਿਆ ਸੀ। ਸੋ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਆ ਜੀ। ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ। ਤੇ ਲਓ ਫਿਰ ਆਪਣੇ ਬਹੁਤ ਸਾਰੇ ਜਿਹੜੇ ਦੋਸਤ ਆ ਜੀ ਪਹੁੰਚ ਚੁੱਕੇ ਆ ਇੱਧਰ, ਅੰਮ੍ਰਿਤ ਗੁਰਾਇਆ, ਜਸਪਾਲ ਸਿਡਨੀ, ਆਰਸੀ ਤੇ ਈਮੇਲ ਦੇ ਜ਼ਰੀਏ ਸੁਖਵਿੰਦਰ ਸਨ। ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਆ ਜੀ। ਪ੍ਰੋਗਰਾਮ ਚ ਤੁਹਾਡੇ ਮੈਸੇਜ ਦੇਖਦੇ ਆ ਜੀ ਕੀ ਕਹਿੰਦੇ ਆ। ਪਹਿਲਾਂ ਤੁਹਾਨੂੰ ਦੱਸ ਦਿੰਦੇ ਹਾਂ ਜੀ ਖਬਰਾਂ ਬਾਰੇ ਗੱਲਬਾਤ ਕਰਾਂਗੇ, ਬੁਜ਼ਾਰਤਾਂ, ਮੈਸੇਜ ਤੇ ਗਾਣੇ, ਕੁਝ ਤੁਹਾਡੀ ਪਸੰਦ ਦੇ ਤੇ ਕੁਝ ਮੇਰੀ ਪਸੰਦ ਦੇ। ਪਰ ਉਸ ਤੋਂ ਪਹਿਲਾਂ ਨਾ ਮੈਂ ਤੁਹਾਨੂੰ ਇੱਕ ਅਜੇ ਸਵਾਲ ਪੁੱਛਦੀ ਹਾਂ ਓਨਲੀ ਫਾਰ ਸਾਰੇ ਪਰਦੇਸੀਆਂ ਨੂੰ। ਤੁਸੀਂ ਹੁਣ ਕਹੋਗੇ ਵੀ ਕੁੜੀ ਪਤਾ ਨੀ ਅੱਜ ਪਰਦੇਸੀਆਂ ਲਈ ਕਿੱਦਾਂ ਦਾ ਸਵਾਲ ਲੈ ਕੇ ਆਈ ਆ। ਬੜਾ ਹੀ ਈਜ਼ੀ ਆ ਜੀ, ਆਪਣੇ ਪਰਦੇਸੀਆਂ ਦੇ ਜਿਹੜੇ ਕਿ ਸਾਰੇ ਕਿਤੇ ਵੀ ਰਹਿੰਦੇ ਆ, ਕੈਨੇਡਾ, ਅਮੈਰੀਕਾ ਜਾਂ ਕੁਛ ਵੀ, ਸੋ ਸਾਰਿਆਂ ਦੇ ਲਈ ਨਾ ਇੱਕ ਵਰਡ ਮਸ਼ਹੂਰ ਆ ਕੱਕਾ। ਸੋ ਕੱਕਾ ਵਰਡ ਆ ਜਿਹੜਾ ਉਹ ਕਿਉਂ ਮਸ਼ਹੂਰ ਆ, ਤੁਸੀਂ ਮੈਨੂੰ ਇਹ ਦੱਸਣਾ ਕਿ ਇਹਨਾਂ ਦੇ ਪਰਦੇਸੀਆਂ ਦੇ ਤਿੰਨ ਕੱਕੇ ਕਿਹੜੇ ਕਿਹੜੇ ਆ। ਸੋ ਪਲੀਜ਼ ਤੁਸੀਂ ਦੂਸਰੇ ਵੇ ਨਾਲ ਲੈ ਕੇ ਜਾਣਾ, ਕਿਉਂਕਿ ਸਾਨੂੰ ਪਤਾ ਸਾਡੀ ਗੁਰਬਾਣੀ ਦੇ ਵਿੱਚ ਵੀ ਪੰਜ ਕਰਾਰ ਆ। ਮੈਂ ਉਹਨਾਂ ਬਾਰੇ ਗੱਲ ਨਹੀਂ ਕਰ ਰਹੀ, ਮੈਂ ਸਿਰਫ ਪਰਦੇਸੀਆਂ ਦੇ ਤਿੰਨ ਕੱਕਿਆਂ ਬਾਰੇ ਗੱਲ ਕਰ ਰਹੀ ਹਾਂ। ਸੋ ਤੁਸੀਂ ਮੈਨੂੰ ਦੱਸਣਾ ਜੀ ਪਰਦੇਸੀਆਂ ਦੇ ਤਿੰਨ ਕੱਕੇ ਕਿਹੜੇ ਆ, ਸਾਰਿਆਂ ਦੇ ਆ ਜੀ, ਇਹ ਸਭ ਦੇ ਸਾਂਝੇ ਹੀ ਆ। ਤੇ ਫਿਰ ਤੁਸੀਂ ਲੜਾਓ ਜੀ ਦਿਮਾਗ, ਤੇ ਉਦੋਂ ਬਾਅਦ ਚ ਬੁਜ਼ਾਰਤ ਵੀ ਪਾਉਣੀ ਆ, ਬੁਜ਼ਾਰਤ ਵੀ ਜ਼ਰੂਰ ਪਾਉਂਗੀ। ਤੇ ਇੱਧਰ ਟੈਲੀਗ੍ਰਾਮ ਦੇ ਜ਼ਰੀਏ ਸਾਡੇ ਨਾਲ ਸੁਖਵਿੰਦਰ ਸਨ, ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਸਿਡਨੀ ਤੋਂ। ਤੇ ਅੱਗੇ ਜੀ ਆਰਸੀ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਮੇਰੇ ਨਾਲੇ ਪ੍ਰੋਗਰਾਮ ਦੇ ਵਿੱਚ ਪਹਿਲੀ ਵਾਰ ਆਇਆ, ਤੁਹਾਡਾ ਬਹੁਤ ਬਹੁਤ ਸਵਾਗਤ ਆ ਜੀ, ਮੋਸਟ ਵੈਲਕਮ। ਅਗਰ ਤੁਸੀਂ ਮੈਨੂੰ ਆਪਣਾ ਪੂਰਾ ਨਾਮ ਦੱਸ ਦੋ ਤਾਂ ਬਹੁਤ ਵਧੀਆ ਜੀ ਗੱਲ ਆ ਜੀ, ਕਿਉਂਕਿ ਇਸ ਪ੍ਰੋਗਰਾਮ ਦੇ ਵਿੱਚ ਮੇਰੀਆਂ ਭੈਣਾਂ ਜੀ ਆਉਣਗੀਆਂ ਤਾਂ ਮੈਨੂੰ ਬਹੁਤ ਖੁਸ਼ੀ ਹੋਊਗੀ। ਜੇਕਰ ਤੁਹਾਡੀ ਬਹੁਤਾਤ ਜ਼ਿਆਦਾ ਹੋਊਗੀ ਤਾਂ ਫਿਰ ਆਪਾਂ ਉਹੋ ਜਿਹੇ ਟੋਪਿਕ ਤੇ ਗੱਲ ਵੀ ਜ਼ਰੂਰ ਕਰਿਆ ਕਰਾਂਗੇ। ਤੇ ਜਸਪਾਲ ਸਿਡਨੀ ਸਿਡਨੀ ਤੋਂ ਕਹਿ ਰਹੇ ਆ ਕਿ ਸਤਿ ਸ਼੍ਰੀ ਅਕਾਲ ਬੋਬੀ ਜੀ, ਪ੍ਰੋਗਰਾਮ ਵਧੀਆ ਚੱਲ ਰਿਹਾ, ਡਰਾਈਵਿੰਗ ਵਿੱਚ ਬਿਜ਼ੀ ਆ। ਹਾਲ ਦੇ ਸਿਰੇ ਤੋਂ ਯਾਦ ਆਇਆ ਸੀ ਮੁਹੰਮਦ ਸਦੀਕ ਦਾ ਗੀਤ ਆ ਜੀ, ਸੋਲਵੀ ਚ ਦਿਓਰ ਪੜਦਾ, ਹਾਲ ਦਾ ਜ਼ਿਕਰ ਵੀ ਆ ਉਸ ਵਿੱਚ ਹੈਗਾ ਵਾ ਜੀ, ਲਾ ਦਿਓ। ਕਿਆ ਬਾਤ ਆ ਜੀ, ਅੱਛਾ ਅੱਛਾ ਅੱਛਾ, ਕਿਆ ਬੜੇ ਬੜੇ ਵੀ ਏਦਾਂ ਵਾ, ਤੁਸੀਂ ਨਾ ਕੋਈ ਗੱਲ ਭੁੱਲਣ ਨੀ ਦਿੰਦੇ, ਕਿਉਂਕਿ ਲਾਸਟ ਟਾਈਮ ਮੈਂ ਨਾ ਚੌਂਕ ਪੁੱਛਿਆ ਸੀ ਕਿ ਚੌਂਕ ਕੀ ਹੁੰਦਾ ਵਾ, ਤੇ ਉਸਦਾ ਜਵਾਬ ਮੈਨੂੰ ਦਿੱਤਾ ਸੀਗਾ ਜਸਪਾਲ ਜੀ ਨੇ ਸਿਡਨੀ ਵਾਲਿਆਂ ਨੇ। ਤੇ ਕਹਿੰਦੇ ਹੋਣਗੇ ਕਿਤੇ ਬੋਬੀ ਭੁੱਲ ਹੀ ਨਾ ਜਾਵੇ ਕਿ ਬਾਕੀਆਂ ਨੂੰ ਵੀ ਪੁੱਛਣਾ ਵਾ ਸਵਾਲ ਕਿੰਨੇ ਜ਼ਿਆਦਾ ਹੋ ਜਾਂਦੇ ਆ, ਤੇ ਜਵਾਬ ਫਿਰ ਮੈਨੂੰ ਉਸੇ ਹਿਸਾਬ ਦੇ ਨਾਲ ਮਿਲ ਵੀ ਜਾਂਦੇ ਆ ਜਵਾਬ। ਮੈਂ ਇਹ ਨਹੀਂ ਕਹਿੰਦੀ ਕਿ ਨਹੀਂ ਮਿਲਦੇ, ਮੈਨੂੰ ਲੱਗਦਾ ਤੁਸੀਂ ਵੀ ਉਲਝ ਜਾਂਦੇ ਹੋ, ਹਨਾ। ਚੱਲ ਕੋਈ ਗੱਲ ਨੀ, ਚੱਲਦਾ ਵਾ ਜੀ। ਹੋਰ ਫਿਰ ਸਾਰੇ ਠੀਕ ਠਾਕ ਹੋ ਨਾ? ਗੁਰਪੁਰਬ ਸੀ, ਕਿੱਦਾਂ ਰਿਹਾ? ਖੂਬ ਇੰਜੋਏ ਕੀਤਾ? ਗੁਰੂ ਘਰ ਗਏ? ਕਿੱਦਾਂ ਦੀ ਅਰਦਾਸ ਕੀਤੀ? ਮੈਨੂੰ ਪਤਾ ਜੀ ਅਰਦਾਸ ਤਾਂ ਤੁਸੀਂ ਸਰਬੱਤ ਦੇ ਭਲੇ ਦੀ ਕੀਤੀ ਹੋਵੇਗੀ। ਤੇ ਚਲੋ ਅੱਗੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੀ ਗੁਰਜੀਤ ਸੇਖੋਂ, ਗੁਰਜੀਤ ਸੇਖੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਤੇ ਕਹਿੰਦੇ ਕਿ ਤੁਹਾਨੂੰ ਵੀ ਤੇ ਰੇਡੀਓ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਵੀ, ਤੇ ਨਾਲ ਕਹਿੰਦੇ ਕਿ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ। ਗੁਰਜੀਤ ਸੇਖੋਂ ਕ੍ਰੇਜੀ ਵਨ ਤੋਂ, ਵਾਹ ਜੀ ਵਾਹ, ਕਿਆ ਬਾਤ ਆ। ਹਾਂਜੀ ਕ੍ਰੇਜੀ ਵਨ ਵਾਲਿਓ, ਮੋਸਟ ਵੈਲਕਮ ਤੁਹਾਡਾ ਪ੍ਰੋਗਰਾਮ ਦੇ ਵਿੱਚ। ਕਿੱਦਾਂ ਚੱਲ ਰਿਹਾ ਜੀ ਤੁਹਾਡੇ ਸ਼ਹਿਰ ਦਾ ਮੌਸਮ, ਤੇ ਕਿੱਦਾਂ ਦੀ ਨਿਊਜ਼ ਚੱਲ ਰਹੀ ਆ? ਵੈਸੇ ਅਮੈਰੀਕਾ ਦੀ ਇੱਕ ਨਿਊਜ਼ ਅੱਜ ਮੈਂ ਵੀ ਤੁਹਾਨੂੰ ਦੱਸੂਗੀ, ਜ਼ਰੂਰ ਦੱਸੂਗੀ, ਗੁੱਡ ਨਿਊਜ਼ ਆ ਜੀ ਸਾਡੇ ਲਈ। ਉਹ ਉੱਥੇ ਅੱਜ ਤੋਂ 7 ਸਾਲ ਪਹਿਲਾਂ USA ਦੇ ਵਿੱਚ ਨਾ ਕਿਸੇ ਕੰਪਨੀ ਆ HB Hunt ਟਰੱਕ ਕੰਪਨੀ ਆ, ਤੇ ਉਹਨਾਂ ਨੇ 4 ਜਿਹੜੇ ਸਿੱਖ ਇੰਪਲਾਈਜ ਸੀ ਉਹਨਾਂ ਨੂੰ ਜੋਬ ਦੇਣ ਤੋਂ ਮਨਾ ਕਰ ਦਿੱਤਾ ਸੀ, ਤੇ ਉਹਨਾਂ ਨੇ ਉਹਨਾਂ ਦੇ ਨਾਲ ਮਤਲਬ ਰੈਸਿਸਟ ਕੀਤਾ ਸੀ। ਉਹਨਾਂ ਨੇ ਇੱਕ ਕੰਡੀਸ਼ਨ ਰੱਖੀ ਸੀ ਕਿ ਅਗਰ ਤੁਸੀਂ ਜੋਬ ਚਾਹੁੰਦੇ ਹੋ ਤਾਂ ਉਸਦੇ ਲਈ ਤੁਹਾਨੂੰ ਆਪਣੇ ਕੇਸ ਵੀ ਕਟਵਾਉਣੇ ਪੈਣਗੇ, ਤੇ ਨਾਲੇ ਦਸਤਾਰ ਆ ਜਿਹੜੀ ਉਹ ਲਾਉਣੀ ਪਊਗੀ। ਤਾਂ ਇਸ ਗੱਲ ਕਰਕੇ ਉਹਨਾਂ ਨੂੰ ਜੋਬ ਤੋਂ ਮਨਾ ਕਰ ਦਿੱਤਾ ਸੀ ਇਸ ਕੰਪਨੀ ਨੇ, ਤੇ ਉਸ ਤੋਂ ਬਾਅਦ ਉਹਨਾਂ ਨੇ ਫਿਰ ਇਸ ਦੇ ਅਗੇਂਸਟ ਫਾਈਟ ਕੀਤੀ ਸੀ, ਤੇ ਅੱਜ 7 ਸਾਲ ਬਾਅਦ ਉਸਦਾ ਨਤੀਜਾ ਉਹਨਾਂ ਨੂੰ ਮਿਲ ਗਿਆ ਵਾ ਜੀ। USA ਇਕੁਅਲ ਇੰਪਲਾਇਮੈਂਟ ਦੇ ਵਿੱਚ ਇਸ ਕਾਨੂੰਨ ਦੇ ਅਧੀਨ ਉਹ ਜੋ ਵੀ ਕੇਸ ਸੀ, ਜੋ ਵੀ ਫੈਸਲਾ ਸੀ, ਉਹਨਾਂ ਦੇ ਫੇਵਰ ਦੇ ਵਿੱਚ ਹੋਇਆ ਵਾ, ਤੇ ਜਿਹੜੀ JB Hunt ਕੰਪਨੀ ਆ ਉਹਨਾਂ ਨੂੰ $2,60,000 ਦਾ ਜਿਹੜਾ ਫਾਈਨ ਆ ਪੇ ਕਰਨਾ ਪੈਣਾ ਵਾ, ਤੇ ਅਮੈਰੀਕਾ ਦੇ ਵਿੱਚ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਕਿਸੇ ਨਾਲ ਵੀ ਇਸ ਸੰਬੰਧੀ ਏਦਾਂ ਦਾ ਕੋਈ ਵੀ ਭੇਦਭਾਵ ਜਾਂ ਵਿਤਕਰਾ ਨਹੀਂ ਕੀਤਾ ਜਾਵੇਗਾ। ਕਿਉਂ ਹੈ ਨਾ ਗੁੱਡ ਨਿਊਜ਼? ਤੇ ਲਓ ਜੀ ਫਿਰ ਆਪਾਂ ਇੱਕ ਗਾਣਾ ਸੁਣ ਲੈਂਦੇ ਆ, ਤੇ ਗਾਣੇ ਤੋਂ ਬਾਅਦ ਫਿਰ ਖਬਰਾਂ ਬਾਰੇ ਗੱਲ ਕਰਦੇ ਆ ਮਿੰਟੂ ਬਰਾੜ ਜੀ ਨਾਲ ਐਡੀਲੇਡ ਸਟੂਡੀਓ ਤੋਂ। ਤੇ ਤੁਸੀਂ ਮਾਣੋ ਜੀ ਇਸ ਗੀਤ ਦਾ ਆਨੰਦ, ਮੈਂ ਮਿਲਦੀ ਹਾਂ ਬਸ ਥੋੜੇ ਕੁ ਟਾਈਮ ਤੱਕ।
ਕੰਡਾ ਲੱਕੋ ਟੁੱਟ ਜਾਵੇ ਲਈ ਉਹ ਡੰਗ ਛੱਡਦਾ ਕੰਡਾ ਵੱਟਿਆ ਵੀ ਜਾਵੇ ਲਈ ਉਹ ਕੰਡ ਛੱਡਦਾ ਕੰਡਾ ਲੱਕੋ ਟੁੱਟ ਜਾਵੇ ਲਈ ਉਹ ਡੰਗ ਛੱਡਦਾ ਕੰਡਾ ਵੱਟਿਆ ਵੀ ਜਾਵੇ ਲਈ ਉਹ ਕੰਡ ਛੱਡਦਾ
ਮਿੱਤਰ ਉਸ ਮੁੰਡੇ ਨਾਲ ਕੰਡੇ ਕਰ ਪਾ ਕੇ
ਲਓ ਜੀ ਹੁਣ ਸਾਰਿਆਂ ਦੇ ਭੁਲੇਖੇ ਤਾਂ ਮੇਰੇ ਖਿਆਲ ਚ ਨਿਕਲ ਹੀ ਗਏ ਹੋਣਗੇ ਤੇ ਇਹ ਬੈਨੀਏ ਦਾ ਗਾਣਾ ਆਇਆ ਵਾ ਯੋਧਾ ਜਿਹੜੇ ਕਹਿੰਦੇ ਜੱਟ ਨੇ ਮੈਦਾਨ ਛੱਡਤਾ ਉਹਨਾਂ ਨੂੰ ਭੁਲੇਖਾ ਕਿਸੇ ਗੱਲ ਦਾ ਸੋ ਭੁਲੇਖੇ ਆ ਜੀ ਬਣੇ ਰਹਿਣ ਤਾਂ ਵਧੀਆ ਰਹਿੰਦੇ ਆ ਕਿਉਂਕਿ ਜਦੋਂ ਭੁਲੇਖੇ ਦੂਰ ਹੁੰਦੇ ਆ ਤਾਂ ਪੁਆੜੇ ਬੜੇ ਪੈਂਦੇ ਆ ਤੇ ਲਓ ਫਿਰ ਆਪਾਂ ਬਾਕੀ ਦੇ ਭੁਲੇਖਿਆਂ ਨੂੰ ਦੂਰ ਕਰਨ ਦੇ ਲਈ ਮਿੰਟੂ ਬਰਾੜ ਜੀ ਨਾਲ ਗੱਲ ਕਰਦੇ ਆ ਐਡੀਲੇਡ ਸਟੂਡੀਓ ਤੋਂ ਖ਼ਬਰਾਂ ਬਾਰੇ ਸੋ ਸਾਰਿਆਂ ਤੋਂ ਪਹਿਲਾਂ ਕਹਿੰਦੇ ਆ ਜੀ ਉਹਨਾਂ ਨੂੰ ਨਿੱਘੀ ਜੀ ਆਇਆ ਪ੍ਰੋਗਰਾਮ ਲਹਿਰਾਂ ਦੇ ਵਿੱਚ ਹਾਂਜੀ ਬਰਾੜ ਸਾਹਿਬ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਬਾਬਾ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਉਮੀਦ ਆ ਪ੍ਰੋਗਰਾਮ ਦਾ ਆਨੰਦ ਲੈ ਰਹੇ ਹੋਣੇ
ਜੀ ਬਰਾੜ ਸਾਹਿਬ ਹੋਰ ਬਰਾੜ ਸਾਹਿਬ ਕਿੱਦਾਂ ਦਾ ਐਡੀਲੇਡ ਦਾ ਮੌਸਮ ਆ ਕਿੰਨੀ ਕੁ ਗਰਮੀ ਨੇ ਆਪਦੀ ਜੋ ਆਮਦ ਆ ਉਸਦਾ ਸੰਦੇਸ਼ ਦੇ ਦਿੱਤਾ ਵਾ ਤੇ ਕਿੱਦਾਂ ਦਾ ਚੱਲ ਰਿਹਾ ਜੀ ਇੱਥੋਂ ਦਾ ਮਾਹੌਲ ਤੇ ਕਿੱਦਾਂ ਦੀਆਂ ਚੱਲ ਰਹੀਆਂ ਸਿੱਖ ਗੇਮਸ ਦੀਆਂ ਤਿਆਰੀਆਂ
ਦੇਖੋ ਗਰਮੀ ਕਾਫੀ ਕੱਲ ਸੀ 31-32 ਡਿਗਰੀ ਤੱਕ ਟੈਂਪਰੇਚਰ ਚਲਾ ਗਿਆ ਸੀ ਭਲਾ ਅੱਜ ਫੇਰ 20-22 ਟੈਂਪਰੇਚਰ ਵਾਪਸ ਮੁੜਨ ਦੀ ਜਿਹੜੀ ਭਵਿੱਖਬਾਣੀ ਹੈ ਤੇ ਹੁਣ ਇਸ ਟਾਈਮ ਮੌਕੇ ਤੇ ਦੇਖਿਆ ਜਾਵੇ ਤਾਂ ਬਦਲਬਾਈ ਪੂਰਨ ਰੂਪ ਚ ਛਾਈ ਹੋਈ ਆ ਤੇ ਕੋਈ ਵੀ ਕਿਤੋਂ ਵੀ ਅਸਮਾਨ ਨਹੀਂ ਸਾਨੂੰ ਦਿਖਾਈ ਦੇ ਰਿਹਾ ਸੋ ਦੇਖਦੇ ਹਾਂ ਜੀ ਜਿਹੜਾ ਟੈਂਪਰੇਚਰ ਆ ਇਹ ਅਗਲਾ 1-2 ਵੀਕ ਏਦਾਂ ਹੀ ਅਪ ਡਾਊਨ ਹੁੰਦਾ ਰਹਿਣਾ ਕਿਉਂਕਿ ਗਰਮੀ ਦੀ ਲਗਾਤਾਰ ਆਮਦ ਆ ਜਿਹੜੀ ਉਹ ਹਲੇ ਵੀ ਨਹੀਂ ਹੋਈ ਭਾਵੇਂ ਨਵੰਬਰ ਦੀ ਵੀ 18 ਤਰੀਕ ਹੋ ਚੁੱਕੀ ਆ ਤੇ ਇਹ ਚੀਜ਼ਾਂ ਹੈਰਾਨ ਕਰਨ ਇਸ ਵਾਲੀਆਂ ਨੇ ਇਸ ਵੱਲ ਜਿੱਥੇ ਵੀ ਗੱਲ ਚੱਲਦੀ ਹੈ ਜਿੱਥੇ ਵੀ ਜੇਕਰ ਚੱਲਦਾ ਹੈਗਾ ਮੌਸਮ ਦਾ ਤਾਂ ਮੌਸਮ ਦੀ ਅਣਕਿਆਸੀਆਂ ਗੱਲਾਂ ਤੋਂ ਬਹੁਤ ਹੀ ਜਿਹੜੀ ਚਰਚਾ ਹੁੰਦੀ ਹੈ ਵੀ ਇਹ ਕਿਉਂ ਹੋ ਰਿਹਾ ਤੇ ਕਿਉਂ ਦਾ ਕਾਰਨ ਅਖੀਰ ਉਹੀ ਆ ਜਾਂਦਾ ਜੀ ਵੀ ਕਿਤੇ ਨਾ ਕਿਤੇ ਗਲੋਬਲ ਵਾਰਮਿੰਗ ਦੀ ਜਿਹੜੀ ਕਾਰਨ ਪਰ ਦੇਖੋ ਅਸਲੀ ਕਾਰਨ ਤਾਂ ਕੁਦਰਤ ਤੇ ਕੋਈ ਨਹੀਂ ਪਛਾਣ ਸਕਦਾ ਕੁਦਰਤ ਦੀ ਜਿਹੜੀ ਵਿਸ਼ਾਲਤਾ ਉਹਦੇ ਤੱਕ ਚਾਹੇ ਸਾਇੰਸ ਨੇ ਬਹੁਤ ਜ਼ੋਰ ਲਾਇਆ ਪਹੁੰਚਣ ਦੀ ਪਰ ਉੱਥੋਂ ਤੱਕ ਨਹੀਂ ਪਹੁੰਚ ਪਾਈ ਜੇ ਪਹੁੰਚ ਪਾਉਂਦੀ ਤਾਂ ਫਿਰ ਉਹ ਜਿਹੜੀ ਗੱਲ ਤੇ ਇਹ ਕਹਿ ਦਿੰਦੀ ਹੈ ਵੀ ਇੱਕ ਦਿਨ ਬਿਆਨ ਦੇ ਦਿੰਦੀ ਆਮ ਸਾਇੰਸ ਵੀ ਭਾਈ ਪਾਣੀ ਬੰਨਿਓ ਮਰ ਜਾਂਗੇ ਤੇ ਦੂਜੇ ਦਿਨ ਉਸ ਏਰੀਏ ਨੂੰ ਹੜ੍ਹ ਵਹਾ ਕੇ ਲੈ ਜਾਂਦੇ ਤੇ ਪਾਣੀ ਨਾਲ ਮਰ ਜਾਂਦੇ ਆ ਲੋਕ ਸੋ ਇਸ ਕਰਕੇ ਅਪਰੰਪਾਰ ਆ ਜੀ ਇਹ ਕਾਦਰ ਦੀ ਕੁਦਰਤ ਤੇ ਇਹਦਾ ਸਾਨੂੰ ਸਤਿਕਾਰ ਕਰਨਾ ਚਾਹੀਦਾ ਤੇ ਬਾਕੀ ਜਿੰਨਾ ਕੁ ਅਸੀਂ ਜੋਗੇ ਆ ਕੁਦਰਤ ਦੇ ਵਿੱਚ ਅਸੀਂ ਸਹਿਯੋਗ ਪਾਈਏ ਕਈ ਵਾਰ ਅਸੀਂ ਜਾਣੇ ਅਣਜਾਣੇ ਚ ਇੱਦਾਂ ਹੋ ਜਾਂਦਾ ਵੀ ਅਸੀਂ ਕੀ ਕਰ ਸਕਦੇ ਹਾਂ ਕੁਦਰਤ ਲਈ ਅਸੀਂ ਤਾਂ ਕੁਝ ਨਹੀਂ ਕਰ ਸਕਦੇ ਪਰ ਨਹੀਂ ਹਰ ਬੰਦਾ ਕੁਦਰਤ ਲਈ ਬਹੁਤ ਕੁਝ ਕਰ ਸਕਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਡੇ ਕੋਲ 20 ਵਾਰੀ ਇਹੋ ਜਿਹਾ ਚਾਂਸ ਆਉਂਦਾ ਜਦੋਂ ਅਸੀਂ ਪੇ ਕਰਨਾ ਹੁੰਦਾ ਕੁਦਰਤ ਨੂੰ ਪੇ ਕਰਨਾ ਹੁੰਦਾ ਤੇ ਪਰ ਅਸੀਂ ਉਦੋਂ ਸ਼ਾਇਦ ਜਾਣੇ ਅਣਜਾਣੇ ਚ ਆਪਦੀ ਜਲਦਬਾਜ਼ੀ ਚ ਆਪਦੀ ਕਾਲ ਦੇ ਵਿੱਚ ਜਾਂ ਕਿਵੇਂ ਵੀ ਕਹੀਏ ਤਾਂ ਉਹ ਅਸੀਂ ਨੁਕਸਾਨ ਪਹੁੰਚਾ ਰਹੇ ਹੁੰਦੇ ਹਾਂ ਕੁਦਰਤ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੇ ਇਸ ਕਰਕੇ ਕੋਸ਼ਿਸ਼ ਹੋਵੇ ਜੀ ਵੀ ਜੇ ਕਹਿੰਦੇ ਨੀ ਹੁੰਦੇ ਵੀ ਕੀੜੀ ਤੇ ਪੈਰ ਨਹੀਂ ਧਰਦਾ ਮੈਂ ਤਾਂ ਵੀ ਇੰਨਾ ਕੁ ਜ਼ਿਆਦਾ ਉਹ ਕਰਦਾ ਤਾਂ ਕਈ ਵਾਰੀ ਅਸੀਂ ਖੜੇ ਨਾ ਜਾਂ ਬੈਠੇ ਘਾਹ ਹੀ ਪੱਟੀ ਜਾਂਦੇ ਹੁੰਦੇ ਹਾਂ ਜਾਂ ਬੂਟੇ ਦੀਆਂ ਟਾਹਣੀਆਂ ਤੁੜੀ ਜਾਂਦੇ ਹੁੰਦੇ ਹਾਂ ਜੀ ਪੱਤੇ ਤੁੜੀ ਜਾਂਦੇ ਕੁਛ ਵੀ ਹੈ ਇਹ ਸਾਰੀਆਂ ਕੁਦਰਤ ਦਾ ਹਿੱਸਾ ਹੀ ਆ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕੁਦਰਤ ਦਾ ਹਿੱਸਾ ਇੱਥੋਂ ਤੱਕ ਗਈ ਆ ਵੀ ਮੈਂ ਥੋੜੇ ਦਿਨ ਪਹਿਲਾਂ ਆਪਣੇ ਇੱਕ ਮਿੱਤਰ ਨੂੰ ਕਿਹਾ ਕਾਰ ਸਟਾਰਟ ਕਰਕੇ ਤੇ ਕਾਰ ਦੇ ਵਿੱਚ ਬੈਠਾ ਸੀ ਆਰਾਮ ਨਾਲ ਤੇ ਮੈਂ ਕਿਹਾ ਵੀ ਕਿਉਂ ਤੂੰ ਕੁਦਰਤ ਦਾ ਨਾਸ ਮਾਰਿਆ ਕਹਿੰਦਾ ਮੈਂ ਕਿਸੇ ਨੂੰ ਕਿਹਾ ਤਾਂ ਮੈਂ ਤਾਂ ਆਰਾਮ ਨਾਲ ਆਪਦੀ ਕਾਰ ਚ ਬੈਠਾ ਮੈਂ ਕਿਹਾ ਵੀ ਇਹਨੂੰ ਬੰਦ ਕਰ ਲਾ ਭਾਈ ਸ਼ੀਸ਼ੇ ਖੋਲ ਕੇ ਕੁਦਰਤ ਦੀ ਹਵਾ ਲੈ ਲਾ ਕੋਈ ਜ਼ਰੂਰਤ ਨਹੀਂ ਵੀ ਤੂੰ ਸਟਾਰਟ ਕਰਕੇ ਏਸੀ ਛੱਡ ਕੇ ਬੈਠਣਾ ਤੂੰ ਕਿੰਨਾ ਇਹਦੇ ਚ ਜੇ ਤੇਰੇ ਵਰਗੇ ਕਰੋੜਾਂ ਬੰਦੇ ਹੈ ਬੈਠ ਜਾਣਾ ਤਾਂ ਕਿੱਥੇ ਜਾਊ ਗੱਲ ਸੋ ਕਈ ਵਾਰੀ ਅਸੀਂ ਨਿੱਕੀਆਂ ਨਿੱਕੀਆਂ ਗੱਲਾਂ ਨੀ ਸੋਚਦੇ ਪਰ ਤੁਸੀਂ ਅੱਜ ਤੋਂ ਸੋਚ ਕੇ ਦੇਖਿਓ ਵੀ ਤੁਸੀਂ ਕਿੱਥੇ ਕਿੱਥੇ ਕੁਦਰਤ ਦਾ ਘਾਣ ਕਰਦੇ ਹੋ ਸੋ ਇਹਨੂੰ ਬਚਾਓ ਜੇ ਬਚਾ ਸਕਦੇ ਹੋ ਤਾਂ ਤੇ ਦੂਜੇ ਪਾਸੇ ਆਸਟ੍ਰੇਲੀਅਨ ਸਿੱਖ ਗੇਮਾਂ ਦੀ ਗੱਲ ਕੀਤੀ ਸੀ ਤੁਸੀਂ ਸਿੱਖ ਖੇਡਾਂ ਦੀ ਤਿਆਰੀ ਜ਼ੋਰਾਂ ਸ਼ੋਰਾਂ ਤੇ ਚੱਲ ਰਹੀ ਹੈ ਜੀ ਤੇ ਗਰਾਊਂਡ ਗਰੂੰਡ ਸਭ ਕੁਛ ਜਮਾ ਏ ਟੂ ਜੈਡ ਜਿਹੜਾ ਅਸੀਂ ਕਰ ਸਕਦੇ ਸੀ ਉਹ ਸੈੱਟ ਕਰ ਦਿੱਤਾ ਹੁਣ ਤਾਂ ਸਾਡੇ ਕੋਲ ਉਹ ਕਹਿੰਦੇ ਨੀ ਹੁੰਦੇ ਬਾਕੀ ਤਾਂ ਸਾਰੀਆਂ ਸਹੀ ਆ ਗੱਲਾਂ ਹੁਣ ਤਾਂ ਮਿਆਉਂ ਦੀ ਕਮੀ ਹੈ ਇੱਕ ਮਿਆਉਂ ਜਿਹਨੂੰ ਕਹਿੰਦੇ ਇੱਥੇ ਦੁਨੀਆਂ ਦੇ ਵਿੱਚ ਮਾਇਆ ਰੂਪੀ ਮਿਆਉਂ ਹੁਣ ਤਾਂ ਬਸ ਉਹ ਮਿਆਉਂ ਇਕੱਠਾ ਕਰਨ ਲੱਗਣਾ ਤੇ ਉਹਦੇ ਨਾਲ ਫਿਰ ਸਾਰੇ ਬਿੱਲ ਪੇ ਹੋਣੇ ਆ ਕਿਉਂਕਿ ਅਸੀਂ ਸਾਧਨ ਤਾਂ ਤਕਰੀਬਨ ਸਾਰੇ ਮੁਹੱਈਆ ਕਰਾਏ ਆ ਪਰ ਸਾਧਨਾਂ ਦੇ ਮੂਹਰੇ ਅਸੀਂ ਇੱਕ ਕੁਐਸਚਨ ਮਾਰਕ ਲਾ ਰੱਖਿਆ ਹਲੇ ਤੱਕ ਵੀ ਮੰਨ ਲਓ ਕੋਈ ਵੀ ਚੀਜ਼ ਅਸੀਂ ਜਿਹੜੀ ਲੋੜ ਮੁਤਾਬਕ ਸਾਡੀ ਲੋੜ ਆ ਜੇ ਹੁਣ ਅਸੀਂ ਕੱਲ ਹੀ ਗੱਲ ਕਰ ਰਹੇ ਸੀ ਵੀ ਇੰਨੇ ਰਸ਼ ਲਈ ਘੱਟੋ ਘੱਟ ਜੇ ਅਸੀਂ ਪੋਰਟੇਬਲ ਟੋਇਲਟਸ ਦੀ ਵੀ ਲੋੜ ਮੰਨੀਏ ਤਾਂ 20 ਚਾਹੀਦੀਆਂ ਪਰ ਅਸੀਂ ਹਲੇ ਤੱਕ ਬਜਟ ਦੇ ਪ੍ਰਤੀ ਕਿਆ ਸਾਰੀਆਂ ਲਾਈਆਂ ਜਾ ਰਹੀਆਂ ਵੀ ਬਜਟ ਕਿੰਨਾ ਹੋਊਗਾ ਤਾਂ ਅਸੀਂ ਫਿਲਹਾਲ ਉਹਨਾਂ ਨੂੰ 10 ਹੀ ਰੱਖੀਆਂ ਤੇ 10 ਮੂਹਰੇ ਕੁਐਸਚਨ ਮਾਰਕ ਰੱਖਿਆ ਹੋਇਆ ਵੀ ਜੇ ਬਜਟ ਸੋਹਣਾ ਹੋ ਗਿਆ ਤਾਂ ਅਸੀਂ ਇਹਨੂੰ ਕਰਾਂਗੇ ਸੋ ਇਸ ਕਰਕੇ ਮੈਂ ਅੱਜ ਰੇਡੀਓ ਜ਼ਰੀਏ ਵੀ ਬੇਨਤੀ ਕਰਦਾ ਵੀ ਅਸੀਂ 23 ਤਰੀਕ ਨੂੰ ਅਮਨਦੀਪ ਹੋਰਾਂ ਨੇ ਇੱਥੇ ਆਉਣਾ ਹੈ ਜਿਹੜੇ ਨੈਸ਼ਨਲ ਪ੍ਰੈਜੀਡੈਂਟ ਹੋਣ ਕਾਰਨ ਤੇ ਅਸੀਂ 24 ਤੋਂ ਲੈ ਕੇ 29 ਤਰੀਕ ਤੱਕ ਫੰਡ ਰੇਜ਼ਿੰਗ ਲਈ ਸਾਰੇ ਕਿਤੇ ਜਾ ਕੇ ਆਉਣਾ ਮੇਨ ਮੇਨ ਲੋਕਾਂ ਕੋਲੇ ਬਿਜ਼ਨਸ ਕੋਲੇ ਤੇ ਹੋਰ ਸਾਰੇ ਕੋਲੇ ਤੇ ਭਾਵੇਂ ਬਹੁਤ ਸਾਰੇ ਬਿਜ਼ਨਸ ਸਾਨੂੰ ਜੁੜ ਚੁੱਕੇ ਆ ਤੇ ਵਧੀਆ ਸਾਨੂੰ ਸਹਿਯੋਗ ਦੇ ਰਹੇ ਆ ਪਰ ਫਿਰ ਵੀ ਅਸੀਂ ਹੁਣ ਜਿਹੜਾ ਛੋਟੇ ਪੱਧਰ ਤੇ ਵੀ ਚਾਹੁੰਦੇ ਆ ਜੇ ਕੋਈ 100 50 200 400 ਜਿੰਨਾ ਵੀ ਸਿੱਖ ਖੇਡਾਂ ਨੂੰ ਦੇਣਾ ਚਾਹੁੰਦਾ ਤਾਂ ਉਹ ਦੇ ਸਕਦਾ ਸੀ ਛੇਤੀ। ਜਿਹੜਾ ਉਹਦਾ ਆਸਟ੍ਰੇਲੀਅਨ ਸਿੱਖ ਗੇਮ ਦਾ ਪੇਜ ਆ ਉਹ ਅਸੀਂ ਸ਼ੇਅਰ ਕੀਤਾ ਹੋਇਆ ਤੇ ਇੱਕ ਉਹ ਵੀ ਤੁਸੀਂ ਲਾਈਕ ਕਰੋ ਤੇ ਉੱਥੇ ਜਾਣਕਾਰੀ ਛੇਤੀ ਛੇਤੀ ਅਸੀਂ ਪਾਉਂਦੇ ਰਹਿੰਦੇ ਹਾਂ ਤੇ ਪਾਵਾਂਗੇ ਤੇ ਤਾਂ ਕਿ ਜਿਹੜਾ ਖੇਡਾਂ ਦਾ ਤਕਰੀਬਨ 3-4 ਲੱਖ ਦਾ ਬਜਟ ਆ ਉਹਨੂੰ ਕਿਵੇਂ ਨਾ ਕਿਵੇਂ ਜਿਹੜਾ ਪੂਰਾ ਕੀਤਾ ਜਾ ਸਕੇ ਕਿਉਂਕਿ ਹੁਣ ਇੱਕ ਵਕਾਰ ਬਣ ਗਿਆ ਸਾਡਾ ਵਕਾਰ ਦੇ ਰੂਪ ਦੇ ਵਿੱਚ ਸਾਹਮਣੇ ਆ ਰਹੀਆਂ ਖੇਡਾਂ ਤੇ ਐਤਕੀ ਕੋਸ਼ਿਸ਼ ਕਰਾਂਗੇ ਇਸ ਵਕਾਰ ਨੂੰ ਹੋਰ ਅੱਗੇ ਵਧਾਉਣ ਦੀ ਤੇ ਜਿੱਥੇ ਵੀ ਤੁਸੀਂ ਜਿੱਥੋਂ ਵੀ ਜਿਹੜੇ ਵੀ ਟੂਰ ਰੂਪ ਦੀ ਮਦਦ ਕਰ ਸਕਦੇ ਹੋ ਜ਼ਰੂਰ ਕਰੋ ਪਰ ਮੈਂ ਜਿੱਥੇ ਐਡਲੇਡ ਜਾਂ ਸਾਊਥ ਆਸਟ੍ਰੇਲੀਆ ਦੇ ਸਰੋਤਿਆਂ ਨੂੰ ਕਹਾਂਗਾ ਵੀ ਉਹ ਜ਼ਰੂਰ ਇਹ ਚ ਮਾਲੀ ਰੂਪ ਚ ਜਾਂ ਆਪਦੇ ਤਨ ਮਨ ਧਨ ਦੇ ਰੂਪ ਦੇ ਵਿੱਚ ਮਦਦ ਪਾਉਣ ਉੱਥੇ ਮੈਂ ਸਾਰੇ ਦੂਰ ਦੁਰਾਡੇ ਤੋਂ ਜਿਹੜੇ ਬੱਸਦੇ ਸੱਜਣਾਂ ਨੂੰ ਵੀ ਕਹੂੰਗਾ ਵੀ ਇੱਕ ਤਾਂ ਹਾਜ਼ਰੀ ਜ਼ਰੂਰ ਲਾਉਣ ਇਹਨਾਂ ਖੇਡਾਂ ਦੇ ਵਿੱਚ ਤੇ ਇੱਕ ਉਹ ਕਿਸੇ ਨਾ ਕਿਸੇ ਰੂਪ ਚ ਚਾਹੇ ਵਲੰਟੀਅਰ ਆ ਕੇ ਇੱਥੇ ਥੋੜਾ ਬਹੁਤਾ ਟਾਈਮ ਕਿਤੇ ਵੀ ਆਪਦੀ ਸੇਵਾ ਨਿਭਾਉਣ। ਪਰ ਉਹਦੇ ਲਈ ਐਤਕੀ ਸਿਸਟਮ ਬਹੁਤ ਵਧੀਆ ਹੋ ਗਿਆ ਜੀ। ਉਹਦੇ ਚ ਤੁਸੀਂ ਵੈਬਸਾਈਟ ਤੇ ਜਾ ਕੇ ਐਨਜ਼ੈਕ.org ਤੇ ਜੋ ਜਾਓਗੇ ਤੁਸੀਂ ਜਾਂ ਆਸਟ੍ਰੇਲੀਅਨ ਸਿੱਖ ਗੇਮਸ ਲਿਖ ਕੇ ਤੁਸੀਂ ਵੈਬਸਾਈਟ ਤੇ ਜਾਓਗੇ ਤਾਂ ਉੱਥੇ ਤੁਸੀਂ ਆਪਣੀ ਵਲੰਟੀਅਰ ਰਜਿਸਟ੍ਰੇਸ਼ਨ ਕਰਾ ਸਕਦੇ ਹੋ। ਜੇ ਤੁਸੀਂ ਕੋਈ ਖਿਡਾਰੀ ਹੋ ਜੇ ਤੁਸੀਂ ਕੋਈ ਕਲੱਬ ਹੋ ਕਲੱਬ ਰਜਿਸਟਰਡ ਨਹੀਂ ਤਾਂ ਹੁਣ ਰਾਈਟ ਟਾਈਮ ਆ ਜੀ ਕਲੱਬ ਰਜਿਸਟਰਡ ਕਰਾਓ। ਜੇ ਤੁਸੀਂ ਕਲੱਬ ਰਜਿਸਟਰਡ ਨਾਲ ਹੋ ਕਿਸੇ ਨਾਲ ਤਾਂ ਆਪਣੇ ਕਲੱਬ ਦੇ ਖਿਡਾਰੀ ਰਜਿਸਟਰਡ ਕਰਾਓ ਵੈਬਸਾਈਟ ਦੇ ਉੱਤੇ। ਸਭ ਨੂੰ ਕੋਸ਼ਿਸ਼ ਆ ਜੀ ਇਸ ਵਾਰ ਆਈਡੈਂਟੀ ਕਾਰਡ ਇਸ਼ੂ ਹੋਣਗੇ ਤਾਂ ਕਿ ਬਾਅਦ ਦੇ ਵਿੱਚ ਪੈਂਦੇ ਰੌਲਿਆਂ ਨੂੰ ਮਿਨੀਮਾਈਜ਼ ਕੀਤਾ ਜਾ ਸਕੇ। ਕਈ ਵਾਰ ਇਹ ਰੌਲਾ ਪੈ ਜਾਂਦਾ ਕੋਈ ਪਲੇਅਰ ਕਿੱਧਰ ਖੇਡ ਜਾਂਦਾ ਕੋਈ ਕਿੱਥੇ ਖੇਡ ਜਾਂਦਾ ਤੇ ਉਹ ਥੋੜੀ ਜੀ ਉਹਨੂੰ ਐਤਕੀ ਮੈਨੇਜਮੈਂਟ ਦੀ ਕੋਸ਼ਿਸ਼ ਕੀਤੀ ਹੈ ਵੀ ਪ੍ਰੋਪਰ ਢੰਗ ਨਾਲ ਅਸੀਂ ਕਰ ਸਕੀਏ। ਸੋ ਤੁਸੀਂ ਵੀ ਜਿੱਥੇ ਵੀ ਬੈਠੇ ਹੋ ਜਿਵੇਂ ਵੀ ਬੈਠੇ ਹੋ ਤੁਸੀਂ ਸਿੱਖ ਖੇਡਾਂ ਚ ਹਿੱਸਾ ਪਾ ਸਕਦੇ ਹੋ ਤੇ ਮੈਂ ਦੱਸਦਿਆਂ ਜੀ ਵੀ ਅਸੀਂ ਪਹਿਲਾ ਹੋਟਲ ਜਿਹੜਾ ਰਿਜਿਸ ਹੋਟਲ ਜਿਹੜਾ ਅਫੀਸ਼ੀਅਲ ਕੀਤਾ ਸੀ ਸਿੱਖ ਖੇਡਾਂ ਲਈ ਜਿਹਦੇ ਚ 100 ਦੇ ਕਰੀਬ ਕਮਰਾ ਸੀ ਉਹ ਤਕਰੀਬਨ ਬੁਕਿੰਗ ਦੇ ਲਾਗੇ ਪਹੁੰਚ ਚੁੱਕਿਆ। ਤੁਸੀਂ ਉਹ ਤਕਰੀਬਨ ਜਿਹੜੇ ਵੀ ਹੋਟਲ ਨਾਲ ਸਾਡੀ ਗੱਲ ਹੋਈ ਆ ਉਹ ਸਪੈਸ਼ਲ ਡਿਸਕਾਊਂਟ ਸਾਡੇ ਮਹਿਮਾਨਾਂ ਨੂੰ ਦੇਣਗੇ ਕੋਈ 20% ਕੋਈ 15% ਜਿਵੇਂ ਜਿਵੇਂ ਉਹਨਾਂ ਨਾਲ ਡੀਲ ਹੋਈ ਆ। ਤੇ ਤੁਸੀਂ ਵੀ ਹੁਣ ਜੇ ਚਾਹੋ ਤਾਂ ਹੁਣ ਰਾਈਟ ਟਾਈਮ ਆ ਜੀ। ਬਾਅਦ ਚ ਜਿਵੇਂ ਗ੍ਰਿਫਤ ਦੇ ਵਿੱਚ ਰਹਿਣ ਲਈ ਕਮਰਾ ਨਹੀਂ ਮਿਲਦਾ ਬਹੁਤ ਔਖਾ ਹੋ ਜਾਂਦਾ ਜਾਂ ਦੂਰ ਦੁਰਾਡੇ ਮਿਲਦਾ ਖੇਡਾਂ ਤੋਂ ਦੋ ਦੋ ਘੰਟੇ 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 ਡਰਾਈਵ ਤੇ ਮਿਲਦਾ ਤਾਂ ਹੁਣ ਜਿਹੜੀ ਕ੍ਰੋਸ ਦਾ ਰੋਡ ਜਿਹੜੇ ਕਮਰੇ ਬੁੱਕ ਕਰਾਏ ਜਾ ਸਕਦੇ ਸਿਟੀ ਦੇ ਵਿੱਚ ਬਹੁਤ ਸਾਰੇ ਹਜੇ ਹੋਟਲ ਜਿਹੜੇ ਸ਼ੁਰੂ ਹੋਏ ਆ ਤੇ ਸ਼ੁਰੂ ਅਗਲੇ ਮਹੀਨੇ ਤੱਕ ਉਹ ਸਾਰੇ ਕੰਪਲੀਟ ਹੋ ਜਾਣਗੇ। ਸੋ ਇੱਕ ਤਾਂ ਇਹ ਹੈ ਜੀ। ਦੂਜਾ ਜਿਹੜਾ ਜੇ ਤੁਸੀਂ ਸਾਰੀਆਂ ਅਪਡੇਟਸ ਚਾਹੁੰਦੇ ਹੋ ਤਾਂ ਮੈਂ ਦੇਖਿਆ ਕੋਈ ਗਾਣਾ ਅਜੇ ਜਾਂ ਕੋਈ ਉਲ ਜਲੂਲ ਕੋਈ ਵੀ ਚੀਜ਼ ਆਵੇ ਉਹਦੇ ਤੇ ਮਿੰਟ ਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲਾਈਕ ਆ ਜਾਂਦੇ ਆ ਭਾਵੇਂ ਉਹ ਹੋ ਸਕਦਾ ਸਪੋਂਸਰ ਕਰਕੇ ਲਏ ਹੋਣ ਜਾਂ ਕਿਵੇਂ ਵੀ ਲਏ ਹੋਣ ਪਰ ਅਸੀਂ ਜਿਹੜਾ ਪੇਜ ਸ਼ੇਅਰ ਕੀਤਾ ਉਹਦੇ ਤੇ ਹਜੇ ਤੱਕ 1000 ਬੰਦਾ ਨੇ ਵੀ ਲਾਈਕ ਨਹੀਂ ਕੀਤਾ ਉਸ ਪੇਜ ਨੂੰ ਕਿਉਂਕਿ ਲੋਕਾਂ ਨੂੰ ਜਿਹੜੇ ਉਹ ਪੈਸਿਆਂ ਵਾਲੇ ਆ ਉਹ ਫਿਰ ਬਾਰ ਬਾਰ ਜਾਲੀ ਜਾਂ ਉਹ ਜੇ ਲਾਈਕ ਮਿਲ ਜਾਂਦੇ। ਅਸੀਂ ਨਹੀਂ ਚਾਹੁੰਦੇ ਸਿੱਖ ਖੇਡਾਂ ਨਾਲ ਉਹੀ ਲੋਕਾਂ ਲਾਈਕ ਕਰਨ ਜਿਹੜੇ ਕਿ ਕਿਸੇ ਨਾ ਕਿਸੇ ਰੂਪ ਚੋਂ ਆ ਸਕਦੇ ਆ ਜੁੜ ਸਕਦੇ ਆ ਜਾਂ ਜਿਹਨਾਂ ਦਾ ਇੰਟਰਸਟ ਇਹਨਾਂ ਖੇਡਾਂ ਦੇ ਵਿੱਚ ਤਾਂ ਉਹ ਜ਼ਿਆਦਾ ਬਿਹਤਰ ਆ। ਪਰ ਫਿਰ ਵੀ ਮੈਂ ਬੇਨਤੀ ਕਰਦਾ ਵੀ ਅਸੀਂ 1000 ਨਹੀਂ ਕਿਉਂਕਿ ਜੋ 40,000 ਦੀ ਅਸੀਂ ਆਮਦ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਇੰਨਾ ਕੁ ਇਕੱਠ ਹੋਊਗਾ 3 ਦਿਨਾਂ 'ਚ ਤਾਂ ਉਹ ਉਸ ਇਕੱਠ ਦੇ ਹਿਸਾਬ ਨਾਲ ਹਜੇ ਤੱਕ ਲਾਈਕ ਘੱਟ ਆ ਜੀ। ਭਾਵੇਂ ਵੇਲੇ ਸਿਰ ਵੱਧ ਵੀ ਜਾਣਗੇ ਪਰ ਮੈਂ ਬੇਨਤੀ ਸਾਰਿਆਂ ਨੂੰ ਕਰਦਾ ਵੀ ਅੱਜ ਜ਼ਰੂਰ ਸਾਰੇ ਆਪੋ ਆਪਣੇ ਸਰਕਲ 'ਚ ਉਹਨੂੰ ਸ਼ੇਅਰ ਕਰੋ ਤਾਂ ਕਿ ਵੱਧ ਤੋਂ ਵੱਧ ਜਾਣਕਾਰੀ ਫਲੋ ਹੋ ਸਕੇ
ਜੀ। ਸੋ ਮਰਾਠ ਸਾਹਿਬ ਖਬਰਾਂ ਬਾਰੇ ਗੱਲ ਕਰੀਏ ਜੀ। ਸਭ ਤੋਂ ਪਹਿਲਾਂ ਅੱਜ ਕੱਲ ਜੋ ਜ਼ਿਆਦਾ ਮੁੱਦਾ ਭਖਿਆ ਹੋਇਆ ਪਾਣੀਆਂ ਦਾ SYL ਮੁੱਦੇ ਤੇ ਕੋਈ ਨਵੀਂ ਅਪਡੇਟ ਆਈ ਹੈ ਜੀ ਉਸ ਦੇ ਬਾਰੇ ਸਾਡੇ ਲਿਸਨਰ ਨੂੰ ਦੱਸੋ ਕਿ ਉਸ ਦੇ ਵਿੱਚ ਕੀ ਨਵਾਂ ਪਣ ਆ ਰਿਹਾ ਕੀ ਕੋਈ ਨਵੀਂ ਨਿਊਜ਼।
ਦੇਖੋ ਜ਼ਿਆਦਾ ਨਿਊਜ਼ ਤਾਂ ਜਿਹੜੀਆਂ ਦੰਦ ਕਥਾਵਾਂ ਨਾਲ ਥੜੀ ਗਈਆਂ ਜ਼ਿਆਦਾ ਵਿਗੜ ਜਾਂਦੀਆਂ ਗੱਲਾਂ ਪਰ ਜਿਹੜੀਆਂ ਨਾਰਮਲ ਜ਼ਮੀਨੀ ਪੱਧਰ ਤੇ ਗੱਲਾਂ ਹੋ ਰਹੀਆਂ ਉਹਨਾਂ ਦੇ ਵਿੱਚ ਇਹੀ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ ਵੀ ਜਿਹੜੀ ਪੰਜਾਬ ਨੇ ਇੱਕ ਆਰਡੀਨੈਂਸ ਜਾਰੀ ਕਰਤਾ ਸੀ ਵੀ ਜ਼ਮੀਨ ਵਾਪਸ ਕਿਸਾਨਾਂ ਨੂੰ ਦੇਣ ਦਾ ਉਸ ਤੋਂ ਜਿਹੜਾ ਬੁਖਲਾਏ ਹੋਏ ਆ ਹੁਣ ਜਿਹੜੇ ਫੈਸਲੇ ਤੋਂ ਬਾਅਦ ਹਰਿਆਣਾ ਦੇ ਜਿਹੜਾ ਪੱਖ ਆ ਉਹ ਕਹਿ ਰਿਹਾ ਵੀ ਜੇ ਇਸ ਨਾਲ ਸਾਡੀ ਜਿਹੜੀ ਕਿਤੇ ਨਾ ਕਿਤੇ ਸਾਨੂੰ ਹੋਰ ਔਖਾ ਹੋ ਜਾਣਾ ਜੇ ਜ਼ਿਮੀਂਦਾਰਾਂ ਨੇ ਉਹਦੇ ਤੇ ਕਬਜ਼ਾ ਕਰ ਲਿਆ। ਪਰ ਮੇਰੀ ਜਿਹੜਾ ਚਿੰਤਾ ਦਾ ਕਾਰਨ ਇਹ ਹੈ ਜੀ ਵੀ ਕੋਈ ਵੀ ਫੈਸਲਾ ਜਦੋਂ ਕਾਲ 'ਚ ਲਿਆ ਜਾਂਦਾ ਨਾ ਤੇ ਜਾਂ ਕੋਈ ਲਾਲਚ ਬਸ ਲਿਆ ਜਾਂਦਾ ਉਦੋਂ ਫੈਸਲਾ ਹਮੇਸ਼ਾ ਖਤਰਨਾਕ ਹੁੰਦਾ। ਜਦੋਂ ਸਤਲੁਜ ਜਮਣਾ ਲਿੰਕ ਨਹਿਰ ਦੇ ਮਾਮਲੇ 'ਚ ਆਰਡੀਨੈਂਸ ਜਾਰੀ ਹੋਇਆ ਸੀ ਤੇ ਜੇ ਕਿਸੇ ਸਰੋਤੇ ਦੇ ਯਾਦ ਹੋਵੇ ਤਾਂ ਮੈਂ ਜ਼ਰੂਰ ਇਹ ਦੇਖਣ ਮੈਂ ਉਦੋਂ ਕਿਹਾ ਸੀ ਵੀ ਨਹਿਰ ਦੀ ਜਿਹੜੀ ਜ਼ਮੀਨ ਆ ਉਹ ਐਡੀ ਛੇਤੀ ਆਰਡੀਨੈਂਸ ਜਾਰੀ ਕਰਕੇ ਵਾਪਸ ਨਹੀਂ ਮੋੜਨੀ ਚਾਹੀਦੀ ਸੀ। ਉਹਦੇ ਨਾਲੋਂ ਬਿਹਤਰ ਇਹ ਸੀ ਵੀ ਪੰਜਾਬ ਦੇ ਵਿੱਚ ਵਿੱਚ ਉਸ ਨਹਿਰ ਨੂੰ ਯੂਜ਼ ਕੀਤਾ ਜਾਂਦਾ ਤੇ ਜਾਂ ਉਹਨਾਂ ਹੀ ਜ਼ਿਮੀਂਦਾਰਾਂ ਨੂੰ ਉਸ ਏਰੀਏ ਦੇ ਵਿੱਚ ਮੱਛੀ ਪਾਲਣ ਲਈ ਪ੍ਰੇਰਿਤ ਕੀਤਾ ਜਾਂਦਾ ਉਹਦੇ 'ਚ ਪਾਣੀ ਖੜਾਇਆ ਜਾ ਸਕਦਾ ਸੀ। ਪਾਣੀ ਸਿੰਚਾਈ ਲਈ ਵੀ ਉਹ ਨਹਿਰ ਜਿੰਨੀ ਬਣੀ ਆ ਉਹਦੇ ਉਹਨੂੰ ਵਰਤੀ ਜਾ ਸਕਦੀ ਸੀ ਨਾ ਕਿ ਉਹਨੂੰ JCB ਲੈ ਕੇ ਤੇ ਪੂਰਨ ਲੱਗ ਜਾਣਾ ਸੀ ਕਿਉਂਕਿ ਉਹਦੇ ਤੇ ਬਹੁਤ ਵੱਡਾ ਖਰਚਾ ਹੋ ਗਿਆ ਸੀ ਤੇ ਉਹ ਸਰਕਾਰ ਦੀ ਇੱਕ ਅਮਾਨਤ ਬਣ ਚੁੱਕੀ ਸੀ। ਲੋਕ ਜ਼ਿਮੀਂਦਾਰ ਆ ਜਿਹੜੇ ਯੂਜ਼ ਟੂ ਹੋ ਚੁੱਕੇ ਸੀ, ਜਿਨ੍ਹਾਂ ਦੀ ਜ਼ਮੀਨ ਉਹ ਚ ਗਈ ਸੀ। ਪਰ ਜਦੋਂ ਹੁਣ ਇੱਕ ਵਾਰ ਤੁਸੀਂ ਉਹਨਾਂ ਨੂੰ ਜ਼ਮੀਨ ਵਾਪਸੀ ਦਾ ਸਬਜ਼ ਬਾਗ ਦਿਖਾਤਾ ਤਾਂ ਜੱਟ ਦੀ ਜ਼ਮੀਨ ਨਾਲ ਭਾਵਨਾਵਾਂ ਬਹੁਤ ਸਾਰੀਆਂ ਜੁੜੀਆਂ ਹੋਈਆਂ। ਤੇ ਹੁਣ ਉਹ ਆਉਣ ਵਾਲੀਆਂ ਪੀੜ੍ਹੀਆਂ ਜੱਟ ਦੀਆਂ, ਉਹ ਹੋ ਸਕਦਾ ਕਿਸੇ ਦੀਆਂ 10 ਕਨਾਲਾਂ ਹੋਣ, ਕਿਸੇ ਦੀਆਂ 5 ਕਨਾਲਾਂ ਹੋਣ, ਉਹਦੇ ਲਈ ਜਾਨਾਂ ਵੀ ਜਾ ਸਕਦੀਆਂ। ਇਹ ਇੱਥੋਂ ਤੱਕ ਖਤਰਨਾਕ ਉਹ ਹੋ ਸਕਦਾ, ਕਿਉਂਕਿ ਉਹ ਲੜਾਈ ਕਲੇਸ਼ ਦੇ ਵਿੱਚ ਕਦੇ ਵੀ ਨਾ ਘਰ 'ਚ ਵਾਧਾ ਹੋਇਆ, ਨਾ ਕਿਤੇ ਸਟੇਟ 'ਚ, ਤੇ ਨਾ ਕਿਤੇ ਮੁਲਕ 'ਚ ਵਾਧਾ ਹੋਇਆ। ਸੋ ਇਹ ਇੱਕ ਕਲੇਸ਼ ਨੂੰ ਥਾਂ ਜ਼ਰੂਰ ਕੀਤਾ ਸਰਕਾਰ ਨੇ। ਤੇ ਜੇ ਇਹੀ ਨਹਿਰ ਨੂੰ ਉਦੋਂ ਇਹ ਆਰਡੀਨੈਂਸ ਪਾਸ ਕੀਤਾ ਜਾਂਦਾ ਵੀ ਇਹ ਨਹੀਂ, ਜੇ ਅਸੀਂ ਪਾਣੀ ਨਹੀਂ ਛੱਡਣਾ, ਨਹੀਂ ਪਾਣੀ ਦੇਣਾ, ਉਹ ਗੱਲ ਵੱਖਰੀ ਚੀਜ਼ ਸੀ, ਤੇ ਇਸ ਨੂੰ ਲੋਕਲ ਪੰਜਾਬ ਦੇ ਕਿਸਾਨਾਂ ਦੇ ਹਿੱਤ ਲਈ ਵਰਤ ਲਿਆ ਜਾਂਦਾ ਤਾਂ ਜ਼ਿਆਦਾ ਬਿਹਤਰ ਆ। ਪਰ ਇੱਥੇ ਇੱਕ ਹੋਰ ਦੰਦ ਕਥਾ ਬੜੀ ਚੱਲ ਰਹੀ ਹੈ, ਮੈਂ ਬਹੁਤ ਸਾਰੇ ਸਾਡੇ ਬੁੱਧੀਜੀਵੀ ਵਰਗ ਨਾਲ ਵੀ ਦੇਖ ਰਿਹਾ ਵੀ ਸਾਡੇ ਬੁੱਧੀਜੀਵੀ ਵਰਗ ਨਾ ਅੱਡੋ ਅੱਡ ਢੰਗ ਨਾਲ ਟਵਿਸਟ ਦੇਣ ਦੀ ਕੋਸ਼ਿਸ਼ ਕਰ ਰਿਹਾ ਇਸ ਮੁੱਦੇ ਨੂੰ, ਕੋਈ ਕਿਵੇਂ ਦੇ ਰਿਹਾ, ਕੋਈ ਕਿਵੇਂ ਦੇ ਰਿਹਾ। ਤੇ ਪਰ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਜਾਂ ਤਾਂ ਉਹਨਾਂ ਨੇ ਉਹਨਾਂ ਇਸ ਮੁੱਦੇ ਨੂੰ ਖੰਗਾਲਿਆ ਨਹੀਂ, ਜਾਂ ਇਸ ਬਾਰੇ ਪੜਿਆ ਨਹੀਂ, ਜਾਂ ਸਾਰੇ ਲਾਅ ਨਹੀਂ ਪੜੇ। ਦੇਖੋ ਜ਼ਰੂਰੀ ਨਹੀਂ ਹੁੰਦਾ ਵੀ ਹਰੇਕ ਬੰਦਾ ਹਰੇਕ ਚੀਜ਼ ਤੋਂ ਜਾਣੂ ਹੋਵੇ। ਜੇ ਹੁਣ ਮੈਨੂੰ ਪਤਾ ਵੀ ਮੇਰੇ ਕੋਲ ਅਧੂਰੀ ਜਾਣਕਾਰੀ ਹੈ ਕਿਸੇ ਚੀਜ਼ ਦੀ, ਤਾਂ ਮੈਂ ਉਹਦੇ ਤੇ ਦਾਅਵੇ ਨਾ ਕਰਾਂ ਵਾਲੇ, ਤਾਂ ਚੰਗਾ ਮੈਂ ਉਹਦੀ ਉਨੀ ਕੁ ਗੱਲ ਕਰਾਂ ਜਿੰਨੀ ਕੁ ਮੈਨੂੰ ਪਤਾ ਹੋਵੇ। ਸੋ ਇਸ ਕਰਕੇ ਥੋੜੀ ਜਿਹੀ ਕਿਤੇ ਨਾ ਕਿਤੇ ਇਹ ਆ ਰਹੀ ਹੈ ਵੀ ਕਈ ਵਾਰੀ ਜਾਣਕਾਰੀ ਅਧੂਰੀ ਹੁੰਦੀ ਹੈ ਤੇ ਮੇਰੇ ਵਰਗਾ ਦਾਅਵਾ ਬਹੁਤ ਵੱਡਾ ਕਰ ਦਿੰਦਾ। ਕੱਲ ਹੀ ਮੈਂ ਦੇਖ ਰਿਹਾ ਸੀ ਵੀ ਕਿਸੇ ਇੱਕ ਚੈਨਲ ਦੇ ਉੱਤੇ ਟਾਕ ਸ਼ੋਅ ਚੱਲ ਰਿਹਾ ਸੀ, ਤੇ ਉਸ ਦੇ ਵਿੱਚ ਚੱਲ ਰਹੀ ਸੀ ਗੱਲ ਜੀ ਵੀ ਜਿਹੜੀ ਰਿਪੇਅਰਿੰਗ ਮੁੱਦੇ ਦੇ ਨਾਤੇ ਤੋਂ ਰੋਕਣ ਵਾਲੇ ਕੌਣ ਹੁੰਦੇ ਆ, ਹਰਿਆਣੇ ਨੂੰ ਦੇਣਾ ਪਊ। ਪੰਜਾਬ ਦਾ ਕੋਈ ਬੰਦਾ ਹੀ ਕਰ ਰਿਹਾ ਸੀ ਗੱਲਬਾਤ, ਪਰ ਪਹਿਲੀ ਗੱਲ ਤਾਂ ਮੈਨੂੰ ਲੱਗਦਾ ਰਿਪੇਅਰਿੰਗ ਲਾਅ ਹੀ ਨਹੀਂ ਪਤਾ ਕਿਸੇ ਨੂੰ, ਰਿਪੇਅਰਿੰਗ ਲਾਅ ਬਾਰੇ ਨਹੀਂ ਪੜਿਆ ਕਿਸੇ ਨੇ। ਉਹਦੇ ਵਿੱਚ ਕਲੀਅਰ ਕੱਟ ਲਿਖਿਆ ਹੋਇਆ ਜੀ, ਦੋ ਚੀਜ਼ਾਂ ਹੁੰਦੀਆਂ ਜਿਹੜਾ ਰਿਪੇਅਰਿੰਗ ਲਾਅ ਕਿਸ ਆਧਾਰ ਤੇ ਬਣਿਆ, ਦੋ ਚੀਜ਼ਾਂ ਹੁੰਦੀਆਂ, ਇੱਕ ਮੈਨ ਮੇਡ, ਇੱਕ ਗੋਡ ਮੇਡ, ਜਿਹਨੂੰ ਅਸੀਂ ਜੇ ਅੰਗਰੇਜ਼ੀ ਚ ਕਹੀਏ ਵੀ ਇੱਕ ਕੁਦਰਤ ਬਣੀ ਉਹ ਸਾਜੀ ਚੀਜ਼ ਹੁੰਦੀ ਆ, ਇੱਕ ਉਦੋਂ ਬਾਅਦ ਕੁਦਰਤ ਦੇ ਬਣਾਏ ਬੰਦੇ ਬਣੀ ਉਹ ਸਾਜੀ ਚੀਜ਼ ਹੁੰਦੀ ਆ। ਹੁਣ ਜਿਹੜਾ ਰਿਪੇਅਰਿੰਗ ਲਾਅ ਉਹ ਸਿਰਫ ਤੇ ਸਿਰਫ ਕੁਦਰਤ ਦੇ ਦੁਆਲੇ ਘੁੰਮਦਾ। ਬਹੁਤ ਸਾਰੇ ਸੱਜਣ ਮਿੱਤਰ ਸਵਾਲ ਕਰਦੇ ਆ ਵੀ ਪਾਕਿਸਤਾਨ ਨੂੰ ਫ੍ਰੀ ਪਾਣੀ ਜਾਈ ਜਾਂਦਾ ਕਿੰਨਾ, ਉਹਨੂੰ ਰੋਕ ਲਓ, ਉਹਨੂੰ ਇਹ ਕਰ ਲਓ, ਉਹਨੂੰ ਉਹ ਕਰ ਲਓ, ਜਾਂ ਕਹਿੰਦੇ ਵੀ ਹਿਮਾਚਲ ਤੋਂ ਆ ਰਿਹਾ ਪਾਣੀ ਤੇ ਇਹਦਾ ਪਾਣੀ ਦਾ ਤੁਸੀਂ ਹਿਮਾਚਲ ਵਾਲੇ ਰੋਕ ਲੈਣ, ਇੱਦਾਂ ਕਰ ਲੈਣ। ਨਹੀਂ, ਇਹਦੇ ਚ ਇਹ ਆ ਜਿਹੜਾ ਲਾਅ ਰਿਪੇਅਰਿੰਗ, ਉਹ ਇਹ ਕਹਿੰਦਾ ਵੀ ਜਿਹੜਾ ਕੁਦਰਤ ਨੇ ਕੋਈ ਰਾਹ ਬਣਾਇਆ ਹੋਇਆ ਨਦੀ ਦਾ, ਕੁਦਰਤ ਜਿਹੜੇ ਰਾਹ ਚੱਲ ਰਿਹਾ ਪਾਣੀ ਜਿਹੜੇ, ਉਹ ਸਾਰੇ ਰਿਪੇਅਰਿੰਗ ਲਾਅ ਦੇ ਅੰਦਰ ਆਉਂਦੇ ਆ ਉਹ ਚੀਜ਼ਾਂ। ਜੇ ਕੁਦਰਤ ਤੋਂ ਵੱਖਰਾ ਕਰਕੇ ਕੋਈ ਮੈਨ ਮੇਡ ਬਣਾ ਕੇ ਕੋਈ ਚੀਜ਼ ਤੇ ਉਹਨੂੰ ਲਿੰਕ ਦਿੱਤਾ ਜਾਂਦਾ, ਜਿਵੇਂ ਸਤਲੁਜ ਜਮਨਾ ਲਿੰਕ ਨਹਿਰ ਕਿਹਾ ਗਿਆ ਇਹਨੂੰ, ਇਹ ਕੁਦਰਤ ਦੀ ਬਣਾਈ ਨਹੀਂ, ਇਹਨੂੰ ਲਿੰਕ ਕੀਤਾ ਜਾ ਰਿਹਾ। ਸੋ ਹਰਿਆਣਾ ਰਿਪੇਅਰਿੰਗ ਚ ਤਾਂ ਆਉਂਦਾ ਹੀ ਨਹੀਂ, ਰਿਪੇਅਰਿੰਗ ਮਾਮਲੇ ਚ ਤਾਂ ਹਰਿਆਣੇ ਦਾ ਕੋਈ ਮਸਲਾ ਹੀ ਨਹੀਂ ਆਉਂਦਾ, ਉਹ ਤਾਂ ਤੁਸੀਂ ਇਹਨੂੰ ਇਸ ਮੁੱਦੇ ਨੂੰ ਤਾਂ ਠਾ ਹੀ ਨਹੀਂ ਸਕਦੇ, ਨਾ ਰਾਜਸਥਾਨ ਆਉਂਦਾ ਨਾ ਹਰਿਆਣਾ ਆਉਂਦਾ, ਕਿਉਂਕਿ ਜੇ ਕੁਦਰਤ ਨੇ ਦਰਿਆਵਾਂ ਦਾ ਮੂੰਹ ਉਧਰ ਨੂੰ ਨਹੀਂ ਕੀਤਾ ਤਾਂ ਇੱਥੇ ਉਹ ਲਾਅ ਹੀ ਖਤਮ ਹੋ ਗਿਆ, ਲਾਅ ਲੱਗਦਾ ਹੀ ਨਹੀਂ ਆ। ਇਹ ਹੋਇਆ ਜਦੋਂ ਅੱਡ ਹੋਣ ਵੇਲੇ, ਜਦੋਂ ਕੋਈ ਵੀ ਚੀਜ਼ ਦੋ ਭਰਾ ਅੱਡ ਹੁੰਦੇ ਆ ਉਦੋਂ ਚੀਜ਼ਾਂ ਦੇ ਬਟਵਾਰੇ ਹੁੰਦੇ ਆ, ਇਹ ਉਹ ਬਟਵਾਰਿਆਂ ਦਾ ਕਾਰਨ ਆ। ਉਸ ਬਟਵਾਰਿਆਂ ਵੇਲੇ ਜਿਹੜੀਆਂ ਇਹ ਗੱਲਾਂ ਹੋਈਆਂ ਉਦੋਂ ਇਹਨਾਂ ਦੇ ਵਿੱਚ ਜਿਹੜੇ ਮਸਲੇ ਉੱਠੇ ਆ, ਜਾਂ ਜਦੋਂ ਪਾਣੀ ਦੇ ਭਾਖੜਾ ਡੈਮ ਦੇ ਜਾਂ ਇਹ ਜੇ ਮੁੱਦੇ ਸਰਕਾਰ ਨੇ ਆਪਦੇ ਹੱਥ ਚ, ਸੈਂਟਰ ਸਰਕਾਰ ਨੇ ਆਪਦੇ ਹੱਥ ਚ ਲੈ ਲਏ, ਇਹ ਉਹਨਾਂ ਦਾ ਕਾਰਨ ਆ। ਜੇ ਰਾਜਸਥਾਨ ਨੂੰ ਲਗਾਤਾਰ ਪਾਣੀ ਬਹਿ ਰਿਹਾ, ਉਹ ਰਿਪੇਅਰਿੰਗ ਕਰਕੇ ਨਹੀਂ ਬਹਿ ਰਿਹਾ, ਉਹ ਪੁਰਾਣੇ ਜਿਹੜੇ ਜਦੋਂ ਦੇਖਿਆ ਗਿਆ ਵੀ ਪੰਜਾਬ ਦਾ ਪਾਣੀ ਵੱਧਦਾ ਤੇ ਆਪਾਂ ਰਾਜਸਥਾਨ ਨੂੰ ਡਿਵੈਲਪ ਕਰਨਾ ਤੇ ਕਿਵੇਂ ਕਰਨਾ, ਤਾਂ ਉਹ ਡਿਵੈਲਪ ਕਰਨ ਲਈ ਉਹ ਪਾਣੀ ਉਧਰ ਲਿਜਾਇਆ ਗਿਆ। ਹੁਣ ਜਿਹੜੇ ਹਰਿਆਣੇ ਦੇ ਮਾਮਲੇ 'ਚ ਜਦੋਂ ਹਰਿਆਣੇ ਨੂੰ ਅੱਡ ਕੀਤਾ ਗਿਆ, ਉਦੋਂ ਜਿਹੜੀਆਂ ਸਮਝੌਤੇ ਹੋਏ ਜਾਂ ਗੱਲਾਂ ਹੋਈਆਂ ਉਹਦੇ ਤਹਿਤ ਉਹ ਪਾਣੀ ਦਿੱਤਾ ਜਾ ਰਿਹਾ। ਸੋ ਕਿਤੇ ਨਾ ਕਿਤੇ ਗੱਲ ਤਾਂ ਇਹ ਆਈ ਆ ਵੀ ਸਾਡੇ ਜਿਹੜੇ ਸਿਆਸੀ ਲੋਕਾਂ ਨੇ ਸਮੇਂ ਮੁਤਾਬਕ ਆਪਦਾ ਬੈਨੀਫਿਟ ਦੇਖਿਆ, ਆਪਦਾ ਲਾਹਾ ਦੇਖਿਆ ਵੀ ਹੁਣ ਜਿਹੜਾ ਸਮਾਂ ਉਹ ਇਸ ਚੀਜ਼ ਨੂੰ ਲਾਹੇਵੰਦ ਹੁੰਦਾ, ਉਹਦੇ ਲਈ ਚਾਹੇ ਕਿਸੇ ਨੌਜਵਾਨਾਂ ਦਾ ਖੂਨ ਵਹਿਆ, ਚਾਹੇ ਕਿਸੇ ਦੀ ਲੋਕਾਂ ਦਾ ਮਾਲੀ ਨੁਕਸਾਨ ਹੋਇਆ ਜਾਂ ਜਾਨੀ ਹੋਇਆ, ਇਹਦੇ ਤਾਂ ਉਹਨਾਂ ਨੂੰ ਕੋਈ ਮਤਲਬ ਨਹੀਂ। ਸਿਆਸੀ ਲੋਕਾਂ ਨੇ ਉਦੋਂ ਵੀ ਰੋਟੀਆਂ ਸੇਕੀਆਂ ਸੀ, ਸਿਆਸੀ ਲੋਕ ਅੱਜ ਵੀ ਰੋਟੀਆਂ ਸੇਕ ਰਹੇ ਆ। ਤੇ ਜਦੋਂ ਕੁਰਬਾਨੀ ਦੀ ਗੱਲ ਆਉਂਦੀ ਆ, ਉਦੋਂ ਤੁਸੀਂ ਪੜਿਆ ਹੀ ਸੀ, ਉਹਦੇ ਚੀਮਾ ਸਾਹਿਬ ਨੇ ਬਿਆਨ ਦਿੱਤਾ ਸੀ ਵੀ ਲੋਕਾਂ ਦੀਆਂ ਲਾਸ਼ਾਂ ਉੱਤੋਂ ਦੀ ਬਣੂਗੀ, ਤੇ ਹਰ ਰੋਜ਼ ਇੱਕ ਹੁਣ ਨਵੀਂ ਚੀਜ਼ ਸਾਹਮਣੇ ਆ ਰਹੀ ਆ। ਇੱਕ ਪੋਸਟਰ ਬਣਾਏ ਜਾ ਰਹੇ ਆ, ਬੜੇ ਵਧੀਆ ਪੋਸਟਰ ਵਟਸਐਪ ਦੇ ਉੱਤੇ ਤੁਹਾਨੂੰ ਰੋਜ਼ ਆਉਂਦੇ ਆ, ਤੁਹਾਡੇ ਨਾਲ ਸਾਂਝੇ ਕੀਤੇ ਆ, ਜਿਹ ਇੱਕ ਬਜ਼ੁਰਗ ਕੰਮ ਦਾ ਮਾਰਿਆ ਹੋਇਆ, ਝੁਰੜੀਆਂ ਨਾਲ ਚਿਹਰਾ ਭਰਿਆ ਹੋਇਆ, ਤੇ ਆਪਦੇ ਉਹ ਇੱਕ ਬੜੀ ਚਿੰਤਾ ਦੇ ਵਿੱਚ ਉਹਦੀ ਫੋਟੋ ਹੁੰਦੀ ਆ, ਬੜੀ ਫੋਟੋਗ੍ਰਾਫਰ ਨੇ ਐਨ ਕਲਾ ਦਿਖਾਈ ਹੁੰਦੀ ਆ ਫੋਟੋ ਦੇ ਵਿੱਚ, ਤੇ ਉਹਦੇ ਬਰਾਬਰ ਬਿਆਨ ਲਿਖਿਆ ਹੁੰਦਾ ਵੀ ਚਾਹੇ ਮੇਰਾ ਸਾਰਾ ਕੁਛ ਰੁਲ ਜੇ ਪਰ ਨਹਿਰ ਨਹੀਂ ਮੈਂ ਬਣ ਦਿੰਦਾ। ਜਾਣੀ ਕਿ ਭਾਵਨਾਵਾਂ ਨੂੰ ਵਹਾਇਆ ਜਾਂਦਾ, ਭਾਵਨਾਵਾਂ ਨੂੰ ਭੜਕਾਇਆ ਜਾਂਦਾ ਵੀ ਇਹ ਬਜ਼ੁਰਗਾਂ ਨੂੰ, ਉਹਨਾਂ ਲੋਕਾਂ ਨੂੰ ਭੜਕਾ ਕੇ ਮੂਹਰੇ ਕੀਤਾ ਜਾਂਦਾ ਜੇ ਜਿਹਨਾਂ ਨੂੰ ਉਹਦਾ ਬੈਨੀਫਿਟ ਨਹੀਂ ਹੋਣਾ। ਜਿਹੜਾ ਬੈਨੀਫਿਟ ਹੋਣਾ ਉਹ ਹੋਣਾ ਸਰਕਾਰਾਂ ਨੂੰ। ਦੂਜੀ ਇੱਕ ਵਾਹ ਇਹ ਬਹੁਤ ਚੱਲਦੀ ਆ ਵੀ ਪਾਣੀ ਜਦੋਂ ਵਰਤਦਾ ਹੀ ਨਹੀਂ ਪੰਜਾਬ, ਪਾਣੀ ਦੀ ਪੰਜਾਬ ਤਾਂ ਪਾਣੀ ਟਿਊਬਵੈਲਾਂ ਦਾ ਵਰਤਦਾ ਤਾਂ ਫਿਰ ਉਹਨੇ ਕਰਨਾ ਕੀ ਆ। ਨਹੀਂ ਇਹ ਵੀ ਮੈਨੂੰ ਲੱਗਦਾ ਅਧੂਰੀ ਜਾਣਕਾਰੀ ਆ ਕਿਤੇ, ਇਸ ਅਧੂਰੀ ਜਾਣਕਾਰੀ ਨੂੰ ਮੈਂ ਦਰੁਸਤ ਕਰਨਾ ਚਾਹੂੰਗਾ ਵੀ ਪਾਣੀ ਆ ਨਾ ਜਿਹੜਾ ਨਹਿਰੀ ਪਾਣੀ ਨੂੰ ਪਹਿਲ ਦਿੰਦਾ, ਹਰ ਬੰਦਾ ਪਹਿਲ ਦਿੰਦਾ ਨਹਿਰੀ ਪਾਣੀ ਨੂੰ। ਜਿਹੜਾ ਬੰਦਾ ਜ਼ਿਮੀਂਦਾਰ ਆ ਜਾਂ ਜ਼ਮੀਨ ਤੇ ਜ਼ਮੀਨ ਖੇਤੀ ਕਰਦਾ ਰਿਹਾ ਉਹ ਦੱਸ ਸਕਦਾ ਵੀ ਉਹਨੇ ਕਿਤੇ ਨਹਿਰੀ ਪਾਣੀ ਦੀ ਬਾਰੀ ਹੋਵੇ ਤੇ ਉਹਨੇ ਇਸ ਲਈ ਵੱਢਣ ਨਾ ਗਿਆ ਹੋਵੇ ਪਾਣੀ ਵੀ ਭਾਈ ਮੇਰੇ ਤਾਂ ਮੋਟਰਾਂ ਲੱਗੀਆਂ ਤਿੰਨ। ਇਹ ਕਦੇ ਨਹੀਂ ਹੋ ਸਕਦਾ, ਕਦੇ ਵੀ ਨਹੀਂ। ਮੋਟਰਾਂ ਉਦੋਂ ਲੱਗੀਆਂ ਜਦੋਂ ਉਹਨਾਂ ਨੂੰ ਨਹਿਰਾਂ ਸੁੱਕਣ ਲੱਗ ਗਈਆਂ, ਨਹਿਰਾਂ ਦੇ ਵਿੱਚ ਪਾਣੀ ਨਹੀਂ ਆਉਂਦਾ ਸੀ ਜੇ ਉਹਨਾਂ ਦੀ ਬਾਰੀ ਨਹੀਂ ਆਉਂਦੀ ਸੀ, ਉਦੋਂ ਉਹਨਾਂ ਨੇ ਮੋਟਰਾਂ ਲਾਈਆਂ। ਮੋਟਰਾਂ ਚਾਹ ਨੂੰ ਨਹੀਂ ਕਿਸੇ ਨੇ ਲਾਈ, ਜੇ ਮੋਟਰ ਇੱਕ ਲਾਉਣੀ ਪਈ ਆ ਜ਼ਿਮੀਂਦਾਰ ਨੂੰ ਉਸ ਟਾਈਮ ਦੇ ਵਿੱਚ 20-50 ਹਜ਼ਾਰ ਲੱਖ ਰੁਪਇਆ ਕੱਢਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਸੀ ਵੀ ਕੋਈ ਸੌਖਾ ਨਹੀਂ ਹੁੰਦਾ ਵੀ ਕੋਈ ਇੱਕ ਜ਼ਿਮੀਂਦਾਰ ਕੋਈ ਕਿਸੇ 4-4 ਸਮਰਸੀਬਲ ਮੋਟਰਾਂ ਘਰੇ ਲਾਵੇ ਤੇ ਉਹਨੂੰ ਨਹਿਰ ਦਾ ਪਾਣੀ ਮਿਲਦਾ ਹੋਵੇ ਤੇ ਉਹੀ ਛੱਡ ਰਿਹਾ ਹੋਵੇ। ਇਹ ਭੁਲੇਖਾ, ਉਹੀ ਕੋਈ ਨਹੀਂ ਛੱਡ ਰਿਹਾ। ਕੱਲ ਮੈਂ ਦੇਖਿਆ ਵੀ ਇੱਕ ਚੈਨਲ ਦੇ ਉੱਤੇ ਨਾ ਇੱਕ ਬੜਾ ਬਜ਼ੁਰਗ ਬੰਦਾ ਸਾਡਾ ਤੇ ਬੜੇ ਵਧੀਆ ਉਹਨਾਂ ਦਾ ਮੈਂ ਕਰਦਾ, ਪਰ ਉਹ ਇਹ ਗੱਲ ਕਹਿ ਰਿਹਾ ਸੀ ਵੀ ਜ਼ਿਮੀਂਦਾਰ ਪਾਣੀ ਛੱਡ ਰਹੇ ਆ, ਜ਼ਿਮੀਂਦਾਰ ਪਾਣੀ ਨਹਿਰੀ ਲਾਉਂਦੇ ਨਹੀਂ ਸੀ ਪਾਣੀ ਕਹਿੰਦੇ ਤੇ ਇਸ ਕਰਕੇ ਉਹਨਾਂ ਨੇ ਮੋਟਰਾਂ ਲਾ ਲਈਆਂ। ਮੈਂ ਕਿਹਾ ਯਾਰ ਮੈਂ ਜ਼ਿਮੀਂਦਾਰ ਦੇ ਦਾ ਪੁੱਤ ਆ, ਮੈਂ ਜ਼ਮੀਨ ਮੈਂ ਵਾਹੀ ਕੀਤੀ ਆ, ਮੈਂ ਸਾਰੀ ਸਾਰੀ ਰਾਤ ਨੱਕੇ ਬੰਦ ਕੀਤੇ ਆ, ਵੱਖਰੀ ਗੱਲ ਹੁਣ ਇੱਥੇ ਰੇਡੀਓ ਤੇ ਬੈਠੇ ਬੋਲੀ ਜਾਂਦੇ ਆ, ਪਰ ਮੈਨੂੰ ਪਤਾ ਵੀ ਮੈਂ ਉਹ ਕੰਮ ਸਾਰੇ ਕੀਤੇ ਆ ਤੇ ਕੋਈ ਇਹ ਨਹੀਂ ਕੀਤੇ ਵੀ ਇੱਕ ਦਿਨ ਜਾਂ ਦੋ ਦਿਨ ਸ਼ੌਂਕ ਨਾਲ ਨਹੀਂ ਕੀਤੇ। ਮੈਂ 15-20 ਸਾਲ ਆਪਦੇ ਜਿੰਨਾ ਜ਼ੋਰ ਲਾਇਆ ਮੈਂ ਗੱਜ ਕੇ ਵਾਹੀ ਕੀਤੀ ਆ, ਤਾਂ ਮੈਨੂੰ ਪਤਾ ਵੀ ਨਹਿਰ ਦੇ ਪਾਣੀ ਦਾ ਕੀ ਰੌਲਾ ਹੁੰਦਾ ਸੀ। ਕਿਉਂ ਅਸੀਂ ਤਾਂ ਇੱਕ ਇੱਕ ਮਿੰਟ ਪਿੱਛੇ ਉੱਥੇ ਕਤਲਾਂ ਦੀ ਅਸੀਂ ਗੱਲ ਕਰਦੇ ਹਾਂ ਵੀ ਇੱਕ ਇੱਕ ਮਿੰਟ ਚ ਪਾਣੀ ਪਿੱਛੇ ਲੜਾਈਆਂ ਹੁੰਦੀਆਂ, ਉਹ ਲੜਾਈਆਂ ਤਾਂ ਹੁੰਦੀਆਂ ਸੀ ਨਾ, ਉਹ ਬਹੁਤ ਕੀਮਤੀ ਆ। ਅਸੀਂ ਇੱਕ ਮਿੰਟ ਪਿੱਛੇ ਆਪਦੇ ਸਕੇ ਨਾਲ ਵੀ ਲੜ ਪੈਂਦੇ ਹਾਂ ਵੀ ਨਹੀਂ। ਮੇਰੇ ਯਾਦ ਆ ਵੀ ਪਾਣੀ ਨੂੰ ਬਚਾਉਣ ਲਈ ਹੁਣ ਤਾਂ ਪੱਕੇ ਨੱਕੇ ਆ ਗਏ, ਪੱਕੀਆਂ ਫੱਟੀਆਂ ਆ ਗਈਆਂ, ਫੱਟੀ ਚੱਕਣੀ ਹੁੰਦੀ ਆ, ਪਰ ਸਾਡੇ ਵੇਲੇ ਕੱਚੇ ਬੰਨੇ ਲੱਗੇ ਸੀ ਜੀ, ਲੱਗੇ ਹੁੰਦੇ ਸੀ। ਇੱਕ ਦਿਨ ਪਹਿਲਾਂ ਅਸੀਂ ਨੱਕਾ ਬੰਨਾ ਕਰਕੇ ਆਉਂਦੇ ਕਿਉਂਕਿ ਬਹੁਤ ਟਰਾਲੀ ਟਰਾਲੀ ਮਿੱਟੀ ਦੇ ਇੱਕ ਬੰਨੇ ਤੇ ਲਾਉਣੀ ਪੈਂਦੀ ਹੁੰਦੀ ਸੀ। ਫਿਰ ਉਦੋਂ ਬਾਅਦ ਅਸੀਂ ਨਾ ਉਹ ਨੱਕੇ ਨੂੰ ਇੰਨਾ ਕੁ ਪਤਲਾ ਕਰ ਲੈਂਦੇ, ਤਿੱਖਾ ਕਰ ਲੈਂਦੇ ਵੀ ਜਦੋਂ ਪਾਣੀ ਦੀ ਵਾਰੀ ਦਾ 9:02 ਤੇ ਵੱਢਣਾ ਨਾ ਜੇ ਤਾਂ ਇੱਕੋ ਹੀ ਟੱਕ ਨਾਲ ਉਹ ਪਾਣੀ ਸਾਡੇ ਖਾਲ ਚ ਪੈਣ ਲੱਗ ਜੇ, ਤੇ ਅਸੀਂ ਉਹਨੂੰ ਪਹਿਲਾਂ ਤਰਾਸ਼ ਕੇ ਰੱਖ ਲੈਂਦੇ ਹੁੰਦੇ ਸੀਗੇ ਵੀ ਇੰਨਾ ਵੀ ਬੰਦਾ ਕੇਅਰ ਕਰਦਾ ਨਹਿਰੀ ਪਾਣੀ ਦੀ। ਸੋ ਇਹ ਤਾਂ ਇੱਕ ਕਹਿ ਨਹੀਂ ਸਕਦੇ ਵੀ ਨਹਿਰੀ ਪਾਣੀ ਨੂੰ ਅਸੀਂ ਯੂਜ਼ ਨਹੀਂ ਕਰਦੇ ਸੀ ਤੇ ਤਾਂ ਮੋਟਰਾਂ ਲਾ ਲਈਆਂ। ਮੋਟਰਾਂ ਲੱਗੀਆਂ ਸੀ ਮਜਬੂਰੀ ਦੇ ਵਿੱਚ। ਜੇ ਹੀ ਨਹਿਰੀ ਪਾਣੀ ਵੱਧ ਤੋਂ ਵੱਧ ਵਰਤਿਆ ਜਾਵੇ ਜਾਂ ਜਿਹੜਾ ਹੁਣ ਰਾਜਸਥਾਨ ਦੇ ਵਿੱਚ 2 ਜੌੜੀਆਂ ਨਹਿਰਾਂ ਜੋ ਕੱਟ ਜਿਹਦੇ ਜਦੋਂ ਪਾਣੀ ਜਾਂਦਾ ਨਾ ਉਦੋਂ ਤੁਹਾਨੂੰ ਇਹ ਮਹਿਸੂਸ ਹੁੰਦਾ ਜ਼ਿਮੀਂਦਾਰ ਨੂੰ ਵੀ ਸਾਡਾ ਕੁਛ ਜਾ ਰਿਹਾ, ਸਾਡਾ ਕੁਛ ਖੁਸ ਰਿਹਾ, ਜਿਹਦੇ ਤੇ ਸਾਡੀ ਉਹਦੇ ਤੇ ਪਹਿਲਾਂ ਪਹਿਲ ਸੀ ਸਾਡੀ, ਉਦੋਂ ਬਾਅਦ ਅਸੀਂ ਦੇ ਸਕਦੇ ਸੀ ਕਿਸੇ ਚੀਜ਼ ਨੂੰ। ਸੋ ਸਿਆਸੀ ਲੋਕ ਆਪੋ ਆਪਦੀਆਂ ਦਾਂ ਪੇਚ ਚਲਾ ਰਹੇ ਆ ਜੀ ਪਾਣੀ ਦੇ ਮਾਮਲੇ ਚ, ਪਰ ਮੈਂ ਤਾਂ ਇੱਥੇ ਆਮ ਹਟ ਚਾ ਕੇ ਜਾਂ ਹੋਰ ਇਹ ਜਾਂ ਕੋਈ ਵੀ ਸਟੈਪ ਜਾਂ ਗਲਤ ਨਾ ਚੱਕਣ, ਸਿਆਸੀ ਲੋਕਾਂ ਨੂੰ ਪਹਿਲਾਂ ਇਹ ਸ਼ੰਕਾ ਦੇ ਦਾਇਰੇ ਚ ਦੇਖਣ ਵੀ ਤੂੰ ਇੰਨਾ ਹੁਣ ਜਿਹੜਾ ਸਾਡਾ ਉਹ ਬਣਦਾ ਰਾਖਾ ਬਣਦਾ ਤੂੰ ਵੇਲੇ ਵੇਲੇ ਸਿਰ ਕੀ ਕੀਤਾ, ਕਿਉਂਕਿ ਜਦੋਂ ਇਹਨਾਂ ਦੀ ਹਿਸਟਰੀ ਫਰੋਲੋਂਗੇ ਨਾ ਚਾਹੇ ਕੋਈ ਵੀ ਮਰਜ਼ੀ ਪਾਰਟੀ ਆ, ਉਹਨਾਂ ਪਾਰਟੀਆਂ ਦੀ ਚਾਹੇ ਕਾਂਗਰਸ ਆ ਚਾਹੇ ਅਕਾਲੀ ਆ, ਇਹਨਾਂ ਦੀ ਪਿਛਲੀ ਹਿਸਟਰੀ ਫਰੋਲੋ ਐਸ ਵਾਈ ਐਲ ਦੇ ਮਾਮਲੇ ਚ ਕਿਤੇ ਨਾ ਕਿਤੇ ਦੋਨਾਂ ਪਾਰਟੀਆਂ ਨੇ ਕੋਈ ਨਾ ਕੋਈ ਗਲਤੀ ਕੀਤੀ ਆ
ਜੀ। ਸੋ ਕਾਫੀ ਕੁਛ ਚੱਲ ਰਿਹਾ ਜੀ ਇੰਡੀਆ ਦੇ ਵਿੱਚ ਰਾਜਨੀਤੀ ਦੇ ਵਿੱਚ, ਤੇ ਇਸ ਦਾ ਨਵਾਂ ਇੱਕ ਹੋਰ ਗੱਲ ਜੋ ਕਿ ਪਿਛਲੇ ਕਾਫੀ ਹਫ਼ਤਿਆਂ ਤੋਂ ਚੱਲ ਰਹੀ ਹੈ, 2-4 ਹਫ਼ਤਿਆਂ ਜੋ 500 ਤੇ 1,000 ਦੇ ਨੋਟਾਂ ਦੀ ਬਦਲੀ ਬਾਰੇ, ਸੋ ਇਸ ਦਾ ਕੋਈ ਨਵੀਂ ਅਪਡੇਟ ਆਈ ਹੈ ਜੀ? ਕਿਉਂਕਿ ਜਿਹੜੇ ਆਮ ਲੋਕ ਆ ਕਾਫੀ ਜ਼ਿਆਦਾ ਖੱਜਲ ਖੁਆਰ ਹੋ ਰਹੇ ਆ ਤੇ ਨਵੀਆਂ ਕਹਾਣੀਆਂ ਇਹ ਰੋਜ਼ ਸੁਣਨ ਨੂੰ ਮਿਲਦੀਆਂ ਨੇ।
ਦੇਖੋ ਜੀ ਪਾਣੀ ਦੇ ਵਿੱਚ ਬੜੇ ਬਿਨਾਂ ਜਾਂ ਕੋਈ ਚੀਜ਼ ਭੋਗੇ ਬਿਨਾਂ ਉਹਦੀ ਗਹਿਰਾਈ ਨਹੀਂ ਨਾਪੀ ਜਾ ਸਕਦੀ। ਸੋ ਜਿਹੜਾ ਨੋਟਾਂ ਵਾਲਾ ਮਸਲਾ ਸੀ ਦਿਨ ਬ ਦਿਨ ਗੁੰਝਲਦਾਰ ਹੁੰਦਾ ਜਾ ਰਿਹਾ, ਤੇ ਗੁੰਝਲਦਾਰ ਤਾਂ ਹੁੰਦਾ ਜਾ ਰਿਹਾ ਵੀ ਪਹਿਲੇ ਦਿਨ ਜਿਹੜੀ ਗੱਲ ਅਸੀਂ ਦੇਖ ਰਹੇ ਸੀ ਜਾਂ ਜਿੰਨੀ ਕੁ ਸਾਡੀ ਸੋਝੀ ਚ ਆਈ ਅਸੀਂ ਓਨੇ ਕੁ ਦਾਇਰੇ ਚ ਘੁੰਮਦੇ ਰਹੇ। ਉਦੋਂ ਬਾਅਦ ਸਾਡਾ ਦਾਇਰਾ ਰੋਜ਼ ਦੀਆਂ ਤਕਲੀਫਾਂ ਜਿਹੜੀਆਂ ਜ਼ਮੀਨੀ ਪੱਧਰ ਤੇ ਤਕਲੀਫਾਂ ਆਉਣੀਆਂ ਸ਼ੁਰੂਆਂ ਹੋਗੀਆਂ, ਫਿਰ ਉਧਰ ਧਿਆਨ ਹੋਣ ਲੱਗ ਗਿਆ, ਫਿਰ ਸਾਡਾ ਤੀਜਾ ਧਿਆਨ ਹੋਣ ਲੱਗ ਗਿਆ ਜਦੋਂ ਦੂਜੇ ਵਿਰੋਧੀ ਦਲ ਜਿਨ੍ਹਾਂ ਨੂੰ ਕੋਈ ਇਹਦਾ ਬੈਨੀਫਿਟ ਨਹੀਂ ਸੀ ਤੇ ਕ੍ਰੈਡਿਟ ਸਾਰਾ ਮੋਦੀ ਨੂੰ ਮਿਲ ਰਿਹਾ ਸੀ, ਉਹਨਾਂ ਨੇ ਫਿਰ ਉਹ ਪੁਆਇੰਟ ਲੱਭ ਕੇ ਲਿਆਂਦੇ ਵੀ ਕਿਹੜੇ ਕਿਹੜੇ ਪੁਆਇੰਟ ਹੋ ਸਕਦੇ ਆ ਜਿਨ੍ਹਾਂ ਕਾਰਨ ਇਹ ਕੁਛ ਹੋਇਆ। ਫਿਰ ਉਹ ਪੁਆਇੰਟਾਂ ਤੋਂ ਬਾਅਦ ਆਮ ਲੋਕਾਂ ਦੀ ਜਿਹੜਾ ਅੱਜ ਸੋਸ਼ਲ ਮੀਡੀਆ ਜ਼ਰੀਏ ਪਹੁੰਚ ਹੋ ਗਈ ਤੇ ਉਹਨਾਂ ਦੀਆਂ ਜ਼ਮੀਨੀ ਪੱਧਰ ਦੀਆਂ ਸਚਾਈਆਂ ਸਾਹਮਣੇ ਆਉਣ ਲੱਗ ਗਈਆਂ, ਤਾਂ ਉਹਦੇ ਨਾਲ ਸਾਰੇ ਦਾ ਸਾਰਾ ਘਟਨਾਕ੍ਰਮ ਦੇ ਵਿੱਚ ਚੇਂਜ ਆ ਗਿਆ, ਤਬਦੀਲੀ ਆ ਗਈ। ਜਿਹੜੀ ਹਿੱਕ ਮੋਦੀ ਦੂਜੇ ਦਿਨ ਥਾਪੜ ਰਹੇ ਸੀ ਜਾਪਾਨ ਦੇ ਵਿੱਚ, ਉਸ ਢੰਗ ਦਾ ਹੁਣ ਭਾਸ਼ਣ ਨਹੀਂ ਉਹ ਦੇ ਸਕਦੇ ਜਿਹੜਾ ਉਦੋਂ ਦਿੱਤਾ। ਹੁਣ ਉਹ ਭਾਸ਼ਣ ਦੇਣਗੇ ਤਾਂ ਦੇ ਨਹੀਂ ਪਾਉਣਗੇ ਕਿਤੇ ਵੀ, ਕਿਉਂਕਿ ਕਾਰਨ ਇਹ ਆ ਵੀ ਜ਼ਮੀਨੀ ਪੱਧਰ ਦੇ ਉੱਤੇ ਖੱਜਲ ਕੁਆਰੀ ਆ ਜਿਹੜੀ ਉਹ ਜਿੰਨੀ ਕੁ ਸੋਚ ਸੀ ਉਦੋਂ ਜ਼ਿਆਦਾ ਹੋਈ ਆ। ਤੇ ਜ਼ਿਆਦੇ ਹੋਣ ਦੇ ਚਾਹੇ ਕਾਰਨ ਮੈਂ ਦੋਨੇ ਮੰਨਦਾ ਵੀ ਇੱਕ ਤਾਂ ਸਾਡੇ ਚ ਵੀ ਥੋੜਾ ਜਿਹਾ ਜਲਦਬਾਜ਼ੀ ਆ, ਕਾਹਲਪਣਾ, ਜਿਹੜੇ ਬੰਦੇ ਜੈਨੂਨ ਆ ਜਿਨ੍ਹਾਂ ਨੂੰ ਕੋਈ ਪਤਾ ਵੀ ਸਾਡਾ ਕੋਈ ਦੋ ਨੰਬਰ ਦਾ ਹੈ ਹੀ ਨਹੀਂ, ਤੇ ਉਹ ਬੜੇ ਆਰਾਮ ਨਾਲ ਉਹਨਾਂ ਨੂੰ ਪੈਸਿਆਂ ਦਾ ਕਰ ਸਕਦੇ ਸੀ, ਪਰ ਰੋਜ਼ਮਰਾ ਦੀ ਜ਼ਿੰਦਗੀ ਪ੍ਰਭਾਵਿਤ ਹੋਣ ਕਰਕੇ ਉਹ ਜ਼ਿਆਦੇ ਹੱਥੋਂ ਪਾਈ ਹੋਏ ਤੇ ਜ਼ਿਆਦੇ ਅਫਵਾਹਾਂ ਆਈਆਂ ਰੋਜ਼ਮਰਾ ਚ। ਹੁਣ ਜਿਹਦੇ ਘਰੇ ਚਾਹ ਪਾਣੀ ਰੋਟੀ ਲਈ ਪੈਸਾ ਚਾਹੀਦਾ ਉਸ ਬੰਦੇ ਨੂੰ ਤਾਂ ਪੈਸਾ ਬਦਲਾਉਣਾ ਹੀ ਪੈਣਾ ਸੀ। ਸੋ ਇਹ ਜਿਹੀਆਂ ਚੀਜ਼ਾਂ ਨੇ ਕਿਤੇ ਨਾ ਕਿਤੇ ਜਿਹੜਾ ਇਹ ਜਿਹੜਾ ਫੈਸਲਾ ਉਹ ਫੈਸਲੇ ਨੂੰ ਇੱਕ ਬਹੁਤ ਵੱਡਾ ਸਵਾਲੀਆ ਨਿਸ਼ਾਨ ਲਾਤਾ ਇਸ ਫੈਸਲੇ ਦੇ ਮਾਮਲੇ ਦੇ ਵਿੱਚ। ਤਿੰਨ ਚਾਰ ਜਿਹੜੀਆਂ ਪੁਰਾਣੇ ਹਿੰਟ ਲੱਭ ਗਏ ਆ ਜਾਂ ਪੁਰਾਣੀਆਂ ਗੱਲਾਂ ਲੱਭ ਗਈਆਂ ਉਹਨਾਂ ਗੱਲਾਂ ਨੇ ਵੀ ਸਵਾਲੀਆ ਨਿਸ਼ਾਨ ਲਾ ਦਿੱਤਾ ਵੀ ਕਿਵੇਂ 2000 ਦਾ ਨੋਟ ਪਹਿਲਾਂ ਆਇਆ ਜਾਂ ਹੁਣ ਜੇ ਕੱਲ ਪਰਸੋਂ ਵੀ ਆਪਾਂ ਨੂੰ ਕਿਸੇ ਨੇ ਕਟਿੰਗ ਭੇਜੀ ਸੀ ਆਪਾਂ ਪਰ ਉਹਨਾਂ ਚ ਇੱਕ ਤਸੱਲੀ ਨਹੀਂ ਕਰ ਸਕਦੇ ਤੇ ਜਿਨ੍ਹਾਂ ਚ ਇੱਕ ਤਸਦੀਕ ਨਾ ਹੋਵੇ। ਪਰ ਮੈਂ ਦੇਖਿਆ ਵੀ ਜੇ ਕੋਈ ਪੇਪਰ ਕਿਸੇ ਵਿਧਾਨ ਸਭਾ ਦੇ ਵਿੱਚ ਪੜਿਆ ਜਾ ਰਿਹਾ ਜੇ ਕਿਸੇ ਗੱਲ ਦੀ ਕਿਸੇ ਚੀਜ਼ ਦੀ ਵਿਧਾਨ ਸਭਾ ਚ ਗੱਲ ਹੋ ਰਹੀ ਹੈ ਕਿਸੇ ਵੀ ਸਟੇਟ ਦੀ ਚ ਤਾਂ ਉਹਦੇ ਉਹ ਤਸਦੀਕ ਹੀ ਹੋ ਗਿਆ ਸਮਝੋ, ਕਿਉਂਕਿ ਵਿਧਾਨ ਸਭਾ ਦੇ ਵਿੱਚ ਜਿਹੜੇ ਸ਼ਬਦ ਹੁੰਦੇ ਆ ਉਹਦੇ ਚ ਇੱਥੋਂ ਤੱਕ ਹੁੰਦਾ ਵੀ ਇਹ ਰਿਕੁਐਸਟ ਕੀਤੀ ਜਾਂਦੀ ਹੈ ਵੀ ਫਲਾਂ ਸ਼ਬਦ ਕੱਢ ਦਿੱਤਾ ਜਾਵੇ ਰਿਕਾਰਡ ਚੋਂ, ਕਿਉਂਕਿ ਉੱਥੇ ਬੋਲਿਆ ਹਰ ਸ਼ਬਦ ਰਿਕਾਰਡ ਹੁੰਦਾ ਤੇ ਉੱਥੇ ਮਿਸ ਇਨਫੋਰਮੇਸ਼ਨ ਕੋਈ ਨਹੀਂ ਦੇ ਸਕਦਾ। ਸੋ ਕੱਲ ਮੈਂ ਦਿੱਲੀ ਵਿਧਾਨ ਸਭਾ ਦਾ ਇੱਕ ਲੈਕਚਰ ਸੁਣ ਰਿਹਾ ਸੀ, ਸ਼ਾਇਦ ਮੈਨੂੰ ਲੱਗਦਾ ਜਿਹੜੇ ਉੱਥੋਂ ਦੀ ਵਿਧਾਇਕ ਲਾਂਬਾ ਉਹ ਦੇ ਰਹੇ ਸੀ ਤਾਂ ਉਹ ਵੀ ਉਹ ਜਿਹੜਾ ਬੀਜੇਪੀ ਦਾ ਜਿਹੜਾ ਸਾਨੂੰ ਆਈ ਸੀ ਫੋਟੋ ਕਿਸੇ ਨੇ ਭੇਜੀ ਸੀ ਵੀ ਬੀਜੇਪੀ ਦਫ਼ਤਰ ਦੇ ਵਿੱਚ ਕਲਕੱਤੇ ਦੇ ਵਿੱਚ 1 ਕਰੋੜ ਰੁਪਈਆ ਇੱਕ ਦਿਨ ਪਹਿਲਾਂ ਜਮ੍ਹਾਂ ਕਰਾਇਆ ਗਿਆ ਤਾਂ ਉਹ ਪੇਪਰਾਂ ਦੀ ਤਸਦੀਕ ਜੇ ਵਿਧਾਨ ਸਭਾ ਕਰ ਰਹੀ ਆ ਤਾਂ ਸਾਨੂੰ ਵੀ ਉਹ ਮੰਨਣੀ ਪੈਣੀ ਆ ਹੁਣ ਤਾਂ ਵੀ ਉਹ ਫਿਰ ਕਿਉਂ ਹੋਇਆ। ਫਿਰ 2000 ਦੇ ਨੋਟ ਜਿਹੜੇ ਐਡਵਾਂਸ ਚ ਲੋਕਾਂ ਕੋਲ ਕਿੱਥੋਂ ਆ ਗਏ ਜਿਹੜੇ ਹਜੇ ਡਿਕਲੇਅਰ ਹੀ ਨਹੀਂ ਹੋਏ, ਉਹ ਬਹੁਤ ਸਾਰੇ ਸਵਾਲੀਆ ਨਿਸ਼ਾਨ ਤਾਂ ਦੇਖੋ ਬਣ ਗਏ ਆ ਤੇ ਜਿਹੜੇ ਲੋਕ ਨਾਰਮਲ ਚੁੱਪ ਕਰੇ ਬੈਠੇ ਆ। ਹੁਣ ਮੈਂ ਦਾਅਵੇ ਨਾਲ ਕਹਿ ਸਕਦਾ, ਮੈਂ ਗਰੰਟੀ ਨਾਲ ਕਹਿ ਸਕਦਾ ਵੀ ਜਿੰਨਾ ਕੁਛ ਬਾਦਲਾਂ ਕੋਲੇ ਹੋਰ ਹੈਗਾ ਜਾਂ ਉਹਨਾਂ ਕੋਲੇ ਪਿਆ ਜਾਂ ਇਲੈਕਸ਼ਨਾਂ ਦੇ ਵੇਲੇ ਉਹ ਜਿਹੜੇ ਢੰਗ ਵਰਤਦੇ ਆ ਕੈਸ਼ ਨੂੰ ਯੂਜ਼ ਕਰਦੇ ਆ ਉਹ ਕਬੱਡੀ ਦੇ ਉੱਤੇ ਭੰਗੜੇ ਨਹੀਂ ਪਾ ਸਕਦੇ ਸੀ ਜੇ ਉਹਨਾਂ ਦਾ ਨੁਕਸਾਨ ਉਹਨਾਂ ਨੂੰ ਬਿਨਾਂ ਦੱਸੇ ਗੱਲ ਹੋਈ ਹੁੰਦੀ। ਇੰਨੀ ਕੁ ਤਾਂ ਆਮ ਸੋਝੀ ਕੰਮ ਕਰਦੀ ਹੈ, ਜ਼ਮੀਨੀ ਪੱਧਰ ਦੀ ਸੋਝੀ ਕੰਮ ਕਰਦੀ ਆ ਵੀ ਜੇ ਉਹ ਕਬੱਡੀ ਦੇ ਉੱਤੇ ਭੰਗੜੇ ਪੈ ਰਹੇ ਤੇ ਉਹਨਾਂ ਤੇ ਕੋਈ ਅਸਰ ਨਹੀਂ ਹੋ ਰਿਹਾ ਇਸ ਚੀਜ਼ ਦਾ ਤਾਂ ਮੀਨਸ ਇਹਦੇ ਮਤਲਬ ਉਹਨਾਂ ਦੇ ਉੱਤੇ ਕੋਈ ਇਹਦਾ ਅਸਰ ਆਇਆ ਨਹੀਂ। ਜੇ ਅਸਰ ਆਇਆ ਹੁੰਦਾ ਤਾਂ ਫਿਰ ਇਹ ਨਹੀਂ ਹੋ ਸਕਦਾ ਸੀ, ਕਿਉਂਕਿ ਜਿਹੜਾ ਉਹਨਾਂ ਦਾ ਜਿਹੜਾ ਰੁਪਈਆ ਨੂੰ ਹੁਣ ਉਹਨਾਂ ਦੀਆਂ ਬੱਸਾਂ ਦੀ ਗੱਲ ਆਉਂਦੀ ਆ ਵੀ ਇੰਨੀਆਂ ਬੱਸਾਂ ਉਹ ਬੱਸਾਂ ਨੂੰ ਘਾਟੇ ਚ ਚੱਲਦੀਆਂ ਨੂੰ ਬੱਸਾਂ ਨੂੰ ਫਿਰ ਵੀ ਚਲਾਇਆ ਜਾ ਰਿਹਾ ਕਿਉਂਕਿ ਉਹ 1 ਨੰਬਰ ਦੇ ਵਿੱਚ ਪੈਸਾ ਬਦਲਣ ਲਈ ਚਲਾਇਆ ਜਾ ਰਿਹਾ। ਸੋ ਇਹ ਜਿਹੀਆਂ ਗੱਲਾਂ ਕਿਤੇ ਨਾ ਕਿਤੇ ਜਿਹੜਾ ਇਹ ਫੈਸਲਾ ਇਤਿਹਾਸ ਦੇ ਵਿੱਚ ਹੁਣ ਦੇਖਦੇ ਹਾਂ ਵੀ ਕਾਲੇ ਅੱਖਰਾਂ ਚ ਲਿਖਿਆ ਜਾਊ ਜਾਂ ਸੁਨਹਿਰੀ ਅੱਖਰਾਂ ਚ ਲਿਖਿਆ ਜਾਊ, ਚਾਹੇ ਭਾਜਪਾ ਤਾਂ ਇਹ ਕਹਿ ਰਹੀ ਹੈ ਵੀ ਇਹ ਸੁਨਹਿਰੀ ਅੱਖਰਾਂ ਚ ਲਿਖਿਆ ਜਾਣ ਵਾਲਾ ਫੈਸਲਾ, ਪਰ ਦੇਖੋ ਹੁਣ ਗੱਲ ਇਹ ਆਉਂਦੀ ਹੈ ਵੀ ਐਂਡ ਆਫ ਦੀ ਡੇ ਜਿਹੜੇ ਅੰਕੜੇ ਕੀ ਆਉਂਦੇ ਆ ਵੀ ਕੀ ਮਿਲਿਆ ਇੰਨੀ ਤਕਲੀਫ ਤੋਂ ਬਾਅਦ ਕੀ ਮਿਲਿਆ ਸਾਨੂੰ। ਸੋ ਇੱਕ ਦੋ ਜਿਹੜੇ ਜੁਮਲੇ ਜਾਂ ਚੁਟਕਲੇ ਆ ਉਹ ਉਹਨਾਂ ਦੇ ਵਿੱਚ ਵਾਕਈ ਸੱਚਾਈ ਗੱਲ ਆ। ਤਾਂ ਕੱਲ ਇੱਕ ਚੁਟਕਲਾ ਮੈਨੂੰ ਕਿਸੇ ਨੇ ਭੇਜਿਆ, ਚੁਟਕਲਾ ਨਹੀਂ ਇੱਕ ਸੱਚਾਈ ਆ ਭੇਜੀ ਸੀ, ਉਹ ਕਹਿੰਦੇ ਵੀ ਜੇ ਨੋਟ ਬਦਲਣ ਦੇ ਨਾਲ ਨਾਲ ਵੋਟ ਵੀ ਰੱਖ ਲੈਂਦੇ ਉਸੇ ਟਾਈਮ ਹੀ ਵੀ ਉੱਥੇ ਵੋਟ ਪੈਣੀ ਆ ਤਾਂ ਫਿਰ ਪਤਾ ਲੱਗਦਾ ਵੀ ਕਿਹਨੂੰ ਵੋਟ ਪੈਂਦੀ ਆ, ਫਿਰ ਪਤਾ ਲੱਗਦਾ ਜਿਹੜਾ ਲਾਈਨ ਚ ਖੜੇ ਲੋਕ ਆ ਉਹ ਕਿਹਨੂੰ ਵੋਟ ਪਾਉਂਦੇ। ਸੋ ਦੇਖੋ ਜੀ ਇਹ ਤਾਂ ਹਜੇ ਵਕਤ ਦੇਣਾ ਪਊ ਇਸ ਫੈਸਲੇ ਦੀ, ਪਰ ਅੱਜ ਦੀ ਘੜੀ ਦੇਖੀਏ ਜੇ ਅੱਜ ਮੈਨੂੰ ਕਿਹਾ ਜਾਵੇ ਵੀ ਫੈਸਲਾ ਮੈਂ ਪਰਸੋਂ ਚੌਥੇ ਤੱਕ ਫੈਸਲੇ ਨੂੰ 70 ਪੈਸੇ ਸਹੀ ਮੰਨਦਾ ਸੀ, 30 ਪੈਸੇ ਵਿੱਚ ਕਮੀਆਂ ਮੰਨਦਾ ਸੀ ਤੇ ਮੈਂ ਸੋਚਦਾ ਸੀਗਾ ਵੀ ਹੋ ਸਕਦਾ ਥੋੜਾ ਜਿਹਾ ਟਾਈਮ ਤਾਂ ਲੱਗੂ ਆਈ ਕਿਸੇ ਐਡੀ ਵੱਡੀ ਤਬਦੀਲੀ ਤੇ ਸਾਨੂੰ 10-20 ਦਿਨ ਤਕਲੀਫ ਤਾਂ ਝੱਲਣੀ ਪੈਣੀ ਆ, ਪਰ ਜਿਹੜੀ ਅੱਜ ਦੀ ਘੜੀ ਆ ਉਹ ਫੈਸਲਾ ਜਿਹੜਾ 60-40 ਹੋ ਗਿਆ, 60 ਜਿਹੜਾ ਗਲਤ ਲੱਗਦਾ ਤੇ 40 ਸਹੀ ਲੱਗਦਾ, ਹੁਣ ਅੱਜ ਦੀ ਘੜੀ ਇੱਥੇ ਆ ਗਈ ਹੈ ਗੱਲ
ਜੀ। ਪਰ ਉਹਦੇ ਨਾਲ ਕਾਫੀ ਜਿਹੜੇ ਆਮ ਲੋਕ ਆ ਬਰਾੜ ਸਾਹਿਬ ਉਹ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਆ। ਹੁਣ ਬੈਂਕਾਂ ਦੇ ਵਿੱਚ ਕਈ ਲੋਕਾਂ ਨੇ ਇਸ ਨੂੰ ਆਪਦਾ ਕਿੱਤਾ ਬਣਾ ਲਿਆ, ਉਹ ਕੀ ਕਰਦੇ ਆ ਆਪਣਾ ਹੀ ਕੋਈ ਬੰਦਾ ਬਾਹਰ ਬੈਂਕ ਦੇ ਸਾਈਡ ਤੇ ਉੱਥੇ ਬਿਠਾਉਂਦੇ ਆ ਤੇ ਜੇ ਕੋਈ ਨੋਟ ਚੇਂਜ ਕਰਾਉਣ ਹੁੰਦਾ ਜਿੱਦਾਂ 500 ਦਾ ਵਾ ਉਹਨੂੰ 400 ਦੇ ਕੇ ਬਾਕੀ ਦਾ ਅੱਗਾ ਬਾਅਦ ਚ ਜੋ ਵੀ ਉਹਨਾਂ ਦਾ ਗਾਂਢਾ ਸਾਂਢਾ ਹੁੰਦਾ ਵਾ ਉਹ ਵੀ ਕਰਵਾਉਂਦੇ ਆ। ਸੋ ਇਹ ਵੀ ਤਾਂ ਇੱਕ ਤਰ੍ਹਾਂ ਦੀ ਕਰਪਸ਼ਨ ਹੀ ਹੋ ਰਹੀ ਆ ਨਾ, ਕਰਪਸ਼ਨ ਨੂੰ ਵਧਾ ਰਹੇ ਆ।
ਦੇਖੋ ਇਹ ਚੀਜ਼ਾਂ ਤਾਂ ਚੱਲਣੀਆਂ ਸੀ, ਇਹਨੂੰ ਕਹਿੰਦੇ ਆ ਦਲਾਲਬਾਜ਼ੀ, ਵਿਚੋਲਗੀ। ਇਹ ਦਲਾਲਬਾਜ਼ੀ ਦਾ ਕੰਮ ਅੱਜ ਤੋਂ ਨਹੀਂ ਚੱਲਦਾ, ਸ਼ੁਰੂ ਤੋਂ ਚੱਲਦਾ ਆ। ਜਿਉਂ ਦੁਨੀਆ ਸਾਜੀ ਆ ਉਹਦੇ ਚ ਦਲਾਲਬਾਜ਼ੀ ਚੱਲਦੀ ਰਹਿੰਦੀ ਆ। ਦਲਾਲ ਦੇ ਕੋਲੇ ਕੀ ਹੁੰਦਾ, ਟ੍ਰਿਕ ਹੁੰਦੇ ਆ, ਗੱਲਾਂ ਹੁੰਦੀਆਂ ਇਧਰੋਂ ਲੈ ਕੇ ਉਧਰ ਦੇ ਕੇ ਕਿਸੇ ਦੀ ਚੀਜ਼ ਹੁੰਦੀ ਆ, ਕਿਸੇ ਦੀ ਗੱਲ ਹੁੰਦੀ ਆ, ਤੇ ਉਹਨੇ ਵਿੱਚੋਂ ਆਪਦਾ ਹਿੱਸਾ ਕੱਢਣਾ ਹੁੰਦਾ। ਸੋ ਇਹ ਜਿਹੜਾ ਇਹਨੂੰ ਥੋੜੀ ਜਿਹੀ ਉਹਨੂੰ ਜੋ ਸੱਭਿਅਕ ਤੌਰ ਦੇ ਉੱਤੇ ਗੱਲ ਆ ਜਾਂਦੀ, ਕੋਈ ਮਾੜਾ ਕੰਮ ਨਹੀਂ ਆਇਆ ਉਦੋਂ ਕਮਿਸ਼ਨ ਦਾ ਗੱਲ ਕਰ ਦਿੰਦੇ, ਉਦੋਂ ਕਮਿਸ਼ਨ ਏਜੰਟ ਦੀ ਗੱਲ ਆ ਜਾਂਦੀ ਆ, ਪਰ ਅਸਲੀਅਤ ਇਹ ਹੁੰਦੀ ਹੈ ਵੀ ਉਹਦੀ ਕੋਈ ਚੀਜ਼ ਨਹੀਂ ਹੁੰਦੀ, ਨਾ ਉਹਨੇ ਵੇਚਣੀ ਹੁੰਦੀ ਹੈ ਨਾ ਲੈਣੀ ਹੁੰਦੀ ਹੈ, ਉਹਨੇ ਕਿਸੇ ਦੀ ਚੀਜ਼ ਚੋਂ ਕੁਛ ਦੀ ਗੱਲ ਚੋਂ ਆਪਣਾ ਬੈਨੀਫਿਟ ਕੱਢਣਾ ਹੁੰਦਾ। ਸੋ ਹੁਣ ਜਦੋਂ ਕਦੇ ਵੀ ਕੋਈ ਜਦੋਂ ਕਹਿੰਦੇ ਵੀ ਗੰਗਾ ਵਗਦੀ ਆ ਤੇ ਫਿਰ ਉਦੋਂ ਹੱਥ ਧੋਤੇ ਜਾਂਦੇ ਆ ਜੀ, ਸਾਰੇ ਧੋਂਦੇ ਆ ਤੇ ਉਹ ਹੁਣ ਦਲਾਲ ਬਾਈ ਵੀ ਧੋਈ ਜਾਂਦੇ ਆ, ਆਪੋ ਆਪਦੇ ਹੱਥ ਜਿੰਨੇ ਕੁ ਧੋ ਸਕਦੇ ਆ। ਤੇ ਪਰ ਕੁੱਲ ਮਿਲਾ ਕੇ ਜਿਹੜਾ ਹੁਣ ਵਿਆਹਾਂ ਸ਼ਾਦੀਆਂ ਦੇ ਮਾਮਲਿਆਂ ਚ ਆਈ ਜਾਂਦਾ ਵੀ 2.5 ਲੱਖ ਰੁਪਇਆ ਕਢਾ ਸਕਦੇ ਹੋ ਤੁਸੀਂ, ਹੁਣ 2.5 ਲੱਖ ਰੁਪਇਆ ਤੁਸੀਂ ਇਹ ਦੱਸੋ ਵੀ ਅੱਜ ਕੱਲ ਵਿਆਹ ਸ਼ਾਦੀ 50-50 ਲੱਖ ਚ ਹੁੰਦੇ ਆ, 40-40 30-30-20-20 ਲੱਖ ਸਾਡੇ ਮਾਲਵੇ ਚ ਤਾਂ ਆਮ ਹੀ ਲੱਗਦਾ। ਹੁਣ ਉਹ 2.5 ਲੱਖ ਰੁਪਇਆ ਨਾ ਤਾਂ ਬੈਂਕਾਂ ਚ ਆ ਉਹ ਪੈਸੇ, ਵਿਆਹ ਸ਼ਾਦੀਆਂ ਚ ਮਸਲਾ ਇਹ ਨੀ ਆ ਰਿਹਾ ਵੀ ਬੈਂਕ ਉਹਨਾਂ ਨੂੰ ਪੈਸੇ ਨੀ ਦਿੰਦੇ। ਕਦੇ ਵੀ ਅੱਜ ਤੱਕ ਮੈਨੂੰ ਕੋਈ ਆਖੇ ਵੀ ਭਾਈ ਉਹਨੇ 50 ਲੱਖ ਆਪਦੇ ਬੈਂਕ ਚ ਰੱਖਦਾ ਸੀ ਵੀ ਮੈਂ ਕੁੜੀ ਵਿਆਹਣੀ ਆ, ਕਿਤੇ ਰੱਖਦਾ ਕੋਈ? ਪੈਸੇ ਉਹਨਾਂ ਕੋਲੇ ਕੈਸ਼ ਹੀ ਆ, ਪੈਸੇ ਉਹਨਾਂ ਕੋਲੇ ਹੈਗੇ ਆ ਲੋਕਾਂ ਕੋਲੇ, ਪਰ ਉਹ 50-50 ਹਜ਼ਾਰ ਦੇ 100-100-500 ਹਜ਼ਾਰ ਦੇ ਨੋਟਾਂ ਚ ਆਹ, ਹੁਣ ਦੱਸੋ ਉਹ ਪੈਸਿਆਂ ਦਾ ਉਹ ਕੀ ਕਰਨ? ਉਹ ਪੈਸੇ 2 ਨੰਬਰ ਦੇ ਬਣ ਗਏ, ਉਹ ਚਾਹੇ ਜਿਵੇਂ ਮਰਜ਼ੀ ਉਹਨਾਂ ਨੇ ਜ਼ਮੀਨ ਵੇਚ ਕੇ ਰੱਖੇ ਹੋਏ ਆ, ਕਿਉਂਕਿ ਜ਼ਮੀਨ ਵੇਚੇ ਦੇ ਪੈਸਿਆਂ ਦਾ ਵੀ ਤਾਂ ਇਹੀ ਦਿੱਕਤ ਆਉਂਦੀ ਹੈ ਨਾ, ਜ਼ਮੀਨ ਵੇਚੇ ਦੇ ਕਿਹੜਾ ਉੱਥੇ ਹੁਣ ਜੇ ਰਜਿਸਟਰੀ 2 ਲੱਖ ਦੀ ਹੁੰਦੀ ਹੈ ਤੇ ਜ਼ਮੀਨ ਗਾਂ 25 ਲੱਖ ਦਾ ਵੀ ਕਿਆ ਹੁੰਦਾ ਕਿੱਲਾ, ਤਾਂ ਉਹ ਵੀ 2 ਨੰਬਰ ਦੇ ਹੋ ਗਏ ਪੈਸੇ। ਇਹ ਤਾਂ ਹੁਣ ਪ੍ਰੋਬਲਮ ਤਾਂ ਇਹਦੀ ਵਧਣੀ ਆ, ਹਜੇ ਘਟਣੀ ਨੀ ਹੈ। ਤੇ ਪਰ ਕੁੱਲ ਮਿਲਾ ਕੇ ਦੇਖੋ ਜੀ, ਵਕਤ ਦੀ ਗਰਭ ਦੇ ਵਿੱਚ ਹੀ ਇਹ ਫੈਸਲਾ, ਦੋ ਹੀ ਚੀਜ਼ਾਂ ਹੋਣਗੀਆਂ, ਜਾਂ ਤਾਂ ਸੁਨਹਿਰੀ ਅੱਖਰਾਂ ਚ ਲਿਖਿਆ ਜਾਊਗਾ ਇਹ 5-4 ਸਾਲਾਂ ਚ ਵੀ ਮੋਦੀ ਨੇ ਇਹ ਫੈਸਲਾ ਲਿਆ ਸੀ ਤੇ ਹਰਿਆਣਾ ਜਿਹੜੀ ਇੰਡੀਆ ਦੀ ਗਰੋਥ ਆ ਇੱਥੇ ਪਹੁੰਚ ਗਈ, ਤੇ ਜਾਂ ਫਿਰ ਕਾਲੇ ਅੱਖਰਾਂ ਚ ਤਾਂ ਲਿਖ ਹੀ ਦਿੱਤਾ ਜੀ।
ਜੀ ਸੋ ਬਰਾੜ ਸਾਹਿਬ, ਇਸ ਦੇ ਰਿਗਾਰਡਿੰਗ ਜਗਤਾਰ ਸਿੰਘ ਤੋਂ DK ਹਾਂਗਕਾਂਗ ਵਾਲਿਆਂ ਨੇ ਮੈਸੇਜ ਭੇਜਿਆ ਵਾ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿ ਰਹੇ ਆ ਕਿ ਨੋਟ ਬਦਲੀ ਦੀ ਵਜ੍ਹਾ ਕਿਤੇ ਉਹ ਵੀਡੀਓ ਤਾਂ ਨਹੀਂ ਜਿਹੜੀ ਕਿ ਮੈਂ ਤੁਹਾਡੇ ਸੰਗ ਸ਼ੇਅਰ ਕੀਤੀ ਸੀ। ਦੂਸਰਾ, ਰਿਜ਼ਰਵ ਬੈਂਕ ਆਫ ਦੇ ਗਵਰਨਰ ਨੇ ਬਦਲੀ ਕੀਤੀ ਹੋਣ ਦਾ ਚਰਚਾ ਵੀ ਹੈ, ਉਹ ਗਵਰਨਰ ਵੀ ਕਾਰਪੋਰੇਟ ਘਰਾਣੇ ਨਾਲ ਸੰਬੰਧਿਤ ਸੁਣੀਦਾ। ਤੇ ਅੱਗੇ ਕਹਿ ਰਹੇ ਆ, ਮੋਦੀ ਜੀ ਨੋਟ ਬਦਲੀ ਦੇ ਮੁੱਦੇ ਤੇ ਗੋਆ ਵਿਚ ਬੜੀ ਵਾਹਵਾ ਖੱਟ ਰਹੇ ਆ ਤੇ ਲੋਕ ਤਾੜੀਆਂ ਮਾਰ ਰਹੇ ਆ। ਵੈਸੇ ਆਰਥਿਕਤਾ ਉਹਨਾਂ ਦੇਸ਼ਾਂ ਦੀ ਸਟੇਬਲ ਰਹੀ ਹੈ ਜਿਨ੍ਹਾਂ ਦੇਸ਼ਾਂ ਦੀ ਕਰੰਸੀ ਛੋਟੇ ਨੋਟਾਂ ਵਿਚ ਸੀਮਤ ਰਹੀ ਹੈ, ਤੇ ਮੇਰੇ ਖਿਆਲ ਮੁਤਾਬਕ ਕਹਿੰਦੇ ਵੱਡੇ ਨੋਟ ਦੇਸ਼ ਦੀ ਆਰਥਿਕਤਾ ਲਈ ਕੋਈ ਵਧੀਆ ਸੰਕੇਤ ਨਹੀਂ, ਤੇ ਮਹਿੰਗਾਈ ਅਸਲ ਦੇ ਵਿਚ ਹੈ ਨਹੀਂ ਪਰ ਸਿਆਸੀ ਲੋਕਾਂ ਨਾਲ ਵਪਾਰੀ ਤਬਕੇ ਦੀ ਮਿਲੀ ਭੁਗਤ ਹੈ। ਜੇ ਪਾਰਲੀਮੈਂਟ ਦੀ ਕੰਟੀਨ ਵਿਚ ਖਾਣਾ ਸਸਤਾ ਮਿਲ ਸਕਦਾ ਵਾ ਤਾਂ ਉਹ ਕਹਿੰਦੇ ਕਿ ਬਾਹਰ ਕਿਉਂ ਨਹੀਂ ਮਿਲ ਸਕਦਾ? ਇਸ ਦੇ ਬਾਰੇ ਜੀ ਉਹਨਾਂ ਨੇ ਤੁਹਾਡੇ ਵਿਚਾਰ ਪੁੱਛੇ ਨੇ।
ਦੇਖੋ, ਪਹਿਲੀ ਗੱਲ ਤਾਂ ਵੀਡੀਓ ਦੀ ਗੱਲ ਕਰਾਂ ਤਾਂ ਵੀਡੀਓ ਤਾਂ ਦੇਖੋ ਬਹੁਤ ਸਾਰੀਆਂ ਹੋਰ ਵੀ ਹੁਣ ਤਾਂ ਆਈਆਂ ਨੇ ਇੱਥੇ ਫਲੋਟ ਹੋ ਰਹੀਆਂ, ਪਰ ਜਿਹੜੀ ਗਵਰਨਰ ਦੇ ਮਾਮਲੇ ਚ ਗੱਲ ਕੀਤੀ ਜਾ ਰਹੀ ਹੈ ਵੀ ਭਾਈ ਉਹ ਅਡਵਾਨੀ ਇਹਨਾਂ ਦਾ ਰਿਸ਼ਤੇਦਾਰ ਲਾਇਆ ਅੰਬਾਨੀਆਂ ਦਾ, ਤੇ ਜਾਂ ਕੋਈ ਇਹੋ ਜਿਹੀਆਂ ਗੱਲਾਂ ਕੀਤੀਆਂ ਜਾਂਦੀਆਂ, ਤਾਂ ਇਹ ਸਾਰੇ ਇੱਕ ਇੱਕ ਕਰਕੇ ਪੁਆਇੰਟ ਮਿਲ ਕੇ ਹੀ ਇਹ ਜਿਹੜਾ ਸ਼ੰਕਾ ਵੱਧਦੀ ਆ, ਜਿਨ੍ਹਾਂ ਚ ਮੈਂ ਪਹਿਲਾਂ ਵੀ 2-4 ਪੁਆਇੰਟ ਗਿਣੇ ਆ, ਤੇ ਇਹ ਵੀ ਉਹਨਾਂ ਚ 1-2 ਪੁਆਇੰਟ ਆਉਂਦੇ ਆ ਵੀ ਕਿਵੇਂ ਉਹਨਾਂ ਨੂੰ ਬਦਲਿਆ ਗਿਆ, ਕਿਵੇਂ ਉਹ ਕੀਤੇ ਗਏ ਦੁਬਾਰੇ ਆਏ, ਤਾਂ ਇਹ ਚੀਜ਼ਾਂ ਸ਼ੰਕਾ ਤਾਂ ਲੈ ਕੇ ਆਉਂਦੀਆਂ, ਇਹਦੇ ਵਿੱਚ 2 ਰਾਏ ਨਹੀਂ ਹੈਗੀ। ਕਿਤੇ ਨਾ ਕਿਤੇ ਮਿਲੀ ਭੁਗਤ, ਮਿਲੀਆਂ ਗੁਲਗੁਲੀਆਂ ਗੱਲਾਂ ਇਹ ਹੈਗੀਆਂ, ਇੰਨਾ ਦੁੱਧ ਧੋਤਾ ਹੋਣਾ ਅੱਜ ਦੇ ਯੁੱਗ ਦੇ ਵਿੱਚ ਵੀ ਕਿਸੇ ਨੂੰ ਦੱਸਣਾ ਹੀ ਨਾ, ਤੇ ਸੋਚਾਂ ਦੇ ਵਿੱਚ ਜਾਂ ਇਮੈਜਿਨ ਸ਼ਕਤੀ ਚ ਜਾਂ ਫਿਲਮਾਂ ਚ ਤਾਂ ਇਹੋ ਜਿਹਾ ਕੁਛ ਹੋ ਸਕਦਾ, ਰੀਅਲ ਜ਼ਿੰਦਗੀ ਦੇ ਵਿੱਚ ਮੈਨੂੰ ਨਹੀਂ ਲੱਗਦਾ। ਫੇਰ ਅਸੀਂ ਇਹਨੂੰ ਕਲ ਯੁੱਗ ਦਾ ਨਾਂ ਨਹੀਂ ਦੇਵਾਂਗੇ ਇਸ ਯੁੱਗ ਨੂੰ, ਜੇ ਰੀਅਲ ਯੁੱਗ ਚ ਇੱਕ ਵੀ ਇਹੋ ਜਿਹਾ ਬੰਦਾ ਹੋਵੇ ਜਿਹੜਾ ਇਹ ਕੁਛ ਕਰ ਸਕਦਾ ਹੋਵੇ। ਸੋ ਦੂਜੀ ਗੱਲ ਇਹ ਆ ਜਾਂਦੀ ਹੈ ਵੀ ਜਿਹੜਾ ਤਾੜੀਆਂ ਪਾਉਂਦੀ ਆ ਗੋਆ ਦੀਆਂ, ਤੁਸੀਂ ਕਿਹਾ ਵੀ ਤਾੜੀਆਂ ਪੈਂਦੀਆਂ, ਇੱਕ ਗੱਲ ਨੋਟ ਕਰਿਆ ਕਰੋ ਜੀ, ਕਿਤੇ ਕੋਈ ਰੈਲੀ ਆ, ਕਿਤੇ ਕੋਈ ਮਸਲਾ, ਚਾਹੇ ਉਹ ਆਮ ਆਦਮੀ ਪਾਰਟੀ ਦਾ, ਚਾਹੇ ਕਾਂਗਰਸ ਦਾ, ਚਾਹੇ ਉਹ BJP ਦਾ, ਤੇ ਜਦੋਂ ਉਹਨਾਂ ਦਾ ਲੀਡਰ ਲੈਕਚਰ ਦੇ ਰਿਹਾ ਤੇ ਜਿਹੜੇ ਲੋਕ ਸੀਟੀਆਂ ਪਾ ਰਹੇ ਆ, ਤਾੜੀਆਂ ਮਾਰ ਰਹੇ ਆ, ਉਹ ਤਾਂ ਮਾਰ ਰਹੇ, ਉਹ ਉਹਨਾਂ ਦੇ ਬੰਦੇ ਆ, ਉਹ ਉਹਨਾਂ ਦੀ ਪਾਰਟੀ ਦੇ ਆ, ਉਹ ਉਹਨਾਂ ਦੀ ਰੈਲੀ ਆ, ਕੋਈ ਤਾੜੀਆਂ ਸੀਟੀਆਂ ਤਾਂ ਜੇ ਤਾਂ ਕੋਈ ਜਨਰਲ ਇਕੱਠ ਹੋਇਆ ਹੋਵੇ ਜਿਹੜੇ ਜਿਹਦੇ ਵਿੱਚ ਕੋਈ ਕਿਸੇ ਪਾਰਟੀ ਨਾਲ ਸੰਬੰਧਿਤ ਨਾ ਹੋਵੇ, ਤੇ ਫੇਰ ਲੋਕ ਸੀਟੀਆਂ ਤਾੜੀਆਂ ਮਾਰਦੇ ਹੋਣ, ਫੇਰ ਤਾਂ ਕਹਿ ਸਕਦੇ ਵੀ ਉਹ ਬੰਦੇ ਦੀ ਗੱਲ ਚ ਦਮ ਸੀ ਜਾਂ ਉਹਦੇ ਮੁੱਦੇ ਚ ਦਮ ਸੀ ਜਾਂ ਉਹਨੇ ਕੋਈ ਵਧੀਆ ਗੱਲ ਕੀ ਸੀ। ਜੇ ਹੁਣ ਗੋਆ ਦੇ ਵਿੱਚ ਭਾਜਪਾ ਦੇ ਕੀਤੇ ਇਕੱਠ ਦੇ ਉੱਤੇ ਨਰਿੰਦਰ ਮੋਦੀ ਗੱਲਾਂ ਸੁਣਾ ਰਹੇ ਆ, ਤੇ ਜੇ ਉਹ ਤਾੜੀਆਂ ਨਾ ਮਾਰਨਗੇ, ਰੌਲਾ ਨਾ ਪਾਉਣਗੇ, ਸੀਟੀਆਂ ਨਾ ਮਾਰਨਗੇ, ਤਾਂ ਫਿਰ ਉਹ ਕਾਹਦੇ ਲਈ ਰੱਖਿਆ, ਉਹ ਹੈ ਕਾਹਦੇ ਲਈ? ਫਿਰ ਉਹਨਾਂ ਨੂੰ ਕੀ ਮਤਲਬ ਸੀ? ਸੋ ਇਹ ਇਸ ਕਰਕੇ ਇਸ ਚੀਜ਼ ਨੂੰ ਤਾਂ ਤੁਸੀਂ ਧਿਆਨ ਹੀ ਨਾ ਰੱਖਿਆ ਕਰੋ, ਇਸ ਚੀਜ਼ ਦੀ ਤਾਂ ਸੋਚੋ ਹੀ ਨਾ ਵੀ ਭਾਈ ਫਲਾਨੇ ਥਾਂ ਤੇ ਇੰਨੀਆਂ ਤਾੜੀਆਂ ਵੱਜ ਰਹੀਆਂ, ਇੰਨੀਆਂ ਸੀਟੀਆਂ ਵੱਜ ਰਹੀਆਂ, ਉਹ ਉਹੀ ਲੋਕ ਮਾਰ ਰਹੇ ਜਿਹੜੇ ਉਹਨਾਂ ਵੰਨੀਓ ਇਕੱਠੇ ਕੀਤੇ ਗਏ ਆ। ਗੱਲ ਤਾਂ ਉਦੋਂ ਆਉਂਦੀ ਹੈ ਜਦੋਂ ਸਾਹਮਣੇ ਜਾ ਕੇ ਪਤਾ ਲੱਗਦਾ ਵੀ, ਜੋ ਥਰਡ ਪਰਸਨ ਦੇ ਕੋਲੇ ਜਾ ਕੇ ਪਤਾ ਲੱਗਦਾ। ਸੋ ਇਸ ਕਰਕੇ ਇਹ ਮੁੱਦਾ ਜਿਹੜਾ ਨਾ, ਇਸ ਮੁੱਦੇ ਦਾ ਨੂੰ ਤਾਂ ਸਾਨੂੰ ਵਕਤ ਹੀ ਦੇਣਾ ਪੈਣਾ, ਜਿਵੇਂ ਮੈਂ ਪਹਿਲਾਂ ਕਿਹਾ ਵੀ ਵਕਤ ਦੇ ਕੇ, ਤੇ ਹੁਣ ਦੇਖੀਏ ਵੀ ਕਿੱਧਰ ਜਾਂਦਾ ਤੇਲ, ਤੇ ਤੇਲ ਦੀ ਧਾਰ ਦੇਖਣ ਵਾਸਤੇ ਹੁਣ ਸਾਨੂੰ ਰੁਕਣਾ ਪੈਣਾ ਇਸ ਲਈ।
ਜੀ ਤੋ ਅੱਗੇ ਸੰਦੀਪ ਰਾਏ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਰਹੇ ਆ ਕਿ ਕੇਜਰੀਵਾਲ ਜਾਂ ਰਾਹੁਲ ਦੇ ਸਾਹਮਣੇ ਮੋਦੀ ਮੋਦੀ ਦੇ ਨਾਰੇ ਲੱਗੇ ਕੀ ਕਹੋਗੇ, ਤੇ ਨਾਲੇ ਰੈਡੀ ਫੈਮਿਲੀ ਨੇ 500 ਕਰੋੜ ਖਰਚੇ, ਸੋ ਇਸੇ ਬਾਰੇ ਉਹਨਾਂ ਨੇ ਤੁਹਾਡੇ ਵਿਚਾਰ ਪੁੱਛੇ ਆ ਜੀ।
ਦੇਖੋ ਜੀ, ਇਹ ਤਾਂ ਹੁਣ ਅਕਸਰ ਹੀ ਆਉਂਦੇ ਆ, ਜੇ ਹੁਣ ਕੇਜਰੀਵਾਲ ਉਦੋਂ ਲੁਧਿਆਣੇ ਆਏ ਤਾਂ ਉਹਨਾਂ ਦੀ ਵਿਰੋਧਤਾ ਲਈ ਉੱਥੇ ਬੰਦੇ ਭੇਜੇ ਗਏ। ਦੇਖੋ ਜਦੋਂ ਵਿਰੋਧੀ ਪਾਰਟੀਆਂ ਹੁੰਦੀਆਂ, ਕਿਤੇ ਵੀ ਕੋਈ ਦੋ ਧਿਰਾਂ ਜਾਂ ਆਪਸ ਵਿੱਚ ਮੁਕਾਬਲੇ ਆ, ਤੇ ਉੱਥੇ ਤਾਂ ਹੁੰਦਾ ਹੀ ਨਹੀਂ ਵੀ ਤੁਹਾਡੀ ਵਿਰੋਧਤਾ ਨਾ ਹੋਵੇ। ਸੋ ਇਹ ਵਿਰੋਧਤਾ ਚੱਲਦੀਆਂ ਆਈਆਂ, ਚਾਹੇ ਕੋਈ ਸ਼ਾਹੀਆਂ ਸਿੱਟਦਾ, ਕੋਈ ਛਿੱਤਰ ਸਿੱਟਣ ਦੀਆਂ ਕੋਸ਼ਿਸ਼ਾਂ ਕਰਦਾ, ਕੋਈ ਨਾਅਰੇ ਲਾਉਣ ਦੀ ਕੋਸ਼ਿਸ਼ ਕਰਦਾ, ਜਿੰਨੇ ਜੋਗੇ ਹੁੰਦਾ, ਇਸ ਮੁੱਦੇ ਤੇ ਤਾਂ ਇਹ ਉਹਨਾਂ ਦੀ ਡਿਊਟੀ ਆ ਅਪੋਜੀਸ਼ਨ ਕਰਨੀ, ਤੇ ਉਹ ਡਿਊਟੀ ਆਪਣੀ ਨਿਭਾਉਂਦੇ ਆ। ਇਹ ਵੱਖਰੀ ਗੱਲ ਆ ਵੀ ਅਪੋਜੀਸ਼ਨ ਕਰਨ ਲੱਗੇ ਜਿਹੜਾ ਮਿਆਰ ਆ ਅਪੋਜੀਸ਼ਨ ਦਾ, ਉਹ ਤੋਂ ਕਿਤੇ ਨਾ ਕਿਤੇ ਡਿੱਗ ਕੇ ਅਪੋਜੀਸ਼ਨ ਨਿਭਾਈ ਜਾਂਦੀ ਹੈ ਜਿੱਥੇ ਵੀ ਅਸੀਂ ਦੇਖਦੇ ਹਾਂ, ਜਾਂ ਕਿਸੇ ਦੇ ਵੀ ਅਗੇਂਸਟ ਹੋਵੇ, ਉਹ ਮਿਆਰ ਤੋਂ ਨਹੀਂ ਡਿੱਗਣਾ ਚਾਹੀਦਾ। ਇਹ ਇੱਕ ਤਾਂ ਇੰਨੀ ਕੁ ਗੱਲ ਆ। ਦੂਜਾ ਮੁੱਦਾ ਇਹਨਾਂ ਦਾ, ਦੂਜਾ ਮੁੱਦਾ ਦੁਬਾਰਾ ਪਲੀਜ਼ ਰਿਪੀਟ ਕਰੋ। ਦੋ ਸੀ ਦੇਖੋ, ਉਹ ਰੈਡੀ ਫੈਮਿਲੀ ਦੇ ਮਾਮਲੇ ਚ ਤੁਸੀਂ ਸ਼ਾਇਦ ਨਾ ਜਾਣਦੇ ਹੋ ਜੇ, ਪਰ ਮੈਂ ਬਰੀਫ ਚ ਦੱਸਦਿਆਂ ਜੀ, ਉਹ ਬੰਦਾ ਇੱਕ ਮੰਤਰੀ ਵੀ ਰਹਿ ਚੁੱਕਿਆ ਸਰਕਾਰ ਦੇ ਵਿਚ ਆਪਦੇ ਇੱਥੇ, ਤੇ ਦੂਜਾ ਉਹ ਬੰਦਾ ਖਾਨਾ ਦਾ ਮਾਲਕ ਸੀ, ਮਾਈਨਿੰਗ ਦਾ ਕਿੰਗ ਉਹਨੂੰ ਕਿਹਾ ਜਾਂਦਾ ਜੀ, ਤੇ ਉਹਦੇ ਲਈ ਉਹ ਜੇਲ੍ਹ ਵੀ ਕੱਟ ਆਇਆ ਤੋਂ ਪਹਿਲਾਂ, ਗੈਰ ਢੰਗ ਨਾਲ ਜਿਹੜੀ ਮਾਈਨਿੰਗ ਦੇ ਵਿੱਚ ਉਹਨੇ ਰੋਲ ਕੀਤਾ, ਤੇ ਉਹ ਹੁਣ ਵੀ ਜ਼ਮਾਨਤ ਤੇ ਆ ਬੰਦਾ। ਸੋ ਇਸ ਕਰਕੇ ਉਹਦੇ ਕੋਲੇ ਰੁਪਈਆਂ ਦੀ ਕੋਈ ਤੋੜਾ ਨਹੀਂ ਹੈ ਜੀ, ਕੋਈ ਕਮੀ ਨਹੀਂ ਹੈ। ਬਾਕੀ ਸਾਊਥ ਦੇ ਵਿੱਚ ਅਸੀਂ ਪੰਜਾਬ ਦੇ ਵਿੱਚ ਇੱਕ ਗੱਲ ਆਮ ਕਹਿੰਦੇ ਹਾਂ ਮਾਲਵੇ ਵਾਲੇ, ਵੀ ਪੰਜਾਬ ਚ ਮਾਲਵੇ ਵਾਲੇ ਵਿਆਹਾਂ ਤੇ ਪੈਸਾ ਬਹੁਤ ਜ਼ਿਆਦਾ ਲਾਉਂਦੇ ਆ ਹੋਰਾਂ ਦੀ ਨਿਸਬਤ। ਮਾਲਵੇ ਦੇ ਤਾਂ ਕਿੱਲਿਆਂ ਦੇ ਹਿਸਾਬ ਨਾਲ ਹੋ ਗਿਆ ਵੀ ਪਹਿਲਾਂ 1,00,000 ਰੁਪਏ ਕਿੱਲਾ ਸੀ, ਹੁਣ 2,00,000 ਰੁਪਏ ਕਿੱਲਾ ਹੋ ਗਿਆ। ਜੇ ਕਿਸੇ ਨੂੰ 40 ਕਿੱਲੇ ਜ਼ਮੀਨ ਆਉਂਦੀ ਆ ਤਾਂ ਉਹ 1,00,00,000 ਰੁਪਈਆ ਵਿਆਹ ਦੇ ਉੱਤੇ ਲਵਾਉਂਦਾ ਗਾ, ਦਾਜ ਲਾ ਲਓ ਜਾਂ ਊਂ ਲਾ ਲਓ, ਖਰਚੇ ਜੋ ਮਰਜ਼ੀ ਲਾਓ, ਸਟੇਟਸ ਸਿੰਬਲ ਲਾਓ, ਇਹ ਚੀਜ਼ਾਂ ਅਕਸਰ ਹੋਈਆਂ। ਪਰ ਸਾਊਥ ਦੇ ਮਾਮਲੇ ਦੇ ਵਿੱਚ ਹੋਰ ਵੀ ਅੱਗੇ ਨਿਕਲ ਗਿਆ। ਸਾਊਥ ਦਾ ਅੱਜ ਦੀ ਨਹੀਂ ਗੱਲ, ਸਾਊਥ ਦੇ ਵਿੱਚ ਜੈਲਲਿਤਾ ਦਾ ਮੂੰਹ ਬੋਲੇ ਮੁੰਡੇ ਦਾ ਵਿਆਹ ਹੋਇਆ ਸੀ, ਤੇ ਜਿਹੜੇ ਜਾਨੀ ਗਏ ਸੀਗੇ ਉਹ ਜਾਨੀਆਂ ਨੂੰ ਸਾਰਿਆਂ ਨੂੰ ਉਸ ਟਾਈਮ ਕੰਟੈਸਾ ਕਰ ਦਿੱਤੀ ਸੀਗੀ, ਜਿੰਨੇ ਜਾਨੀ ਗਏ ਸੀ ਸਭ ਨੂੰ ਕੰਟੈਸਾ ਕਰ ਦਿੱਤੀ ਸੀ। ਹੁਣ ਰੈਡੀ ਨੇ ਪਤਾ ਕੀ ਕੀਤਾ ਗਾ, ਰੈਡੀ ਨੇ ਆਪਦੀ ਬੇਟੀ ਦੇ ਵਿਆਹ ਦੇ ਕਾਰਡ ਭੇਜੇ ਆ। ਮੈਂ ਤਾਂ ਆਖਿਆ ਸੀ ਵੀ ਮੈਂ ਤਾਂ ਵਿਆਹ ਚ ਆਉਂਦਾ ਵੀ ਨਹੀਂ ਸੀ, ਕੁਛ ਵੀ ਨਹੀਂ ਕਰਦਾ ਸੀ, ਇੱਕ ਕਾਰਡ ਹੀ ਭੇਜ ਦਿੰਦੇ ਮੈਨੂੰ ਤਾਂ, ਤੇ ਉਹ ਕਾਰਡ ਭੇਜਿਆ ਇਹੋ ਜਿਹਾ ਵੀ ਉਹਨਾਂ ਨੇ LCD ਭੇਜੀ ਆ, LED, ਉਹ LED ਜਦੋਂ ਬਾਕਸ ਦੇ ਵਿੱਚ LED ਖੋਲਦੇ ਆ ਨਾ ਜਦੋਂ, ਤੇ ਖੋਲਣ ਸਾਰ ਰੈਡੀ ਪਰਿਵਾਰ ਜਿਹੜਾ ਉਹਨੂੰ ਇਸ ਢੰਗ ਨਾਲ ਸੈਟਅਪ ਕੀਤਾ ਹੋਇਆ ਵੀ ਉਹਨੂੰ ਪਲੱਗ ਲਾਉਣ ਸਾਰ ਉਹਦੇ ਚ ਰੈਡੀ ਪਰਿਵਾਰ ਆਉਂਦਾ ਤੁਹਾਡੇ ਸਾਹਮਣੇ ਤੇ ਤੁਹਾਨੂੰ ਵਿਆਹ ਲਈ ਇਨਵਾਈਟ ਕਰਦਾ, ਤੇ ਉਹ TV ਤੁਸੀਂ ਆਪਦੀ ਕੰਧ ਤੇ ਟੰਗ ਲਓ। ਸੋ ਦੇਖੋ ਵੀ ਇਹ ਕਾਰਡ ਵੰਡੇ ਗਏ ਆ ਇਸ ਢੰਗ ਤੇ। ਹੁਣ ਮੇਰੇ ਵਰਗਾ ਗੱਤੇ ਦਾ ਕਾਰਡ ਛਪਾ ਕੇ ਉਹਦੇ ਤੇ ਦੋ ਅੱਖਰ ਟੇਢੇ ਮਿੰਗੇ ਲਵਾ ਕੇ ਆਪਦੇ ਆਪ ਨੂੰ ਮਾਸਟਰ ਸਮਝਣ ਲੱਗ ਜਾਂਦਾ, ਲੱਡੂਆਂ ਦਾ ਡੱਬਾ ਦੇ ਲੈਂਦਾ ਵੱਧ ਤੋਂ ਵੱਧ ਨਾਲ। ਹੁਣ ਦੇਖੋ ਵੀ ਉਹਨਾਂ ਨੇ ਬੰਦੇ ਨੇ LED ਆ, ਉਹ ਹਜੇ ਮੈਂ ਧਿਆਨ ਕੀਤਾ ਵੀ ਕਿੰਨੇ ਇੰਚ ਦੀਆਂ ਦਿੱਤੀਆਂ, ਪਰ ਮਾੜੀ ਕਿਉਂ ਦੇਣਗੇ, ਹੁਣ ਉਹ ਇਹ ਥੋੜਾ ਵੀ ਉਹ 30-32 ਇੰਚ ਦੀ ਦੇਣਗੇ, ਘੱਟੋ ਘੱਟ 40-45 ਇੰਚ ਵਾਲੀਆਂ LED ਤਾਂ ਦਿੱਤੀਆਂ ਹੋਣੀਆਂ। ਤੇ ਇਹ ਇਸ ਕਰਕੇ ਉਹਨਾਂ ਲੋਕਾਂ ਕੋਲੇ ਪੈਸਿਆਂ ਦੇ ਢੇਰ ਖਾਨਾ ਤੇ ਬੈਠੇ ਆ, ਪੈਸਿਆਂ ਦੀਆਂ ਖਾਨਾ ਤੇ ਆ, ਤੇ ਉਹਨਾਂ ਉਹ ਕਹਿੰਦੇ ਜੀ ਅਸੀਂ ਆਪਦੇ ਰਾਜੇ ਮਹਾਰਾਜਿਆਂ ਵਾਲੇ ਸ਼ੌਂਕ ਪੂਰੇ ਕਰਦੇ ਹਾਂ, ਤੇ ਉਹਨਾਂ ਕੋਲੇ ਜੇ ਕਹੀਏ ਵੀ ਸਾਰਾ ਪੈਸਾ 2 ਨੰਬਰ ਦਾ, ਤਾਂ ਇਹ ਵੀ ਗੱਲ ਨੀ ਵੀ ਸਾਰਾ ਪੈਸਾ 2 ਨੰਬਰ ਦਾ। ਜੇ ਤੁਹਾਡੇ ਕੋਲੇ 1,00,000,000,000 ਰੁਪਈਆ ਤੇ ਉਹਦੇ ਚ ਜੇ ਉਹ 6 ਕਰੋੜ, 5 ਕਰੋੜ, 500 ਕਰੋੜ, 200 ਕਰੋੜ ਲਾ ਰਹੇ ਆ, ਤਾਂ ਇੰਨਾ ਕੁ ਤਾਂ ਉਹਨਾਂ ਕੋਲੇ ਜ਼ਰੂਰ ਸਾਧਨ ਹੋਣਗੇ। ਤੇ ਉਹਨੇ ਬਿਆਨ ਵੀ ਦਿੱਤਾ ਵੀ ਮੈਂ ਆਪਦੀ ਬੇਟੀ ਦੇ ਉੱਤੇ ਲਾਏ ਇਕੱਲੇ ਪੈਸੇ ਦਾ ਜਵਾਬ ਦੇਊਂਗਾ, ਇਕੱਲੇ ਪੈਸੇ ਦਾ ਹਿਸਾਬ ਦੇਊਂਗਾ, ਉਹਨਾਂ ਨੇ ਇਹ ਚੀਜ਼ ਬਿਆਨ ਵੀ ਦਿੱਤਾ। ਪਰ ਹੁਣ ਦੇਖੋ ਜੀ, ਇਹਨਾਂ ਗੱਲਾਂ ਦੇ ਉੱਤੇ ਸਾਨੂੰ ਚਿੰਤਾ ਨਹੀਂ ਕਰਨੀ ਚਾਹੀਦੀ, ਸਾਨੂੰ ਚਿੰਤਾ ਇਹ ਗੱਲਾਂ ਤੇ ਕਰਨੀ ਚਾਹੀਦੀ ਆ ਵੀ ਜਦੋਂ ਉਹਨਾਂ ਨੇ ਇੰਨਾ ਰੁਪਈਆ ਬਣਾ ਲਿਆ ਜਾਂ ਬਣਾ ਰਹੇ ਸੀ, ਉਦੋਂ ਅਸੀਂ ਕਿਉਂ ਸੁੱਤੇ ਪਏ ਸੀ, ਉਦੋਂ ਕਿਉਂ ਨੀ ਕਿਸੇ ਸਰਕਾਰਾਂ ਨੇ ਕਿਉਂ ਨੀ ਕੋਈ ਗੱਲ ਚੱਕੀ। ਹੁਣ ਅਸੀਂ ਧਿਆਨ ਜੇ ਹੀ ਰੱਖੀਏ ਵੀ ਹੋਰ ਰੈਡੀ ਨਾ ਪੈਦਾ ਹੋਣ ਦਈਏ, ਹੋਰ ਐ 2 ਨੰਬਰ ਦਾ ਪੈਸਾ ਨਾ ਪੈਦਾ ਹੋਣ ਦਈਏ ਤਾਂ ਹੀ ਚੰਗਾ, ਪਰ ਇਹ ਕਿਸੇ ਦੇ ਬਸ ਦਾ ਰੋਗ ਨਹੀਂ ਹੈ।
ਅੱਗੇ ਜੀ ਸਨੀ ਗੋਟਰਾ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਕਿ ਮੇਰਾ ਇੱਕ ਸਵਾਲ ਹੈ ਕਿ ਕੱਲ ਸਟੇਟ ਬੈਂਕ ਆਫ ਇੰਡੀਆ ਦੀ ਰਿਪੋਰਟ ਆਈ ਹੈ ਕਿ ਕਾਫੀ ਲੋਕਾਂ ਦਾ ਕਰਜ਼ਾ ਮਾਫ ਕੀਤਾ ਗਿਆ, IGE ਬਾਰੇ ਤੁਹਾਡਾ ਕੀ ਕਹਿਣਾ ਹੈ?
ਬਿਲਕੁਲ ਜੀ, ਇਹ ਵੀ ਇੱਕ ਕਾਰਨ ਜਿਹੜੇ ਸੁਬਹਾ ਦੇ 4 ਕਾਰਨ ਗਿਣ ਚੁੱਕੇ ਆ ਵੀ ਕਿਹੜੇ ਕਿਹੜੇ ਕਾਰਨ ਆ ਰਹੇ ਆ ਮੋਦੀ ਦੇ ਮਾਮਲੇ ਚ, ਤਾਂ ਉਹਦੇ ਚ ਇੱਕ ਸਭ ਤੋਂ ਵੱਡੀ ਹੈਰਾਨੀਜਨਕ ਖ਼ਬਰ ਇਹ ਆ ਰਹੀ ਆ, ਭਾਵੇਂ ਉਹਦੀ ਪੁਸ਼ਟੀ ਹੋਣੀ ਬਾਕੀ, ਪਰ ਇਹ ਆ ਰਹੀ ਆ ਵੀ ਜਿਹੜੇ ਡਿਫਾਲਟਰ ਹੋਏ ਬਿਜ਼ਨਸਮੈਨ ਆ, ਚਾਹੇ ਉਹਨਾਂ ਦੇ ਵਿੱਚ ਮਾਲੀਆ ਹੀ ਆ, ਮਾਲੀਆ ਸ਼ਰੇਆਮ 9,000 ਕਰੋੜ ਰੁਪਈਆ ਲੈ ਕੇ ਭੱਜ ਗਿਆ, ਤੇ ਪਰ ਉਹ ਸਾਰੇ ਦਾ ਸਾਰਾ ਕਰਜ਼ਾ ਕਈ ਅਖਬਾਰ ਤੋਂ ਮਾਫ਼ ਲਿਖ ਰਹੇ ਆ, ਭਾਵੇਂ ਮਾਫ਼ ਨਹੀਂ ਪਰ ਉਹਨਾਂ ਨੂੰ ਠੰਡੇ ਵਸਤੇ ਚ ਜਾਂ ਉਹਨਾਂ ਨੂੰ ਉਸ ਇੱਕ ਬੈਂਕਾਂ ਦਾ ਵੀ ਕਾਬਦਾ ਲੈਂਗੁਏਜ ਹੁੰਦੀ ਆ ਵੀ ਜਿਹੜਾ ਵੀ ਜਿਹਦੇ ਚਾਂਸ ਖਤਮ ਹੋ ਜਾਂਦੇ ਆ ਵੀ ਇਹਦੇ ਮੁੜਨ ਦੇ ਕੋਈ ਚਾਂਸ ਨਹੀਂ ਤਾਂ ਉਹਨੂੰ ਹਾਸ਼ੀਏ ਦੇ ਉੱਤੇ ਧੱਕ ਦਿੱਤਾ ਜਾਂਦਾ ਤਾਂ ਕਿ ਉਹ ਬਾਰ ਬਾਰ ਉਹ ਫਿਗਰ ਖਰਾਬ ਨਾ ਕਰੇ ਬੈਂਕ ਦੇ ਹਿਸਾਬ ਕਿਤਾਬ ਲੈਣ ਦੇਣ ਦੇ ਉਹਦੇ ਗਰੋਥ ਰੇਟ ਦੇ ਵਿੱਚ ਅਸਰ ਨਾ ਪਾਵੇ ਉਸ ਫਿਗਰ ਨੂੰ ਇੱਕ ਡੁੱਬੇ ਖਾਤੇ ਦੇ ਵਿੱਚ ਪਾ ਦਿੱਤਾ ਜਾਂਦਾ ਜਾਂ ਉਸ ਠੰਡੇ ਵਸਤੇ ਚ ਪਾ ਦਿੱਤਾ ਜਾਂਦਾ ਵੀ ਇਹਦਾ ਕੋਈ ਕੁਛ ਨਹੀਂ ਹੁੰਦਾ ਤੇ ਜਦੋਂ ਉੱਥੇ ਚਲੀ ਜਾਂਦੀ ਆ ਉਦੋਂ ਬਾਅਦ ਕੋਈ ਚਾਂਸ ਵੀ ਨਹੀਂ ਬਣਦੇ ਸੋ ਹੁਣ 11-11 ਹਜ਼ਾਰ ਕਰੋੜ ਦੀਆਂ ਗੱਲਾਂ ਆਉਂਦੀਆਂ ਵੀ ਫਲਾਨੇ ਸਿਰਾ ਧਮਕੇ ਸਿਰਾ ਹੁਣ ਇੱਕ ਪਾਸੇ ਅਸੀਂ ਕਹਿੰਦੇ ਹਾਂ ਵੀ ਮੁਕੇਸ਼ ਅੰਬਾਨੀ ਹੈ ਇਸ ਟਾਈਮ ਉਹ ਇੰਡੀਆ ਦਾ ਸਭ ਤੋਂ ਅਮੀਰ ਬੰਦਾ ਉਹਨੂੰ ਕਿਹੜੇ ਬੇਸ ਤੇ ਕਿਹੜੇ ਢੰਗ ਨਾਲ ਅਸੀਂ ਕਹਿੰਦੇ ਹਾਂ ਅਮੀਰ ਬੰਦਾ ਹੁਣ ਇੱਥੇ ਵੀ ਦੇਖੋ ਅਸੀਂ ਇੱਥੇ ਆਪਦਾ ਘਰ ਬਾਰ ਲੈ ਲੈਂਦੇ ਹਾਂ $4-4-5-5 ਲੱਖ ਦੇ ਕਰਜ਼ਾਉਂ ਅਸੀਂ ਤੇ ਜੇ ਅਸੀਂ ਦੇਖਣ ਵਾਲਿਆਂ ਨੂੰ ਦੇਖੀ ਜਾਈਏ ਵੱਡੀਆਂ ਕਾਰਾਂ ਸਾਡੇ ਕੋਲ ਸਭ ਕੁਛ ਆ ਪਰ ਅਸਲ ਤਾਂ ਅੰਦਰੋਂ ਤਾਂ ਅਸੀਂ ਕਰਜ਼ਾਉਂ ਆ ਨਾ ਬੈਂਕ ਦੇ ਜੇ ਤੁਸੀਂ ਸਿਰਖਰੂ ਚ ਹੋ ਕੋਈ ਕਰਜ਼ਾ ਨਾ ਦੇਣਾ ਹੋਵੇ ਕਿਸੇ ਦਾ ਤਾਂ ਉਹ ਲਾਈਫ ਤੇ ਇਸ ਲਾਈਫ ਚ ਤਾਂ ਫਰਕ ਤਾਂ ਆਊਗਾ ਹੀ ਹੁਣ ਜੇ ਮੰਨ ਲਓ ਉਹਦਾ 600 ਕਮਰਿਆਂ ਵਾਲਾ ਘਰ ਆ ਹੈਲੀਕਾਪਟਰ ਉੱਤੇ ਲੈਂਦੇ ਆ ਸਭ ਕੁਛ ਹੁੰਦੇ ਆ ਤੇ ਪਰ ਉਹ ਅਸੀਂ ਤਾਂ 20-50 ਹਜ਼ਾਰ ਦੇ ਕਰਜ਼ਾ ਉਹਨਾਂ ਵਾਲੇ ਫਾਹੇ ਲੈਣ ਨੂੰ ਤਿਆਰ ਆ ਤੇ ਉਹ 11-11 ਹਜ਼ਾਰ ਕਰੋੜ ਦਾ ਕਰਜ਼ਾ ਇੱਕ ਇੱਕ ਬੈਂਕ ਦਾ ਤੇ ਉਹ ਉਹ ਕਰਜ਼ੇ ਲਈ ਜੇ ਹੁਣ ਮੰਨ ਲਓ ਜੇ ਉਹ ਚ ਕਰਜ਼ੇ ਜੇ ਤਾਂ ਰਨਿੰਗ ਕਰਜ਼ਾ ਰਨਿੰਗ ਕੰਮ ਆ ਉਹਦਾ ਕਿਸ਼ਤ ਆ ਰਹੀ ਆ ਉਹਦਾ ਵਿਆਜ ਭਰਿਆ ਜਾ ਰਿਹਾ ਫਿਰ ਉਹ ਮੈਟਰ ਨਹੀਂ ਕਰਦਾ ਫਿਰ ਉਹ ਚਲੋ ਡਿਵੈਲਪਮੈਂਟ ਹੋ ਰਹੀ ਆ ਉਹ ਪੈਸੇ ਵਾਪਸ ਆ ਰਹੇ ਜੇ ਉਹਨਾਂ ਨੂੰ ਡਿਫਾਲਟਰਾਂ ਦੀ ਸੂਚੀ ਚ ਸ਼ਾਮਲ ਕਰਤਾ ਵੀ ਇਹ ਡਿਫਾਲਟਰ ਆ ਡਿਫਾਲਟਰ ਮੀਨਸ ਜਿਹਨੇ ਪੈਸੇ ਪੇ ਨਹੀਂ ਕਰਨੇ ਬੰਦ ਕਰਤੇ ਤੇ ਪੇ ਕਰਨ ਦੀ ਕੰਡੀਸ਼ਨ ਚ ਨਹੀਂ ਉਹਨੇ ਸ਼ੋਅ ਕਰਤਾ ਤਾਂ ਉਹ ਉਹ ਡਿਫਾਲਟਰ ਬੰਦੇ ਤੋਂ ਫਿਰ ਪੈਸੇ ਲੈਣ ਲਈ ਉਹਦੀ ਇੰਡਸਟਰੀ ਉਹਦਾ ਇਹੋ ਜਿਹਾ ਘਰ ਕਿਉਂ ਨਹੀਂ ਅਕਵਾਇਰ ਕੀਤਾ ਜਾਂਦਾ ਜਿਹੜੇ ਘਰ ਦੇ ਵਿੱਚ ਹੈਲੀਕਾਪਟਰ ਸਿੱਧੇ ਉੱਤਰਦੇ ਆ ਤਾਂ ਫਿਰ ਉਹ ਅਕਵਾਇਰ ਕੀਤੇ ਜਾਣ ਸੋ ਇਹ ਚੀਜ਼ਾਂ ਕਿਤੇ ਨਾ ਕਿਤੇ ਸਵਾਲੀਆ ਨਿਸ਼ਾਨ ਖੜੇ ਕਰਦੀਆਂ ਸਾਡੇ ਪੋਲੀਟੀਸ਼ੀਅਨਾਂ ਦੀ ਦੋਗਲੀ ਨੀਤੀ ਕੰਮ ਕਰਦੀ ਆ ਪੋਲੀਟੀਸ਼ੀਅਨ ਕੀ ਕਰਦੇ ਆ ਨਾ ਜੇ ਹੁਣ ਅਸੀਂ ਕਹੀਏ ਵੀ ਅਡਵਾਨੀ ਅਡਾਨੀ ਵਾਲੇ ਆ ਉਹ ਇਕੱਲੇ ਮੋਦੀ ਨੂੰ ਪੈਸੇ ਦੇਈ ਜਾਂਦੇ ਆ ਹੋਰ ਨੂੰ ਨਹੀਂ ਦਿੰਦੇ ਇਹ ਵੀ ਕਿਤੇ ਨਾ ਕਿਤੇ ਅੱਤਕਥਨੀ ਆ ਉਹ ਜਿੱਥੇ ਵੀ ਜਿਹੜਾ ਵੀ ਉਹਨਾਂ ਨੂੰ ਦੀਂਦਾ ਸਿਰ ਚੱਕੂ ਆ ਬੰਦਾ ਉਸੇ ਨੂੰ ਪੈਸੇ ਨਾਲ ਮਸਲਣ ਦੀ ਕੋਸ਼ਿਸ਼ ਕਰਦੇ ਆ ਉਸੇ ਨੂੰ ਦੇਣ ਦੀ ਕੋਸ਼ਿਸ਼ ਕਰਦੇ ਆ ਸੋ ਇਹ ਵਪਾਰੀ ਬੰਦੇ ਹੁੰਦੇ ਆ ਬਿਜ਼ਨਸਮੈਨ ਹੁੰਦੇ ਆ ਤੇ ਬਿਜ਼ਨਸਮੈਨ ਸਾਰੀਆਂ ਹੀ ਕਿਸ਼ਤੀਆਂ ਦੇ ਵਿੱਚ ਪੈਰ ਧਰ ਕੇ ਚੱਲਣਾ ਪੈਂਦਾ ਉਹਨਾਂ ਨੂੰ ਇੱਕ ਇੱਕ ਤੇ ਨਹੀਂ ਉਹ ਚੜ੍ਹਦੇ ਹੁੰਦੇ ਸੋ ਇਹ ਵੀ ਇੱਕ ਇਹਦਾ ਕਾਰਨ ਹੈਗਾ ਜੀ
ਜੀ ਸੋ ਬਰਾੜ ਸਾਹਿਬ ਸਾਡੇ ਲਿਸਨਰ ਦੇ ਸਵਾਲ ਤਾਂ ਆਈ ਥਿੰਕ ਜੀ ਖਤਮ ਹੋ ਗਏ ਆ ਪਰ ਆਪਾਂ ਹੁਣ ਗੱਲ ਕਰਦੇ ਆ ਜੀ ਜਲਾਲਾਬਾਦ ਦਾ ਕਾਫੀ ਜ਼ਿਆਦਾ ਰੌਲਾ ਪੈ ਰਿਹਾ ਕਾਫੀ ਸੁਰਖੀਆਂ ਦੇ ਵਿੱਚ ਚੱਲ ਰਿਹਾ ਵਾ ਜੀ ਜਲਾਲਾਬਾਦ ਤੇ ਇੱਕ ਕਬੱਡੀ ਵਿਸ਼ਵ ਕੱਪ ਤੋਂ ਜਾਂਦੇ ਜਾਂਦੇ ਜੀ ਇਸ ਦੀ ਅਪਡੇਟ ਵੀ ਸਾਡੇ ਲਿਸਨਰ ਨੂੰ ਦੱਸ ਦਿਓ
ਬਿਲਕੁਲ ਜੀ ਜਲਾਲਾਬਾਦ ਪੱਛਮੀ ਤੇ ਜਲਾਲਾਬਾਦ ਦੇ ਬਾਰੇ ਚ ਗੱਲਾਂ ਹੁੰਦੀਆਂ ਵੀ ਜਲਾਲਾਬਾਦ ਵੀ ਕਈ ਆ ਜੀ ਤੇ ਪਰ ਇਹ ਉਹ ਜਲਾਲਾਬਾਦ ਆ ਜੀ ਜਿਹਨੂੰ ਸੁਖਵੀਰ ਬਾਦਲ ਵਾਲਾ ਜਲਾਲਾਬਾਦ ਵੀ ਕਿਹਾ ਜਾਂਦਾ ਭੂਗੋਲਿਕ ਤੌਰ ਤੇ ਸ਼ਾਇਦ ਬਹੁਤ ਸਾਰੇ ਸੱਜਣ ਮਿੱਤਰ ਕਿਤੇ ਜਲਾਲਾਬਾਦ ਗਏ ਹੋਣ ਜਿਹੜੇ ਨਹੀਂ ਗਏ ਮੈਂ ਉਹਨਾਂ ਨੂੰ ਦੱਸ ਦਿਆਂ ਜੀ ਵੀ ਫਾਜ਼ਿਲਕਾ ਤੋਂ ਸਿਰਫ 30 ਕਿਲੋਮੀਟਰ ਦੂਰ ਇਹ ਜਲਾਲਾਬਾਦ ਆ ਜੀ ਤੇ ਮੁਕਤਸਰ ਤੋਂ ਵੀ 30 ਕਿਲੋਮੀਟਰ ਜਲਾਲਾਬਾਦ ਪੈਂਦਾ ਤੇ ਅੱਗੇ ਜਿਹੜੀ ਉਹ ਰੋਡ ਆ ਉਹ ਜਲਾਲਾਬਾਦ ਥਰੂ ਤੁਸੀਂ ਮੋਗਾ ਚੰਡੀਗੜ੍ਹ ਨਾਲ ਜੁੜ ਫਾਜ਼ਿਲਕਾ ਏਰੀਆ ਸੋ ਜਲਾਲਾਬਾਦ ਏਰੀਏ ਦੇ ਤੋਂ ਇਲੈਕਸ਼ਨ ਉਥੋਂ ਦੇ ਉਹ MLA ਤੇ ਜਿੱਥੇ ਉਪ ਮੁੱਖ ਮੰਤਰੀ ਜਿੱਥੋਂ ਦਾ MLA ਹੋਊਗਾ ਤੇ ਉਹ ਆਪਦੇ ਸਰੋਤਿਆਂ ਨੂੰ ਆਪਦੇ ਦਰਸ਼ਕਾਂ ਨੂੰ ਆਪਦੇ ਵੋਟਾਂ ਨੂੰ ਉਹਨਾਂ ਨੂੰ ਖੁਸ਼ ਕਰਨ ਦੀ ਕੋਈ ਕਸਰ ਨਹੀਂ ਛੱਡਦਾ ਤਾਂ ਉਸ ਲਈ ਜਿਹੜਾ ਹੁਣ ਇੱਕ ਜਲਾਲਾਬਾਦ ਜਿਹੜਾ ਇੱਕ ਛੋਟਾ ਜਿਹਾ ਟਾਊਨ ਆ ਇੱਕ ਉਹਨੂੰ ਮੰਡੀ ਨਹੀਂ ਕਹਿ ਸਕਦੇ ਜਲਾਲਾਬਾਦ ਨੂੰ ਮੰਡੀ ਨਹੀਂ ਕਹਿ ਸਕਦੇ ਇੱਕ ਕਸਬਾ ਆ ਜਿਹਦੇ ਚ ਗਿਣਤੀ ਦੀਆਂ ਦੁਕਾਨਾਂ ਮੈਨੂੰ ਬਹੁਤ ਸਬੱਬ ਮਿਲਿਆ ਜਲਾਲਾਬਾਦ ਜਾਣ ਆਉਣ ਦਾ ਲੰਘਣ ਦਾ ਉਹਦੇ ਵਿੱਚ ਦੀ ਤਾਂ ਉੱਥੋਂ ਦੀ ਹਾਲਤ ਬਹੁਤ ਖਸਤਾ ਪਰ ਉਸ ਹਾਲਾਤ ਦੇ ਵਿੱਚ ਜੇ ਇੱਕ ਵਿਸ਼ਵ ਕਬੱਡੀ ਕੱਪ ਦਾ ਫਾਈਨਲ ਹੁੰਦਾ ਤੇ ਉਹ ਸ਼ਹਿਰ ਚੁਣਿਆ ਜਾਂਦਾ ਉਹ ਪਿੰਡ ਚੁਣਿਆ ਜਾਂਦਾ ਤਾਂ ਉਹਦੇ ਪਿੱਛੇ ਕਾਰਨ ਇਹੀ ਹੈ ਜੀ ਵੀ ਉਹ ਉਪ ਮੁੱਖ ਮੰਤਰੀ ਦਾ ਪਿੰਡ ਆ ਜੀ ਤੇ ਉਹ ਆਪਦੇ ਲੋਕਾਂ ਨੂੰ ਜਿਹੜਾ ਖੁਸ਼ ਕਰਨ ਲਈ ਇਹ ਚੀਜ਼ਾਂ ਕਰਦੇ ਆ ਤੇ ਕੱਲ ਉਹਨਾਂ ਨੇ ਆਪਣੇ ਬਿਆਨ ਦੇ ਵਿੱਚ ਜਦੋਂ ਉਹ ਬੋਲ ਰਹੇ ਸੀ ਉੱਥੇ ਜਲਾਲਾਬਾਦ ਫਾਈਨਲ ਵੇਲੇ ਤਾਂ ਉਹਨਾਂ ਨੇ ਇਹ ਸ਼ਬਦ ਕਹੇ ਸੀ ਵੀ ਜਲਾਲਾਬਾਦ ਵਾਲੇ ਉੱਚੀ ਸੁਰ ਚ ਦੱਸੋ ਵੀ ਤੁਸੀਂ ਖੁਸ਼ ਹੋ ਇੱਥੇ ਵਰਲਡ ਕੱਪ ਦੇਖ ਕੇ ਉਹ ਆਦੇ ਹਾਂਜੀ ਖੁਸ਼ ਹਾਂ ਤਾਂ ਫਿਰ ਕਹਿੰਦੇ ਜੀ ਉਹਨਾਂ ਨਾਲ ਸਾਰਿਆਂ ਤੋਂ ਇੱਕ ਸਾਰ ਬੁਲਵਾਇਆ ਗਿਆ ਫਿਰ ਉਹਨਾਂ ਨੂੰ ਕਿਹਾ ਗਿਆ ਜੀ ਵੀ ਤੁਸੀਂ ਕੀ ਅਗਲਾ ਵਰਲਡ ਕੱਪ ਵੀ ਇੱਥੇ ਦੇਖਣਾ ਚਾਹੋਗੇ ਫਾਈਨਲ ਉਹ ਆਦੇ ਹਾਂਜੀ ਤਾਂ ਕਹਿੰਦੇ ਫਿਰ ਵੋਟ ਕਿਹਨੂੰ ਪਾਓਗੇ ਕਹਿੰਦੇ ਜੀ ਬਾਦਲ ਸਾਹਿਬ ਨੂੰ ਸੋ ਇਹ ਇੱਕ ਬਾਦਲਾਂ ਦੀ ਜਿਹੜੀ ਸਿਆਸੀ ਤੀਰ ਸੀ ਜੀ ਉੱਥੇ ਜਲਾਲਾਬਾਦ ਦੇ ਵਿੱਚ ਕਬੱਡੀ ਕਰਾਉਣਾ ਇੱਕ ਛੋਟੇ ਜਿਹੇ ਸ਼ਹਿਰ ਦੇ ਵਿੱਚ ਤੇ ਦੂਜਾ ਜਲਾਲਾਬਾਦ ਚਰਚਾ ਚ ਜੇ ਆਮ ਆਦਮੀ ਪਾਰਟੀ ਦੇ ਕਰਕੇ ਆਉਂਦਾ ਤਾਂ ਉਹ ਇਹ ਹੈ ਜੀ ਵੀ ਭਗਵੰਤ ਮਾਨ ਹੋਰਾਂ ਨੇ ਗਾਹੇ ਬਗਾਏ ਕਈ ਵਾਰ ਇਹ ਚੈਲੰਜ ਕੀਤਾ ਸੁਖਬੀਰ ਬਾਦਲ ਨੂੰ ਵੀ ਉਹ ਜਿੱਥੇ ਚਾਹੁਣ ਉੱਥੇ ਇਲੈਕਸ਼ਨ ਮੈਂ ਲੜ ਸਕਦਾ ਤੇ ਹੁਣ ਉਮੀਦ ਆ ਵੀ ਪਾਰਟੀ ਕਹਿੰਦੇ ਡਿਸਾਈਡ ਕਰ ਚੁੱਕੀ ਆ ਵੀ ਭਗਵੰਤ ਮਾਨ ਨੂੰ ਸ਼ਾਇਦ 2 ਸੀਟਾਂ ਤੋਂ ਇਲੈਕਸ਼ਨ ਹੋ ਜਾਣ ਨਹੀਂ ਇੱਕ ਜਲਾਲਾਬਾਦ ਤੇ ਇੱਕ ਸੁਨਾਮ ਤੋਂ ਇੱਥੋਂ ਜਿੱਥੋਂ ਸ਼ਾਇਦ ਸੰਗਰੂਰ ਦੀ ਕਿਸੇ ਵੀ ਸੀਟ ਤੋਂ ਜਿੱਥੇ ਵੀ ਇੱਕ ਹੈ ਤਾਂ ਉਹਦੇ ਲਈ ਭਗਵੰਤ ਮਾਨ ਨੂੰ ਨੇ ਹਜੇ ਤੱਕ ਭਾਵੇਂ ਖੁਦ ਪੁਸ਼ਟੀ ਨਹੀਂ ਕੀਤੀ ਪਰ ਕਿਤੇ ਨਾ ਕਿਤੇ ਗੱਲਾਂ ਬਾਹਰ ਆ ਰਹੀਆਂ ਵੀ ਸੁਖਬੀਰ ਬਾਦਲ ਦੇ ਬਰਾਬਰ ਜਲਾਲਾਬਾਦ ਦੇ ਵਿੱਚ ਭਗਵੰਤ ਮਾਨ ਨੂੰ ਲੜਾਇਆ ਜਾਊਗਾ। ਸੋ ਇੱਥੇ ਦੋਨੇ ਗੱਲਾਂ ਆਉਂਦੀਆਂ ਜੀ, ਇੱਕ ਤਾਂ ਇਹ ਹੈ ਵੀ ਵਾਕਈ ਜਿਹੜੀ ਟੱਕਰ ਆ, ਜੇ ਸੁਖਬੀਰ ਬਾਦਲ ਨੂੰ ਟੱਕਰ ਆ ਭਗਵੰਤ ਮਾਨ ਹੀ ਦੇ ਸਕਦੇ ਅੱਜ ਦੀ ਜਿਹੜੀ ਪੋਜੀਸ਼ਨ ਦੇ ਵਿੱਚ, ਅੱਜ ਜਿਹੜੀ ਪੋਜੀਸ਼ਨ ਆ ਉਸ ਪੋਜੀਸ਼ਨ ਦੇ ਵਿੱਚ ਭਗਵੰਤ ਮਾਨ ਦਾ ਜਿਹੜਾ ਫੋਲੋਇੰਗ ਸਰਕਲ ਆ ਜਾਂ ਜਿੰਨਾ ਕੁ ਉਹਨਾਂ ਦਾ ਪੰਜਾਬ ਦੇ ਵਿੱਚ ਹੋਂਦ ਆ, ਉਸ ਹਿਸਾਬ ਨਾਲ ਉਹ ਮੁਕਾਬਲੇ ਦੇ ਉਮੀਦਵਾਰ ਕਹੇ ਜਾ ਸਕਦੇ। ਉਹਨਾਂ ਨੂੰ ਇਹ ਨਹੀਂ ਕਿਹਾ ਜਾ ਸਕਦਾ ਵੀ ਉਹ ਸੁਖਬੀਰ ਬਾਦਲ ਦੇ ਮੁਕਾਬਲੇ ਦੇ ਉਮੀਦਵਾਰ ਨਹੀਂ ਹੈ। ਦੂਜਾ ਇਹ ਹੋ ਸਕਦਾ ਵੀ ਇਸ ਦੌਰਾਨ ਸਾਰੇ ਘਟਨਾਕ੍ਰਮ ਦੌਰਾਨ ਸੁਖਬੀਰ ਬਾਦਲ ਨੂੰ ਉਹਦੇ ਹਲਕੇ ਦੇ ਵਿੱਚ ਘੇਰੀ ਰੱਖਣ ਲਈ ਵੀ ਇਹ ਇੱਕ ਤੀਰ ਕਾਫੀ ਅਹਿਮ ਸਾਬਤ ਹੋ ਸਕਦਾ ਵੀ ਜੇ ਸੁਖਬੀਰ ਬਾਦਲ ਦੀ ਸੀਟ ਦੇ ਉੱਤੇ ਕੋਈ ਸੌਖਾ ਕੈਂਡੀਡੇਟ ਖੜਾ ਕਰਤਾ ਜਿੱਥੇ ਸੁਖਬੀਰ ਦੀ ਸ਼ਿਓਰਟੀ ਹੋ ਗਈ ਜਿੱਤਣ ਦੀ, ਤਾਂ ਸੁਖਬੀਰ ਸਾਰੇ ਪੰਜਾਬ ਦੇ ਉੱਤੇ ਆਪਦੀ ਜਿਹੜੇ ਤੂਫਾਨੀ ਦੌਰੇ ਕਰਕੇ ਤੇ ਆਪਦੀ ਪੰਜਾਬ ਦੇ ਉੱਤੇ ਸਾਰਾ ਜ਼ੋਰ ਲਾ ਸਕਦਾ। ਪਰ ਜੇ ਉਹ ਆਪਦੀ ਸੀਟ ਲਈ ਹੀ ਸਟਰਗਲ ਕਰਨਾ ਪੈ ਗਿਆ, ਉਹਨੂੰ ਆਪਦੀ ਸੀਟ ਲਈ ਉਹਨੂੰ ਜ਼ੋਰ ਲਾਉਣਾ ਪੈ ਗਿਆ ਤਾਂ ਉਹਦਾ ਕਿਤੇ ਨਾ ਕਿਤੇ ਜਾਂ ਤੋਂ ਧਿਆਨ ਹਟੇਗਾ। ਸੋ ਇਹ ਇੱਕ ਅਹਿਮ ਫੈਸਲਾ ਤੇ ਬਾਕੀ ਸ਼ਤਰੰਜ ਦੀ ਗੇਮ ਦਾ ਇੱਕ ਹਿੱਸਾ ਹੁੰਦਾ ਜੀ ਸਿਆਸਤ ਦਾ ਵੀ ਜੇ ਤੁਸੀਂ ਮੁਕਾਬਲਾ ਕਰਨਾ ਤਾਂ ਤੁਹਾਨੂੰ ਰਾਈਟ ਕੈਂਡੀਡੇਟ ਰਾਈਟ ਮੁਕਾਬਲੇ ਚੂਜ਼ ਕਰਨੇ ਪੈਣਗੇ। ਚਾਹੇ ਪੁਰਾਣੀਆਂ ਲੜਾਈਆਂ ਹੁੰਦੀਆਂ ਸੀ ਵੀ ਤਲਵਾਰ ਵਾਲੇ ਨਾਲ ਤਲਵਾਰ ਵਾਲਾ ਲੜਦਾ ਸੀ, ਤੀਰ ਵਾਲੇ ਨਾਲ ਤੀਰ ਵਾਲਾ ਲੜਦਾ ਸੀ ਜੀ। ਸੋ ਇਹ ਨਹੀਂ ਸੀਗਾ ਵੀ ਇੱਕ ਪਾਸੇ ਨਿਹੱਥੇ ਨੂੰ ਉੱਥੇ ਸਾਹਮਣੇ ਖੜਾ ਕਰ ਦਿੱਤਾ ਜਾਂਦਾ ਸੀ। ਸੋ ਇਹ ਮੇਰੇ ਹਿਸਾਬ ਨਾਲ ਆਮ ਆਦਮੀ ਪਾਰਟੀ ਦਾ ਵੀ ਰਾਈਟ ਫੈਸਲਾ ਹੋਊਗਾ ਜੇ ਭਗਵੰਤ ਮਾਨ ਨੂੰ ਉੱਥੇ ਖੜਾ ਕਰਦੇ ਆ, ਭਾਵੇਂ ਉਹਨਾਂ ਲਈ ਵੀ ਇੱਕ ਸੀਟ ਦਾ ਰਿਸਕ ਜ਼ਰੂਰ ਹੈਗਾ ਵੀ ਕਿਉਂਕਿ ਉਹ ਚ ਸ਼ਿਓਰਟੀ ਨਹੀਂ ਕਹੀ ਜਾ ਸਕਦੀ ਵੀ ਸੁਖਬੀਰ ਬਾਦਲ ਦੇ ਮੁਕਾਬਲੇ ਚ ਭਗਵੰਤ ਮਾਨ ਜਿੱਤਣਗੇ ਨਹੀਂ ਮੈਂ ਹਜੇ ਤੱਕ ਮੈਨੂੰ ਲੱਗਦਾ ਤੇ, ਪਰ ਇਹ ਜ਼ਰੂਰ ਹੈਗੀ ਵੀ ਉਹ ਅਕਾਲੀ ਦਲ ਦੀ ਨੂੰ ਉਲਝਾ ਕੇ ਰੱਖ ਸਕਦੇ ਆ ਤੇ ਉਹਨਾਂ ਨੂੰ ਇਹ ਚੀਜ਼ ਉਹਨਾਂ ਦੀ ਵਕਾਰ ਦੇ ਉੱਤੇ ਸੱਟ ਆ। ਜੇ ਉਹ ਜਿੱਤਦੇ ਆ ਤਾਂ ਉਹ ਉੱਥੇ ਤਾਂ ਜਿੱਤਣਗੇ ਜੇ ਉਹਨਾਂ ਨੇ ਦਿਨ ਰਾਤ ਇੱਕ ਕੀਤਾ ਤੇ ਬਾਕੀ ਪੰਜਾਬ ਕੰਨੀਓ ਧਿਆਨ ਛੱਡਿਆ। ਜੇ ਉਹ ਆਮ ਆਦਮੀ ਪਾਰਟੀ ਤੋਂ ਹਾਰਦੇ ਆ ਤਾਂ ਇਹ ਮਕਸਦ ਉਹਨਾਂ ਦਾ ਹੈਗਾ ਹੀ ਆ ਆਮ ਆਦਮੀ ਪਾਰਟੀ ਦਾ। ਪਰ ਨਾਲ ਨਾਲ ਉੱਥੇ ਕਾਂਗਰਸ ਨੂੰ ਵੀ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ, ਕਾਂਗਰਸ ਵੀ ਉੱਥੇ ਐਕਟਿਵ ਆ ਤੇ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਜਲਾਲਾਬਾਦ ਆ ਜਿਹੜਾ ਜਿਵੇਂ ਲੰਮੀ ਹਲਕਾ ਹਮੇਸ਼ਾ ਸੁਰਖੀਆਂ ਚ ਰਹਿੰਦਾ ਰਿਹਾ ਕਿਉਂਕਿ ਉੱਥੋਂ ਖੁਦ ਪ੍ਰਕਾਸ਼ ਸਿੰਘ ਬਾਦਲ ਇਲੈਕਸ਼ਨ ਲੜਦੇ ਆ, ਤਾਂ ਉਵੇਂ ਜਿਹੜਾ ਜਲਾਲਾਬਾਦ ਸੀਟ ਆ ਜਿਹੜੀ ਸਭ ਤੋਂ ਅਹਿਮ ਸੀਟ ਦੇ ਰੂਪ ਦੇ ਵਿੱਚ ਇਲੈਕਸ਼ਨ ਹੋਣਗੇ ਆਉਣ ਵਾਲੇ ਦਿਨਾਂ ਚ।
ਜੀ ਸੋ ਬਰਾੜ ਸਾਹਿਬ ਖਬਰਾਂ ਦੇ ਵਿੱਚ ਇੰਨਾ ਹੀ, ਇਸ ਤੋਂ ਇਲਾਵਾ ਤੁਸੀਂ ਹੋਰ ਕੋਈ ਜਾਣਕਾਰੀ ਸਾਂਝੀ ਕਰਨਾ ਚਾਹੋ?
ਬਿਲਕੁਲ ਜੀ, ਜਾਣਕਾਰੀ ਜਾਂਦਾ ਜਾਂਦਾ ਮੈਂ ਸਿੱਖ ਖੇਡਾਂ ਦੀ ਫੇਰ ਦੱਸਣਾ ਚਾਹੁੰਦਾ ਜੀ। ਮੈਨੂੰ ਕੋਲੇ ਮੇਰੇ ਕੋਲੇ ਮੈਸੇਜ ਆਇਆ ਦੱਸਿਆ ਵੀ ਹੁਣ ਤੱਕ ਜਿਹੜੇ ਸਿੱਖ ਖੇਡਾਂ ਦੇ ਵਿੱਚ ਚਾਰ ਕੈਟਾਗਰੀ ਦੇ ਸਪੋਂਸਰ ਲਏ ਜਾ ਰਹੇ ਜੀ, ਪਲੈਟੀਨਮ ਤੇ ਗੋਲਡ ਸਿਲਵਰ ਤੇ ਬਰਾਂਜ਼। ਤੇ ਪਲੈਟੀਨਮ ਦੇ ਵਿੱਚ ਹੁਣ ਤੱਕ 7 ਦੇ ਕਰੀਬ ਜਿਹੜੇ ਸਾਡੇ ਸਪੋਂਸਰ ਆ ਜਿਹੜੇ ਸਾਨੂੰ ਜੁੜ ਚੁੱਕੇ ਆ, ਤੇ 7 ਸਪੋਂਸਰਾਂ ਦੇ ਵਿੱਚੋਂ ਜੇ ਮੈਂ ਇੱਥੇ ਥੋੜੇ ਜਿਹੇ ਜ਼ਿਕਰ ਕਰਨੇ ਬਣਦਾ ਕਿਉਂਕਿ ਜੇ ਕਿਸੇ ਬੰਦੇ ਨੇ ਐਡੀ ਵੱਡਾ ਇਨੀਸ਼ੀਏਟਿਵ ਲਿਆ, ਉਹ ਵੀ ਉਸ ਟਾਈਮ ਤੇ ਲਿਆ ਜਦੋਂ ਹਜੇ ਕਹਿ ਸਕਦੇ ਆ ਗੇਮਾਂ ਦੀ ਸ਼ੁਰੂਆਤ ਆ, ਤਾਂ ਉਸ ਟਾਈਮ ਦੇ ਵਿੱਚ ਵੀ ਉਹਨਾਂ ਨੇ, ਬਾਅਦ ਚ ਤਾਂ ਚੱਲਦੀ ਗੱਡੀ ਚ ਤਾਂ ਹਰ ਬੰਦਾ ਹੀ ਚੜੂਗਾ, ਦੇਖੋ ਉਹ ਤਾਂ ਹਰੇਕ ਬੰਦਾ ਆਉਂਦਾ ਵੀ ਹਾਂ ਅਸੀਂ ਵੀ ਇਹਦਾ ਸਹਿਯੋਗ ਦੇ ਰਹੇ ਹਾਂ। ਪਰ ਇਸ ਪੋਜੀਸ਼ਨ ਦੇ ਉੱਤੇ ਸਭ ਤੋਂ ਪਹਿਲਾਂ ਤਾਂ ਮੈਂ ਬੈਸਟ ਰਣਜੂ ਦਾ ਧੰਨਵਾਦ ਕਰਦਾ ਜੀ, ਜਿਹੜੇ ਨੈਸ਼ਨਲ ਤੌਰ ਦੇ ਉੱਤੇ ਸਿੱਖ ਖੇਡਾਂ ਨੂੰ ਸਦਾ ਹੀ ਹਰ ਸਾਲ ਮਦਦ ਦੇ ਰਹੇ ਆ ਪਿਛਲੇ 3-4 ਸਾਲਾਂ ਤੋਂ। ਇਸ ਵਾਰ CMI ਟੋਇਟਾ, ਜਿਹੜੇ ਕਿ ਟੋਇਟਾ ਦੀ ਕਾਰਾਂ, ਜੇ ਐਡਲੇਡ ਦੇ ਵਿੱਚ ਕੋਈ ਰਹਿੰਦਾ ਤਾਂ ਉਹਨਾਂ ਨੂੰ ਪਤਾ ਜੀ CMI ਟੋਇਟਾ ਦਾ ਕਿੱਡਾ ਕੱਦ ਕਾਠ ਆ, ਤੇ ਉਹ ਵੀ ਜਿਹੜੀ ਪਲੈਟੀਨਮ ਸਪੈਂਸਰਸ਼ਿਪ ਆ ਜੀ, ਉਹਨਾਂ ਨੇ ਪੈਸੇ ਵੀ ਜਮ੍ਹਾਂ ਕਰਾ ਦਿੱਤੇ ਆ ਜੀ $10,000, ਤੇ ਉਹ ਦਿੱਤੀ ਆ। ਤੇ ਤੀਜੀ ਜਿਹੜੀ ਸਾਡੇ ਕੋਲ ਜਿਹੜੀ ਸਪੋਂਸਰਸ਼ਿਪ ਆਈ ਆ ਜੀ, ਉਹ ਸਾਡੇ ਮੱਲੀ ਮਿੰਨੀ ਸੁਪਰ ਮਾਰਕੀਟ ਆ ਜੀ, ਜਿਹੜੀ ਕਿ ਰਿਵਰਲੈਂਡ ਦੇ ਵਿੱਚ ਆ, ਤੇ ਉਹ ਰਿਵਰਲੈਂਡ ਦੇ ਵਿੱਚ ਸਰਦਾਰ ਬਲਕਾਰ ਸਿੰਘ ਮੱਲੀ ਕਾਫੀ ਉੱਦਮੀ ਆ ਤੇ ਹਰ ਥਾਂ ਦੇ ਉੱਤੇ ਉਹ ਵੱਧ ਚੜ ਕੇ ਹਿੱਸਾ ਪਾਉਂਦੇ ਆ, ਤੇ ਉਹਨਾਂ ਨੇ ਵੀ ਜਿਹੜੀ ਪਲੈਟੀਨਮ ਸਪੋਂਸਰਸ਼ਿਪ ਸਾਨੂੰ ਦਿੱਤੀ ਆ ਜੀ। ਤੇ ਉਸ ਤੋਂ ਬਾਅਦ ਐਡਲੇਡ ਚੀਪ TV ਤੇ ਵੀਡੀਓ ਰਿਪੇਅਰ ਦੇ ਨਾਂ ਦੇ ਉੱਤੇ ਇੱਕ ਸਾਡੇ ਇੱਥੇ ਬਿਜ਼ਨਸ ਆ ਜੀ, ਵੈਸੇ ਤਾਂ ਇੱਕ ਸਿੰਬਲ ਆ, ਵੈਸੇ ਤਾਂ ਸਰਦਾਰ ਬਲਵੰਤ ਸਿੰਘ ਹੋਰਾਂ ਨੂੰ ਸਾਰੀ ਦੁਨੀਆ ਜਾਣਦੀ ਆ, ਤੇ ਉਹਨਾਂ ਨੇ ਵੀ ਸਾਨੂੰ ਜਿਹੜੀ ਪਲੈਟੀਨਮ ਸਪੈਂਸਰਸ਼ਿਪ ਦਿੱਤੀ ਆ। ਤੇ ਗਰੇਵਾਲ ਬ੍ਰਦਰ ਹਰ ਵਾਰੀ ਦੇਖੋ ਉਹ ਤਾਂ ਪਲੈਟੀਨਮ ਤੋਂ ਵੀ ਗਾਂਹ ਦੀਆਂ ਗੱਲਾਂ ਕਰਦੇ ਆ, ਗਰੇਵਾਲ ਆਟਾ ਚੱਕੀ ਤੋਂ ਉਹ ਉਹਨਾਂ ਨੇ ਸਾਰਾ ਜਿਹੜਾ ਰਾਸ਼ਨ ਦੇਣਾ ਵੀ ਅੰਗਿਆ, ਤੇ ਨਾਲ ਨਾਲ ਪਲੈਟੀਨਮ ਸਪੋਂਸਰਸ਼ਿਪ ਦੀ ਵੀ ਉਹਨਾਂ ਨਾਲ ਗੱਲ ਹੋਈ ਆ। ਤੇ ਜੇ ਅਸੀਂ ਗੱਲ ਕਰੀਏ ਸਾਡੇ ਟੈਕਸੀ ਇੰਡਸਟਰੀ ਦੀ, ਤਾਂ ਟੈਕਸੀ ਇੰਡਸਟਰੀ ਚ ਸਾਡੇ ਮੈਟਰੋ ਸਿਟੀ ਕੈਬ ਤੇ ਜਿਹੜੇ ਕੈਂਥ ਬ੍ਰਦਰਸ ਆ, ਜਿਨ੍ਹਾਂ ਨੂੰ ਸਾਰੇ ਜਾਣਾ ਪਛਾਣਾ ਨਾ ਜੀ, ਤੇ ਤਕਰੀਬਨ ਬਹੁਤ ਸਾਰੇ ਸਟੂਡੈਂਟ ਵੀਰ ਜਾਂ ਹੋਰ ਸਾਡੇ ਟੈਕਸੀ ਵਾਲੇ ਭਰਾ ਉਹਨਾਂ ਨਾਲ ਰਲ ਕੇ ਰੋਜੀ ਰੋਟੀ ਚਲਾਉਂਦੇ ਆ, ਤੰਤਰਮਾਨ ਗਿੱਲ ਤੇ ਅਮਰਜੀਤ ਗਰੇਵਾਲ ਤੇ ਭਰਤ ਕੈਂਤ ਤਿੰਨਾਂ ਜਣਿਆਂ ਨੇ ਰਲ ਕੇ ਸਾਨੂੰ ਜਿਹੜੀ ਪਲੈਟੀਨਮ ਸਪੈਂਸਰਸ਼ਿਪ ਉਹਨਾਂ ਨੇ ਵੀ ਸਾਨੂੰ ਦੇਤੀ ਹੈ ਜੀ। ਤੇ ਅਰਕ ਫਾਰਮ ਆ ਜਿਹੜੇ ਹਰਦਿਆਲ ਸਿੰਘ ਅਰਕ ਜਿਹੜੇ ਕਿ ਕਾਫੀ ਵੱਡਾ ਨਾਂ ਜੀ ਰਿਵਰਲੈਂਡ ਦਾ, ਕਾਫੀ ਸਾਲ ਉਹ ਰਿਵਰਲੈਂਡ ਸਿੱਖ ਸੁਸਾਇਟੀ ਦੇ ਪ੍ਰਧਾਨ ਰਹੇ ਆ ਤੇ ਸੋਸ਼ਲ ਕੰਮਾਂ ਦੇ ਵਿੱਚ ਸਦਾ ਹੀ ਉਹਨਾਂ ਨੇ ਵੱਧ ਚੜ ਕੇ ਹਿੱਸਾ ਪਾਇਆ। ਤਾਂ ਅਰਕ ਫਾਰਮ ਤੋਂ ਸਰਦਾਰ ਹਰਦਿਆਲ ਸਿੰਘ ਅਰਕ ਤੇ ਉਹਨਾਂ ਦੇ ਬੇਟੇ ਨਰਿੰਦਰ ਸਿੰਘ ਅਰਕ ਹੋਰਾਂ ਨੇ ਵੀ ਸਾਨੂੰ ਜਿਹੜੀ ਪਲੈਟੀਨਮ ਸਪੋਂਸਰਸ਼ਿਪ ਲਈ ਉਹਨਾਂ ਨੇ ਸਾਡੀ ਮਦਦ ਕੀਤੀ ਆ। ਤੇ ਇਹ ਲੋਕਾਂ ਨੇ ਸਾਡੀ ਮਦਦ ਸ਼ੁਰੂ ਚ ਬਿਨਾਂ ਅਪਰੋਚ ਕਰੇ ਵਾਂਗੂ ਹੀ ਕੀਤੀ ਆ। ਬਹੁਤ ਥੋੜਾ ਜਿਹਾ ਇਹਨਾਂ ਨੂੰ ਕਹਿਣ ਦੀ ਲੋੜ ਪਈ ਵੀ ਗੇਮਾਂ ਅਸੀਂ ਕਰ ਰਹੀਆਂ, ਤਾਂ ਇਹ ਪਹਿਲੇ ਦਿਨ ਜੁੜ ਗਏ। ਉਸ ਤੋਂ ਬਾਅਦ ਸਾਡੇ ਨਾਲ ਜਿਹੜੇ ਗੋਲਡ ਦੇ ਵਿੱਚ ਜੇ ਕਰੀਏ ਤਾਂ ਗੱਲ ਏਕਮ ਗਰੋਸਰੀ, ਥਾਂਦੀ ਮੋਟਰਸ, ਜੈਵਿਨ ਹਾਫਕਿਨ ਕਾਲਜ, ਇਹ ਕੁਝ ਇੱਕ ਨਾਂ ਜਿਹੜੇ ਆ ਉਹ ਗੋਲਡ ਸਪੋਂਸਰਸ਼ਿਪ ਦੇ ਵਿੱਚ ਵੀ ਜੁੜ ਚੁੱਕੇ ਆ। ਤੇ ਡਰਬਨ ਕਾਲਜ, ਅੰਪੀਰੀਅਲ ਕਾਲਜ ਜਿਹੜਾ ਕਿ ਤੇ ਨਾਲ ਹੀ ਤੀਜੇ ਸਾਡੇ ਨਾਲ ਕਾਲਜ ਦੇ ਨਾਂ ਮੇਰੇ ਕੋਲ ਹਜੇ ਪੂਰੇ ਨਹੀਂ ਆ ਰਹੀ ਲਿਸਟ, ਪਰ ਮੈਂ ਦੇਖ ਰਿਹਾ ਤਿੰਨ ਕਾਲਜ ਸਾਡੇ ਨਾਲ ਹੁਣ ਤੱਕ ਜੁੜ ਚੁੱਕੇ ਆ ਤੇ ਉਹ ਤਿੰਨੇ ਕਾਲਜਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ। ਤੇ ਐਡਲਟ ਸਿਟੀ ਕੌਂਸਲ ਤੇ ਸਰਕਾਰ ਤਾਂ ਜ਼ਰੂਰ ਸਾਡੀ ਮਦਦ ਕਰ ਹੀ ਰਹੀ ਹੈ ਜੀ। ਸੋ ਮੈਂ ਇੱਥੇ ਤਾਂ ਇਹਨਾਂ ਦੇ ਸਾਰਿਆਂ ਦੇ ਨਾਂ ਜਾਂਦਾ ਜ਼ਿਕਰ ਕਰਨਾ ਚਾਹੁੰਦਾ ਸੀ ਵੀ ਜੇ ਕੋਈ ਵੀ ਬੰਦਾ ਹੁਣ ਦੀ ਸਟੇਜ ਤੇ ਜੁੜਨਾ ਚਾਹੂਗਾ ਤਾਂ ਸਾਨੂੰ ਬੜੀ ਖੁਸ਼ੀ ਹੋਊਗੀ ਵੀ ਤੁਸੀਂ ਸਾਡੇ ਨਾਲ ਜੁੜੋ ਤੇ ਜੁੜ ਕੇ ਇਹਨਾਂ ਸਿੱਖ ਖੇਡਾਂ, ਇਕੱਲਾ ਇੱਕ ਬੰਦੇ ਦਾ ਕਿਸੇ ਦਾ ਫੰਕਸ਼ਨ ਨਹੀਂ ਹੈ, ਇਹ ਸਾਰਿਆਂ ਦਾ ਫੰਕਸ਼ਨ ਆ ਤੇ ਇਸ ਕਰਕੇ ਜ਼ਰੂਰ ਤੁਸੀਂ ਇਹਨੂੰ ਇਹਦੇ ਚ ਜੁੜੋ। ਤੇ ਹੁਣ ਮੈਨੂੰ ਲੱਗਦਾ ਇਜਾਜ਼ਤ ਦਿਓ ਜੀ, ਤੁਸੀਂ ਬੋਬੀ ਜੀ ਪ੍ਰੋਗਰਾਮ ਜਾਰੀ ਰੱਖੋ।
ਬਹੁਤ ਬਹੁਤ ਸ਼ੁਕਰੀਆ ਬ੍ਰੈਟ ਸਰ,
ਮਿਹਰਬਾਨੀ
ਜੀ। ਦੋਸਤੋ, ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਖਬਰਾਂ ਬਾਰੇ ਤੁਹਾਡੇ ਸਵਾਲ ਜਵਾਬ ਆਈ ਥਿੰਕ ਬਹੁਤ ਹੋ ਗਏ ਹੋਣਗੇ। ਹੁਣ ਕਿਉਂ ਨਾ ਇੱਕ ਗਾਣਾ ਸੁਣ ਲਈਏ ਤੇ ਨਾਲ ਜੇ ਬ੍ਰੇਕ ਦਾ ਟਾਈਮ ਹੈਗਾ ਤਾਂ ਆਪਾਂ ਥੋੜੀ ਜਿਹੀ ਬ੍ਰੇਕ ਵੀ ਮਿਲ ਜੂਗੀ ਤੇ ਉਸ ਤੋਂ ਬਾਅਦ ਤੁਹਾਡੇ ਜਿਹੜੇ ਮੈਸੇਜ ਆ ਉਹ ਮੈਂ ਜ਼ਰੂਰ ਲੈ ਕੇ ਆਊਂਗੀ। ਸੋ ਮੈਂ ਪੁੱਛਿਆ ਸੀ ਜੀ ਪਰਦੇਸੀਆਂ ਦੇ ਤਿੰਨ ਕੱਕੇ ਕਿਹੜੇ ਹੁੰਦੇ ਆ, ਕਿਆ ਜਵਾਬ ਆਇਆ, ਬੜੇ ਸੋਹਣੇ ਜਵਾਬ ਆਇਆ ਜੀ। ਮਨਦੀਪ ਸਿੰਘ, ਅੰਮ੍ਰਿਤ ਬੁਰਾਇਆ, ਕਰਮਜੀਤ ਕੌਰ, ਰਾਜਚਾਲ, ਨਰਵੈ ਸਿੰਘ, ਨਵੀ, ਜਸਪਾਲ ਸਿੰਘ ਨੇ, ਵਰਿੰਦਰ ਸਿੰਘ, ਸੰਦੀਪ ਰਾਏ, ਸਨੀ ਗੋਤਰਾ, ਰਾਜੀ ਭੰਗੂ ਸਿੰਗਾਪੁਰ ਤੋਂ, ਤੇ ਜਗਤਾਰ ਟੂਡੀਕੇ ਹਾਂਗਕਾਂਗ ਤੋਂ, ਬਚਿੱਤਰ ਮੋੜ ਭੁੱਲਰ ਤੇ ਰਾਜ ਮੋਹਿੰਦਰ ਸਿੰਘ। ਤੋਂ ਜ਼ਰੂਰ ਤੁਹਾਡੇ ਸਾਰਿਆਂ ਦੇ ਮੈਸੇਜ ਲੈਂਦੇ ਹਾਂ ਜੀ ਪਰ ਇਸ ਗੀਤ ਤੋਂ ਬਾਅਦ।
ਸਾਨੂੰ ਦਿਲੋਂ ਸਹਿਯੋਗ ਦੇ ਰਹੇ ਨੇ ਸਾਡੇ ਆਪਣੇ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਦੇ ਇਸ ਘੰਟੇ ਚ ਸਾਨੂੰ ਸਹਿਯੋਗ ਦੇ ਰਹੇ ਨੇ। ਪੰਜਾਬ ਗ੍ਰੋਸਰੀ ਹਾਊਸ ਕੈਨਰਾ ਤੋਂ ਰਾਜਨਦੀਪ ਸਿੰਘ, ਸੀਡੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ, ਏਸੀਟੀ ਆਟੋਮੋਟਿਵ ਕੈਨਰਾ ਤੋਂ ਸੁਖਪਾਲ ਸਿੰਘ, ਨਵੀ ਪੱਡਾ ਫਰੋਮ ਬਗ ਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ, ਬ੍ਰਿਸਬੇਨ ਤੋਂ ਮੋਗੇ ਵਾਲੇ ਗੁਰਪ੍ਰੀਤ ਸਿੰਘ ਬਰਾੜ,
ਚੰਨ ਚਾਨਣੀ ਰਾਤ ਗੋਰੀਏ ਵਿਰਲੇ ਵਿਰਲੇ ਤਾਰੇ, ਤੂੰ ਮਿਲਣੇ ਦਾ ਵਾਦਾ ਕਰਕੇ ਕਿਉਂ ਭੁੱਲ ਗਈ ਮੁਟਿਆਰੇ, ਚੰਨ ਚਾਨਣੀ ਰਾਤ ਗੋਰੀਏ ਵਿਰਲੇ ਵਿਰਲੇ ਤਾਰੇ, ਤੂੰ ਮਿਲਣੇ ਦਾ ਵਾਦਾ ਕਰਕੇ ਕਿਉਂ ਭੁੱਲ ਗਈ ਮੁਟਿਆਰੇ, ਤੂੰ ਕਿਵੇਂ ਅੱਖ ਲਾ ਲੀੜੀਏ ਕਰਕੇ ਨੈਣ ਮਟਕਾ, ਤੂੰ ਕਿਵੇਂ ਅੱਖ ਲਾ ਲੀੜੀਏ ਕਰਕੇ ਨੈਣ ਮਟਕਾ, ਨੀ ਤੈਨੂੰ ਨੀਂਦਰਾਂ ਨਿਆਉਂਦੀਆਂ ਜੇ ਵਾਦਾ ਹੁੰਦਾ ਪੱਕਾ, ਨੀ ਤੈਨੂੰ ਨੀਂਦਰਾਂ ਨਿਆਉਂਦੀਆਂ ਜੇ ਵਾਦਾ ਹੁੰਦਾ ਪੱਕਾ, ਨੀ ਤੈਨੂੰ ਨੀਂਦਰਾਂ ਨਿਆਉਂਦੀਆਂ, ਉੱਠ ਕੇ ਬੂਹਾ ਖੋਲੀ ਪਰਦਾ ਵੇਖ ਪਰਾਂ ਨੂੰ ਕਰਕੇ, ਤੇਰੇ ਦਰ ਤੇ ਆਇਆ ਆਸ਼ਿਕ ਜਾਨ ਤੜੀ ਤੇ ਤਰਕੇ, ਉੱਠ ਕੇ ਬੂਹਾ ਖੋਲੀ ਪਰਦਾ ਵੇਖ ਪਰਾਂ ਨੂੰ ਕਰਕੇ, ਤੇਰੇ ਦਰ ਤੇ ਆਇਆ ਆਸ਼ਿਕ ਜਾਨ ਤੜੀ ਤੇ ਤਰਕੇ, ਚਣਾ ਖਣਾ ਇਸ਼ਕੇ ਦਾ ਵੈਰੀ ਕੌਣੇ ਸਾਡਾ ਸਕਾ, ਜਣਾ ਖਣਾ ਇਸ਼ਕੇ ਦਾ ਵੈਰੀ ਕੌਣੇ ਸਾਡਾ ਸਕਾ, ਨੀ ਤੈਨੂੰ ਨੀਂਦਰਾਂ ਨਿਆਉਂਦੀਆਂ ਜੇ ਵਾਦਾ ਹੁੰਦਾ ਪੱਕਾ, ਨੀ ਤੈਨੂੰ ਨੀਂਦਰਾਂ ਨਿਆਉਂਦੀਆਂ ਜੇ ਵਾਦਾ ਹੁੰਦਾ ਪੱਕਾ, ਨੀ ਤੈਨੂੰ ਨੀਂਦਰਾਂ ਨਿਆਉਂਦੀਆਂ। ਕਰਨ ਹਾਸੇ ਔਰ ਵਾਂਗ ਮਡਰਾਉਂਦਾ ਆਸ਼ਿਕ ਤੇਰੇ ਆਸੇ ਪਾਸੇ ਦੇਖ ਕੇ ਤੇਰੀ ਸੂਰਤ ਮੇਰੇ ਮੁਖ ਤੇ ਖੇਡਣ ਹਾਸੇ ਔਰ ਵਾਂਗ ਮਡਰਾਉਂਦਾ ਆਸ਼ਿਕ ਤੇਰੇ ਆਸੇ ਪਾਸੇ ਜਿੱਥੇ ਸਾਡਾ ਯਾਰ ਵਸਿੰਦਾ ਉੱਥੇ ਹੀ ਸਾਡਾ ਮੱਕਾ ਜਿੱਥੇ ਸਾਡਾ ਯਾਰ ਵਸਿੰਦਾ ਉੱਥੇ ਹੀ ਸਾਡਾ ਮੱਕਾ ਨੀ ਤੈਨੂੰ ਨੀਂਦਰਾਂ ਨਾ ਆਉਂਦੀਆਂ ਜੇ ਵਾਦਾ ਹੁੰਦਾ ਪੱਕਾ ਨੀ ਤੈਨੂੰ ਨੀਂਦਰਾਂ ਨਾ ਆਉਂਦੀਆਂ ਜੇ ਵਾਦਾ ਹੁੰਦਾ ਪੱਕਾ ਨੀ ਤੈਨੂੰ ਨੀਂਦਰਾਂ ਨਾ ਆਉਂਦੀਆਂ ਚੜਦੇ ਨੂੰ ਵੇਖੀ ਨੀ ਮੈਂ ਜਾਮ ਕਰਾ ਦੂੰ ਚੱਕਾ ਦਿਨ ਚੜਦੇ ਨੂੰ ਵੇਖੀ ਨੀ ਮੈਂ ਜਾਮ ਕਰਾ ਦੂੰ ਚੱਕਾ ਨੀ ਤੈਨੂੰ ਨੀਂਦਰਾਂ ਨਾ ਆਉਂਦੀਆਂ ਜੇ ਵਾਦਾ ਹੁੰਦਾ ਪੱਕਾ ਨੀ ਤੈਨੂੰ ਨੀਂਦਰਾਂ ਨਾ ਆਉਂਦੀਆਂ ਜੇ ਵਾਦਾ ਹੁੰਦਾ ਪੱਕਾ ਨੀ ਤੈਨੂੰ ਨੀਂਦਰਾਂ ਨਾ ਆਉਂਦੀਆਂ
ਖੂਬਸੂਰਤ ਆਵਾਜ਼ ਦਾ ਸਫ਼ਰ ਹਰਮਨ ਰੇਡੀਓ ਆਸਟ੍ਰੇਲੀਆ ਮੁੜ ਹਾਜ਼ਰ ਹੋਣੇ ਆ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ ਫੋਰ ਮੋਰ ਇਨਫੋਰਮੇਸ਼ਨ ਸੈਂਡ ਅਸ ਮੈਸੇਜ ਔਨ info@harmanradio.com
ਸਫ਼ਰ ਆਪਣਿਆਂ ਨਾਲ ਕਰਨ ਦਾ ਹੀ ਮਜ਼ਾ ਏ ਸਫ਼ਰ ਆਪਣੇ ਪੰਚ ਹੋਣ ਦਾ ਹੀ ਸਵਾਦ ਏ
Safe and customer focused bus company, superior service and good value of money in every market segment, excel in anticipating, quick responding to customer needs.
ASR's Sandhu Bus Lines da, chahe hove business tour, academic, ja hove sports tour, hove vyah ja hove janmdin, khas party da sabab bane countryside, ja le jani hove dharmik yatra. ਆਪਣੇ ਨਾਲ ਸਫ਼ਰ ਆਪਣੇ ਦੇ ਅਹਿਸਾਸ ਸੰਧੂ ਬੱਸ ਲਾਈਨ
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ ਸੰਧੂ ਬੱਸ ਲਾਈਨਸ .com.au
ਫਾਰ ਮੋਰ ਇਨਫੋ 0424-115-551 ਯੂ ਕੈਨ ਈਮੇਲ ਅਸ
info@sandhubuslines.com.au
ਭਰੋਸੇ ਦਾ ਨਾਮ ਸੰਧੂ ਬੱਸ ਲਾਈਨ
ਲੱਡੂ ਜਲੇਬੀਆਂ ਜਾਂ ਹੋਰ ਇੰਡੀਅਨ ਮਠਿਆਈਆਂ ਖਾਣ ਦਾ ਕਰਦਾ ਹੋਵੇ ਚਿੱਤ ਤਾਂ ਜ਼ਿਆਦਾ ਨਾ ਸੋਚੋ ਜਨਾਬ ਗੱਡੀ ਚੱਕੋ ਤੇ ਪਹੁੰਚੋ ਜਲੇਬੀ ਜੰਕਸ਼ਨ 4/B ਕਾਰਨਰ ਬ੍ਰੈਕਸ ਐਂਡ ਰੈਡ ਫੋਰਡ ਰੋਡ ਰੈਜ਼ਰਵਾਇਰ 3073 ਇੱਥੇ ਮਿਲਦੇ ਨੇ ਸਪੈਸ਼ਲ ਮੋਤੀਚੂਰ ਲੱਡੂ ਹਰ ਪ੍ਰਕਾਰ ਦੀਆਂ ਘੱਟ ਫੈਟ ਵਾਲੀਆਂ ਮਠਿਆਈਆਂ ਛੋਲੇ ਭਟੂਰੇ ਛੋਲੇ ਸਮੋਸੇ ਸ਼ਾਮ 5 ਤੋਂ ਸ਼ਾਮ 7 ਤੱਕ ਮਿਲਦੀਆਂ ਨੇ ਦੇਸੀ ਘਿਓ ਚ ਤਿਆਰ ਕੀਤੀਆਂ ਜਲੇਬੀਆਂ ਕਾਲ ਕਰ ਸਕਦੇ ਹੋ ਰਵੀ ਨੂੰ 0403135822 ਹਰ ਖੁਸ਼ੀ ਦੇ ਮੌਕੇ ਅਤੇ ਤਿਉਹਾਰ ਤੇ ਯਾਦ ਰੱਖੋ ਜਲੇਬੀ ਜੰਕਸ਼ਨ
ਸੀਡੀ ਬੈਚਿਸ ਨਾਓ ਟ੍ਰੇਡਿੰਗ ਐਸ DMB ਮੋਟਰ ਰਿਪੇਅਰਸ
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ ਮਕੈਨਿਕਲ ਏਅਰ ਕੰਡੀਸ਼ਨਿੰਗ LPG ਰਿਪੇਅਰ ਤੇ ਇੰਸਟਾਲੇਸ਼ਨ
ਇਸ ਤੋਂ ਇਲਾਵਾ ਪਿੰਕ ਸਲਿਪ ਬਲੂ ਸਲਿਪ ਵੀਲ ਬੈਲੈਂਸਿੰਗ ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ
ਸੀਡੀ ਬੈਟਰੀਜ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ
ਸੀਡੀ ਬੈਟਰੀਜ ਹਫਤੇ ਦੇ 6 ਦਿਨ ਉਪਲਬਧ ਨੇ
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ ਮੋਬਾਈਲ ਨੰਬਰ 0434641327
0434641327
ਪਤਾ ਵੀ ਨੋਟ ਕਰ ਲਓ 4/14 ਤੇ 5/14 ਸਟੀਲ ਸਟਰੀਟ ਬਲੈਕ ਟਾਊਨ ਸਿਡਨੀ
ਸੀਡੀ ਬੈਟਰੀਜ਼ ਸੀਡੀ
ਬੈਟਰੀਜ਼ ਆ ਲਓ ਸਮਾਨ ਦੀ ਲਿਸਟ ਗੋਵੈਂਟ ਗੋਨ ਹੋ ਜਾਓ ਫਿਰ
ਲਿਸਟ ਬੜੀ ਲੰਮੀ ਹੈ ਤੇਰੀ 20 ਕਿਲੋ ਬਾਸਮਤੀ ਚੌਲ 10 ਕਿਲੋ ਚੱਕੀ ਆਟਾ
ਓਏ ਆ ਕੀ ਇੰਨੀ ਲੰਮੀ ਲਿਸਟ ਮੇਰੇ ਕੋ ਨੀ ਪੁੱਗਦੀਆਂ ਕਬੀਲਦਾਰੀਆਂ ਐਡੀ ਲੰਮੀ ਲਿਸਟ
ਹੁਣ ਮੈਂ ਕੀ ਕਰਾਂ
ਅਜੇ ਪਿਛਲੇ ਹਾਸੇ ਤਾਂ ਲੈ ਕੇ ਆਂਦਾ ਤੇਰਾ ਪੀੜ ਹੀ ਮੁੱਕਦਾ
ਕੁਛ ਤਾਂ ਲੱਗੂਗਾ ਹੀ ਨਾ
ਜੀ ਹਾਂ ਘਰ ਘਰ ਦੀ ਕਹਾਣੀ ਬਣ ਜਾਂਦੀ ਏ ਜਦੋਂ ਕਬੀਲਦਾਰੀਆਂ ਜੇਬ ਤੇ ਭਾਰੀਆਂ ਪੈ ਜਾਣ
ਤੁਹਾਡੀਆਂ ਕਬੀਲਦਾਰੀਆਂ ਦਾ ਇੱਕੋ ਹੱਲ ਹੈ ਜਨਾਬ ਏਸ਼ੀਅਨ ਪੈਸੀਫਿਕ ਫੂਡ ਮਾਰਕੀਟ 38 ਮੈਕਿੰਟੋਸ਼ ਸਟਰੀਟ ਸ਼ੈਪਟਨ 36 30 ਵਿਕਟੋਰੀਆ ਫੋਨ ਨੰਬਰ 0415683482
20 ਕਿਲੋ ਬਾਸਮਤੀ ਚੌਲ $38 10 ਕਿਲੋ ਚੱਕੀ ਆਟਾ $10 ਨਾਲ 1 ਕਿਲੋ ਚੌਲ ਮੁਫਤ ਅਤੇ ਇਸੇ ਤਰ੍ਹਾਂ ਦੇ ਹੋਰ ਮਨਪਸੰਦ ਆਫਰ
ਏਸ਼ੀਅਨ ਪੈਸੀਫਿਕ ਫੂਡ ਮਾਰਕੀਟ ਸਾਡੇ ਪਤੇ ਨੂੰ ਸੌਖਾ ਕਬੀਲਦਾਰੀਆਂ
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਜੀ ਦੋਸਤੋ ਇਸ ਵਪਾਰਕ ਵਕਫੇ ਤੋਂ ਬਾਅਦ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਬ੍ਰਿਸਬੇਨ ਤੋਂ ਇੱਕ ਵਾਰੀ ਫੇਰ ਤੋਂ ਸਾਰਿਆਂ ਦਾ ਸਵਾਗਤ ਕਰਦੀ ਹਾਂ ਜੀ ਟਾਈਮ ਹੋ ਚੁੱਕਾ ਬ੍ਰਿਸਬੇਨ ਦੇ ਵਿੱਚ 8:20 ਤੇ ਸਿਡਨੀ ਸਮੇਂ ਮੁਤਾਬਕ 9:20 ਸਵੇਰ ਦੇ ਤੇ ਲਓ ਜੀ ਫਿਰ ਇਸ ਤੋਂ ਪਹਿਲਾਂ ਤੁਸੀਂ ਗਾਣਾ ਸੁਣ ਰਹੇ ਸੀ ਵਾਦਾ ਆਸ਼ ਬੈਨੀਪਾਲ ਦਾ ਕਹਿੰਦੇ ਆ ਨਾ ਆਜ ਜੋ ਬਿਖਰੇ ਪੜੇ ਹੈ ਸੂਖੇ ਪੱਤੋ ਕੀ ਤਰ੍ਹਾਂ ਆਜ ਜੋ ਬਿਖਰੇ ਪੜੇ ਹੈ ਸੂਖੇ ਪੱਤੋ ਕੀ ਤਰ੍ਹਾਂ ਕਦੀ ਹਮ ਵੀ ਮਹਿਕਤੇ ਗੁਲਾਬ ਹੁਆ ਕਰਤੇ ਥੇ ਤੁਝੇ ਚਾਹਨੇ ਸੇ ਪਹਿਲੇ ਸੋ ਬਿਲਕੁਲ ਜੀ ਤੁਸੀਂ ਸਾਰਿਆਂ ਨੇ ਆਪਣਾ ਵਾਅਦਾ ਨਿਭਾਇਆ ਤੇ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਪਰ ਮਾਫੀ ਚਾਹੂੰਗੀ ਤੁਹਾਡੇ ਮੈਸੇਜ ਬਹੁਤ ਟਾਈਮ ਪਹਿਲਾਂ ਦੇ ਆਏ ਹੋਏ ਸੀਗੇ ਤੇ ਆਪਾਂ ਖਬਰਾਂ ਬਾਰੇ ਗੱਲਬਾਤ ਕਰ ਰਹੀ ਸੀ ਤਾਂ ਕਰਕੇ ਮੈਸੇਜ ਥੋੜੇ ਜੇ ਲੇਟ ਲੈ ਰਹੀ ਹਾਂ ਪਰ ਮੈਸੇਜ ਲੈਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਹੋਰ ਸਵਾਲ ਪੁੱਛਣਾ ਚਾਹੁੰਦੀ ਹਾਂ ਖੱਟਾ ਤੇ ਰਾਇਤਾ ਕੀ ਫਰਕ ਹੁੰਦਾ ਇਸ ਦੇ ਵਿੱਚ ਮੈਂ ਵੀ ਤੁਹਾਨੂੰ ਪੰਜਾਬੀ ਭੁੱਲਣ ਨਹੀਂ ਦੇਣੀ ਤੇ ਨਾ ਭੁੱਲਣ ਦੇਣਾ ਪੰਜਾਬ ਤੇ ਫਿਰ ਹੁਣ ਤੁਸੀਂ ਦੱਸ ਦੋ ਜੀ ਖੱਟੇ ਤੇ ਰਾਇਤੇ ਦੇ ਵਿੱਚ ਕੀ ਫਰਕ ਹੁੰਦਾ ਵਾ ਤੇ ਬਾਅਦ ਚ ਪੁੱਛੂਗੀ ਕੜਵੰਜੀ ਕੀ ਹੁੰਦੀ ਆ ਕਿਉਂ ਫਿਰ ਹੈ ਨਾ ਜਵਾਬ ਤੇ ਸਵਾਲ ਜਵਾਬ ਤਾਂ ਤੁਸੀਂ ਦੇਣੇ ਆ ਮੈਨੂੰ ਤਾਂ ਪਤਾ ਹੀ ਆ ਤੇ ਸਵਾਲ ਮੈਂ ਤੁਹਾਨੂੰ ਕਰ ਦਿੱਤੇ ਆ ਤੇ ਜਵਾਬ ਮੈਂ ਤੁਹਾਡੇ ਵੇਟ ਕਰੂੰਗੀ ਪਰ ਜਿਹੜਾ ਕਿ ਮੈਂ ਪਹਿਲਾਂ ਪੁੱਛਿਆ ਸੀ ਕਿ ਪਰਦੇਸੀਆਂ ਦੇ 3 ਕੱਕੇ ਕਿਹੜੇ ਹੁੰਦੇ ਆ ਉਸ ਦੇ ਬਹੁਤ ਸਾਰੇ ਦੋਸਤਾਂ ਨੇ ਸਹੀ ਜਵਾਬ ਦਿੱਤੇ ਆ ਬਹੁਤ ਸਾਰੇ ਸਾਡੇ ਲਿਸਨਰ ਕਾਫੀ ਜ਼ਿਆਦਾ ਐਕਟਿਵ ਨੇ ਜੀ ਨਾਲ ਦੀ ਨਾਲ ਹੀ ਮੈਸੇਜ ਲੈ ਕੇ ਭੇਜ ਦਿੰਦੇ ਆ ਕਿ ਲਓ ਜੀ ਆ ਚੱਕੋ ਤੁਹਾਡਾ ਜਵਾਬ ਹੁਣ ਮੈਨੂੰ ਰਾਇਤੇ ਤੇ ਖੱਟੇ ਦੀਆਂ ਫੋਟੋਆਂ ਨਾ ਭੇਜਿਓ ਦੱਸਿਓ ਜ਼ਰੂਰ ਕਿ ਇਹਨਾਂ ਦੇ ਵਿੱਚ ਫਰਕ ਕੀ ਹੁੰਦਾ ਵਾ ਨਹੀਂ ਤਾਂ ਫਿਰ ਫਰਕ ਕੀ ਹੁੰਦਾ ਉਹ ਮੈਂ ਤੁਹਾਨੂੰ ਦੱਸ ਹੀ ਦਊਂਗੀ ਤੁਸੀਂ ਵੀ ਕਹਿੰਦੇ ਹੋਵੋਗੇ ਕੁੜੀ ਹਰ ਦਮ ਖਾਣ ਦੀਆਂ ਗੱਲਾਂ ਹੀ ਕਰਦੀ ਰਹਿੰਦੀ ਹੈ ਤੇ ਇੱਧਰ ਬ੍ਰਿਸਬੇਨ ਦਾ ਜਿਹੜਾ ਮੌਸਮ ਆ ਜੀ ਉਹ ਵੀ ਪਕੌੜਿਆਂ ਵਾਲਾ ਹੋ ਗਿਆ ਵਾ ਹੁਣ ਖੱਟਾ ਦੀ ਪਕੌੜੇ ਖਾਣ ਨੂੰ ਜੀ ਕਰਨਾ ਪੈਣਾ ਵਾ ਖੱਟਾ ਤੇ ਰਾਇਤਾ ਤੁਸੀਂ ਰੱਖਿਓ ਤੇ ਅਸੀਂ ਤਾਂ ਅੱਜ ਪਕੌੜੇ ਬਣਾਵਾਂਗੇ ਤੇ ਜੇ ਤੁਸੀਂ ਖਾਣੇ ਹੋਏ ਤਾਂ ਦੱਸ ਦਿਓ ਪਾਰਸਲ ਕਰ ਦਾਂਗੇ ਐਡਰੈਸ ਸੈਂਡ ਕਰ ਦਿਓ ਤੁਸੀਂ ਵੀ ਤੇ ਲਓ ਜੀ ਮਨਦੀਪ ਸਿੰਘ ਖੋਏਗੀਵਾਨ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਕਹਿੰਦੇ ਕਿ ਮਨਦੀਪ ਸਿੰਘ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਜੀ ਉਹਨਾਂ ਨੇ ਜਵਾਬ ਦਿੱਤਾ ਸੀਗਾ 3 ਕੱਕੇ ਪਰਦੇਸੀਆਂ ਦੇ ਕਹਿੰਦੇ ਇੱਕ ਕੰਮ ਨੂੰ ਜਾ ਰਿਹਾ ਤੇ ਦੂਸਰਾ ਕੰਮ ਤੇ ਹਾਂ ਤੇ ਤੀਸਰਾ ਕੰਮ ਤੋਂ ਆ ਰਿਹਾ ਵਾਕਈ ਜੀ ਪਰਦੇਸੀਆਂ ਦੇ 3 ਕੱਕੇ ਇਹਨਾਂ ਵਿੱਚ ਸਿਮਟ ਕੇ ਰਹਿ ਗਏ ਕੰਮ 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 ਸੋ ਆਪਣੇ ਲਈ ਬੇਲ ਤੇ ਆਪਣੇ ਪਰਿਵਾਰ ਵਿੱਚ ਵਿਚਰਨ ਦਾ ਜੋ ਟਾਈਮ ਆ ਬਹੁਤ ਘੱਟ ਰਹਿ ਜਾਂਦਾ ਕਿਉਂਕਿ ਜ਼ਿੰਮੇਵਾਰੀਆਂ ਜੀ ਉਹ ਬਹੁਤ ਪੈ ਜਾਂਦੀਆਂ ਦੇਸ਼ ਦੀਆਂ ਵੀ ਤੇ ਪਰਦੇਸ ਦੀਆਂ ਵੀ ਪਰ ਨੋ ਵਰੀ ਤੁਸੀਂ ਵਸਦੇ ਰਹੋ ਪੰਜਾਬੀ ਉਹ ਤੁਹਾਡੇ ਨਾਲ ਵਸੇ ਪੰਜਾਬ ਤੇ ਇਸੇ ਤਰ੍ਹਾਂ ਹੀ ਹੱਸਦੇ ਵਸਦੇ ਰਹੋ ਮੁਸ਼ਕਲਾਂ ਤਾਂ ਆਉਂਦੀਆਂ ਹੀ ਰਹਿਣੀਆਂ ਨੇ ਪਰ ਤੁਸੀਂ ਨੀ ਘਬਰਾਉਣਾ ਤੇ ਇਸੇ ਤਰ੍ਹਾਂ ਹਰ ਮੁਸ਼ਕਲ ਨੂੰ ਹੱਸ ਕੇ ਸਰ ਕਰਦੇ ਰਹੋ ਕਿਉਂਕਿ ਪੰਜਾਬ ਤੇ ਪੰਜਾਬੀਅਤ ਤੁਹਾਡੇ ਨਾਲ ਜ਼ਿੰਦਾ ਵਾ ਤੇ ਤੁਹਾਨੂੰ ਸਾਰਿਆਂ ਨੂੰ ਸਾਡੇ ਵੱਲੋਂ ਵੀ ਸਲਾਮ ਆ ਜੀ ਅੱਗੇ ਸਾਡੇ ਨਾਲ ਅਮਿਤ ਗੁੜਾਇਆ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਤੇ ਨਾਲੇ ਕਹਿੰਦੇ ਨਾ ਉਹਨਾਂ ਨੇ ਇੱਕ ਚੁਟਕਲਾ ਭੇਜਿਆ ਕਹਿੰਦੇ ਚੂਹੀ ਕਹਿੰਦੀ ਨਾ ਜੇ ਤੂੰ ਮੈਨੂੰ ਪਿਆਰ ਕਰਦਾ ਮਾਂ ਚੂਹੇ ਨੂੰ ਕਹਿੰਦੇ ਆ ਕਹਿੰਦੇ ਜੇ ਤੂੰ ਮੈਨੂੰ ਪਿਆਰ ਕਰਦਾ ਤਾਂ ਜਾ ਪਿੰਜਰੇ ਵਿੱਚੋਂ ਨਾ ਮੇਰੇ ਲਈ ਰੋਟੀ ਕੱਢ ਕੇ ਲਿਆ ਚੂਹਾ ਕਹਿੰਦਾ ਨਹੀਂ ਨਹੀਂ ਮੈਂ ਨੀ ਲਿਆਉਣੀ ਚੂਹੀ ਕਹਿੰਦੀ ਕਿਉਂ ਤਾਂ ਚੂਹਾ ਗਾ ਕੇ ਕਹਿੰਦਾ ਸਾਡੀ ਮਾਂ ਨੂੰ ਪੁੱਤ ਨੀ ਲੱਭਣੇ ਤੈਨੂੰ ਯਾਰ ਬਥੇਰੇ ਕਿਆ ਬਾਤ ਆ ਜੀ ਦੇਖ ਲੋ ਫਿਰ ਹਨਾ ਉਹਨੇ ਤਾਂ ਬੇਚਾਰੇ ਨੇ ਗਾ ਕੇ ਦੱਸਤਾ ਵੀ ਮੈਂ ਕਾਹਨੂੰ ਆਪਣੀ ਜਾਨ ਖਤਰੇ ਚ ਪਾਵਾਂ ਜੇ ਤੂੰ ਖਾਣਾ ਮਤ ਤੂੰ ਆਪੇ ਲੈ ਕੇ ਆ ਵੀ ਤੈਨੂੰ ਕੀ ਆ ਮੇਰੀ ਮਾਂ ਨੂੰ ਪੁੱਤ ਨੀ ਲੱਭਣਾ ਕਿਆ ਬਾਤ ਆ ਅਮ੍ਰਿਤ ਅਮ੍ਰਿਤ ਜੀ ਤੁਸੀਂ ਵੀ ਕਮਾਲ ਆ ਜੀ ਥੈਂਕ ਯੂ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਨਾਲ ਹੀ ਜੀ ਇਹਨਾਂ ਨੇ ਵੀ ਪਰਦੇਸੀਆਂ ਦਾ ਜਿਹੜਾ ਸੱਚ ਆ ਉਸਦੇ ਬਾਰੇ ਦੱਸ ਦਿੱਤਾ ਕਹਿੰਦੇ ਬਾਹਰ ਕਈ ਗੁਲਾਮ ਕਈ ਹੁਕਮ ਦੇ ਯੱਕੇ ਨੇ ਪੱਕਿਆਂ ਵਾਸਤੇ ਵਾਸਤੇ ਘੱਟ ਕੱਚਿਆਂ ਲਈ ਜ਼ਿਆਦਾ ਧੱਕੇ ਨੇ, ਕੰਮ ਤੇ ਚੱਲਾ ਕੰਮ ਤੇ ਹਾਂ ਕੰਮ ਤੋਂ ਆਇਆ, ਇਹ ਤਿੰਨ ਸ਼ਬਦ ਪੱਕੇ ਨੇ। ਕਿਆ ਬਾਤ ਹੈ ਜੀ, ਬਹੁਤ ਹੀ ਵਧੀਆ ਗੱਲ ਹੈ ਜੀ। ਵਾਕਈ ਚਲੋ ਕੋਈ ਗੱਲ ਨੀ ਜੀ, ਕੱਚੇ ਪੱਕੇ ਚੱਲਦੇ ਹੀ ਰਹਿਣੇ ਆ, ਜਿਹੜੇ ਅੱਜ ਕੱਚੇ ਆ ਉਹ ਕੱਲ ਪੱਕੇ ਹੋਣੇ ਹੀ ਆ, ਕਿਉਂਕਿ ਕਹਿੰਦੇ ਹੁੰਦੇ ਆ ਨਾ ਜਿਹੜਾ ਸੋਨਾ ਵਾ ਉਹ ਭੱਠੀ ਚ ਤਪ ਕੇ ਹੀ ਐਨ ਪੂਰਾ ਪਿਓਰ ਬਣ ਜਾਂਦਾ ਵਾ। ਤੇ ਇਸੇ ਤਰ੍ਹਾਂ ਜੀ ਸਮਝ ਲਓ ਜੋ ਕਿ ਹਜੇ ਸਟਰਗਲ ਕਰ ਰਹੇ ਨੇ ਭੈਣ ਭਰਾ ਸਾਡੇ, ਉਹ ਇਹ ਸਮਝ ਲਓ ਜੀ ਹਜੇ ਤੁਸੀਂ ਉਸ ਭੱਠੀ ਦੇ ਵਿੱਚ ਤਪ ਰਹੇ ਹੋ ਤੇ ਸੋਨਾ ਬਣ ਕੇ ਹੀ ਨਿਕਲੋਗੇ। ਹਿੰਮਤ ਨਾ ਹਾਰਿਓ, ਸਭ ਕੁਛ ਸਹੀ ਹੋ ਜਾਣਾ ਵਾ ਤੇ ਉਸ ਪਰਮਾਤਮਾ ਦਾ ਸਾਥ ਉਸ ਤੇ ਵਿਸ਼ਵਾਸ ਰੱਖਿਓ, ਤੁਸੀਂ ਵੀ ਇੱਕ ਦਿਨ ਆਪਣੀਆਂ ਮੰਜ਼ਿਲਾਂ ਵੱਲ ਪੁਲਾਂਘਾ ਜ਼ਰੂਰ ਪੁੱਟੋਗੇ। ਤੇ ਨਾਲ ਹੀ ਕਹਿੰਦੇ ਆ ਲਓ ਜੀ ਜਵਾਬ, ਅਸੀਂ ਤਾਂ ਹੁਣ ਵੀ ਕਹਿੰਦੇ ਕੱਕਾ ਕੰਮ ਤੇ ਹੀ ਆ। ਕਿਆ ਬਾਤ ਆ ਜੀ, ਮੈਂ ਵੀ ਕੱਕਾ ਕੰਮ ਤੇ ਜਾਣਾ ਵਾ ਬਸ ਪ੍ਰੋਗਰਾਮ ਤੋਂ ਬਾਅਦ, ਹੈ ਨਾ। ਅੱਗੇ ਸਾਡੇ ਨਾਲ ਜੀ ਆਰਸੀ, ਆਰਸੀ ਰਾਜ ਚਹਿਲ ਮੇਰੀ ਭੈਣ ਆ ਜਿਹੜੀ ਕਿ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਮੇਰਾ ਸਾਥ ਦਿੰਦੀ ਆ, ਸੋ ਬਹੁਤ ਬਹੁਤ ਸਵਾਗਤ ਆ ਰਾਜ। ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲ ਆ? ਵਧੀਆ ਜੀ, ਘਰ ਪਰਿਵਾਰ ਕੰਮ ਕਾਰ ਕਿੱਦਾਂ ਚੱਲਦਾ? ਓਕੇ, ਸਭ ਕੁਛ ਵਧੀਆ ਹੋਊਗਾ ਤੇ ਮੇਰਾ ਇਸੇ ਤਰ੍ਹਾਂ ਹੀ ਸਾਥ ਦਿੰਦੇ ਰਹਿਣਾ। ਕਹਿੰਦੇ ਕਿ USA ਟਰੱਕਿੰਗ ਕੰਪਨੀ JB ਹੰਟ, ਬਿਲਕੁਲ ਜੀ, ਉਹਨਾਂ ਨੇ ਤਾਂ ਇੱਕ ਕੱਕਾ ਕੰਮ, ਉਹਨਾਂ ਨੇ ਇੱਕ ਕੱਕਾ ਦੱਸਤਾ ਜੀ, ਕਹਿੰਦੇ ਕੰਮ, ਬਿਲਕੁਲ ਇਹਨਾਂ ਨੇ ਉਹ ਕੰਪਨੀ ਬਾਰੇ ਗੱਲ ਕੀਤੀ ਹੈ ਜਿਸ ਦਾ ਮੈਂ ਆਲਰੇਡੀ ਪਹਿਲਾਂ ਹੀ ਦੱਸ ਚੁੱਕੀ ਹਾਂ। ਸੋ ਉਸ ਕੰਪਨੀ ਦੇ ਵਿੱਚ ਜੋ ਵੀ ਹੋਇਆ, ਉਸ ਕੰਪਨੀ ਨੂੰ ਮਤਲਬ ਕਿ ਉਹਨਾਂ ਨੇ ਜੋ ਤਿੰਨ ਸਿੱਖ ਜਿਹੜੇ ਸੀਗੇ ਉਹਨਾਂ ਨੂੰ ਜੋਬ ਦੇਣ ਤੋਂ ਮਨਾ ਕਰ ਦਿੱਤਾ, ਕਿਉਂਕਿ ਉਹਨਾਂ ਨੇ ਕੰਡੀਸ਼ਨ ਰੱਖੀ ਸੀਗੀ ਕਿ ਉਹ ਆਪਣੀ ਦਸਤਾਰ ਲਾ ਦੇਣ ਤੇ ਜਿਹੜੀ ਬਾਲ ਆ ਉਹ ਕਟਵਾ ਦੇਣ। ਸੋ ਉਹਨਾਂ ਨੇ ਏਦਾਂ ਦਾ ਨਹੀਂ ਕੁਛ ਕੀਤਾ ਤੇ ਬਟ ਉਹਨਾਂ ਨੇ ਆਪਣੇ ਰਾਈਟਸ ਦੇ ਲਈ ਫਾਈਟ ਕੀਤੀ। ਸੋ ਇਸੇ ਲਈ ਕਹਿੰਦੇ ਹਾਂ ਜੀ ਇਹਨਾਂ ਕੰਟਰੀਆਂ ਦੇ ਵਿੱਚ ਕਾਨੂੰਨ ਆਉਂਦੀ ਚੀਜ਼ ਹੈ, ਅਗਰ ਤੁਸੀਂ ਸਹੀ ਹੋ ਤਾਂ ਡਰੋ ਨਾ, ਡਟ ਜਾਓ। ਜ਼ਿੰਦਗੀ ਦੇ ਵਿੱਚ ਅਗਰ ਤੁਸੀਂ ਲੜਨਾ ਸਿੱਖ ਲਿਆ ਆਪਣੇ ਰਾਈਟਸ ਦੇ ਲਈ ਤਾਂ ਤੁਸੀਂ ਜ਼ਿੰਦਗੀ ਦੇ ਵਿੱਚ ਬਹੁਤ ਕੁਛ ਹਾਸਲ ਕਰ ਸਕਦੇ ਹੋ। ਤੇ ਬਸ ਇੱਕ ਹੋਰ ਗੱਲ ਆ ਜੀ, ਆਪਣੇ ਚਿਹਰੇ ਤੇ ਮੁਸਕਾਨ ਰੱਖਿਓ ਤੇ ਜੇ ਹੱਸਦੇ ਰਹੋਗੇ ਤਾਂ ਜ਼ਿੰਦਗੀ ਵੀ ਤੁਹਾਡੇ ਨਾਲ ਹੀ ਹੱਸਦੀ ਰਹੇਗੀ। ਪ੍ਰੋਗਰਾਮ ਦੇ ਸ਼ਿਰਕਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ। ਜਸਪਾਲ ਸਿੰਨੀ ਵਾਲੇ ਕਹਿ ਰਹੇ ਆ ਜੀ ਕੱਕਾ ਕੰਮ ਤੇ ਨਾਲ ਕਹਿੰਦੇ ਕੱਕਾ ਕੱਖ ਨੀ ਪੱਲੇ ਪੈਂਦਾ, ਕਮਲੀ ਆ ਬੋਬੀ, ਕਿਆ ਬਾਤ ਆ ਜੀ। ਨਹੀਂ ਮੈਂ ਤਾਂ ਕਹਿੰਦੇ ਹੁੰਦੇ ਨਾ ਲੋਕਾਂ ਦੇ ਧੀਆਂ ਪੁੱਤ ਸਿਆਣੇ ਆ ਤੇ ਹੁਣ ਮੈਂ ਗਾਂਹ ਕੀ ਕਹਿਣਾ, ਤੁਸੀਂ ਆਪ ਹੀ ਸਮਝ ਲਿਓ। ਤੁਸੀਂ ਤਾਂ ਕੱਕੇ ਦੇ ਵਰਡ ਹੀ ਹੋਰ ਬਣਾ ਦਿੱਤੇ, ਮੈਂ ਤਾਂ ਇੰਨਾ ਸੌਖਾ ਦੱਸਿਆ ਸੀ, ਹੈ ਨਾ, ਸਾਰਿਆਂ ਨਾਲ ਇੱਡੀ ਹਮਦਰਦੀ ਪੈਦਾ ਕੀਤੀ ਸੀਗੀ। ਚੱਲ ਕੋਈ ਗੱਲ ਨੀ, ਕਹਿੰਦੇ ਕੱਖ ਨੀ ਪੱਲੇ, ਪੱਲੇ ਤਾਂ ਆਪਣੇ ਬਹੁਤ ਕੁਛ ਆ, ਪੱਲੇ ਕਰਕੇ ਤਾਂ ਡਟੇ ਬੈਠੇ ਆ ਤੇ ਜੇ ਕੁਛ ਪੱਲੇ ਹੈਗਾ ਵਾ ਤੇ ਹਿੱਲਣਾ ਵੀ ਨੀ ਆਪਾਂ ਏਦਾਂ ਹੀ, ਹੈ ਨਾ। ਤੇ ਆਪਾਂ ਜਿਸ ਮਕਸਦ ਲਈ ਆਏ ਆ, ਜੋ ਆਸਾਂ ਉਮੀਦਾਂ ਸਾਡੇ ਪੇਰੈਂਟਸ ਨੇ ਸਾਡੇ ਤੋਂ ਰੱਖੀਆਂ ਨੇ, ਉਹ ਤਾਂ ਫਿਰ ਜੀ ਪਾਪਾ ਪੂਰੀਆਂ ਕਰਕੇ ਹੀ ਜਾਣਾ ਵਾ, ਪੂਰੀਆਂ ਕਰਕੇ ਹੀ ਰਹਿਣਾ ਵਾ। ਸੋ ਪ੍ਰੋਗਰਾਮ ਦੇ ਵਿੱਚ ਆਉਣ ਲਈ ਬਹੁਤ ਬਹੁਤ ਸ਼ੁਕਰੀਆ ਜੀ। ਅੱਗੇ ਜੀ ਵਰਿੰਦਰ ਸਿੰਘ, ਤੇ ਕਹਿੰਦੇ ਕਿ ਇਹਨਾਂ ਨੇ ਨਾ ਮੈਨੂੰ ਫੋਟੋਜ਼ ਭੇਜੀਆਂ ਨੇ ਤੇ ਨਾਲ ਹੀ ਫੋਟੋਜ਼ ਕਹਿੰਦੇ ਸਤਿ ਸ਼੍ਰੀ ਅਕਾਲ, ਹੈਲੋ ਬਵੀ ਜੀ ਕੀ ਹਾਲ ਆ, ਕਹਿੰਦੇ ਯੂਅਰ ਪ੍ਰੋਗਰਾਮ ਇਜ਼ ਗੋਇੰਗ ਗੁੱਡ। ਸੋ ਬਹੁਤ ਬਹੁਤ ਸ਼ੁਕਰੀਆ ਜੀ ਵਰਿੰਦਰ, ਆਈ ਥਿੰਕ ਤੁਸੀਂ ਮੇਰੇ ਨਾਲ ਪਹਿਲੀ ਵਾਰ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਹੋ, ਸੋ ਬਹੁਤ ਬਹੁਤ ਸ਼ੁਕਰੀਆ। ਪਰ ਇਸੇ ਤਰ੍ਹਾਂ ਮੇਰਾ ਸਾਥ ਦਿੰਦੇ ਰਹਿਣਾ, ਇਹ ਨਾ ਕਹਿਣਾ ਕਿ ਅੱਜ ਮੈਂ ਬਸ ਅੱਜ ਹੀ ਕੁੜੀ ਨੂੰ ਮੈਸੇਜ ਕਰ ਦਿੱਤਾ, ਅੱਗੇ ਨੀ ਜਾਣਾ। ਤੋ ਇੰਨਾ ਜ਼ਰੂਰ ਕਹੂੰਗੀ ਜੀ ਕਿ ਕਦੀ ਅਲਵਿਦਾ ਨਾ ਕਹਿਣਾ। ਸੋ ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਮੇਰੇ ਸਾਥ ਦਿੰਦੇ ਰਹਿਣਾ। ਤੇ ਅੱਗੇ ਕਹਿ ਰਹੇ ਆ, ਕਹਿੰਦੇ ਕਿ ਯੂ ਆਰ ਵੋਇਸ ਸੋ ਨਾਈਸ, ਕਹਿੰਦੇ ਯੂ ਸ਼ੁੱਡ ਬੀ ਸਿੰਗਰ। ਕਿਉਂ ਬਸ ਕਰੋ ਜੀ, ਵੈਸੇ ਤੁਹਾਨੂੰ ਆਵਾਜ਼ ਵਧੀਆ ਲੱਗੀ, ਸੋ ਉਸਦੇ ਲਈ ਥੈਂਕ ਯੂ। ਪਰ ਸਿੰਗਰ ਬਣਨ ਦਾ ਜੀ ਮੇਰਾ ਤਾਂ ਕੋਈ ਵੈਸੇ ਚਾਹ ਹੈ ਨੀ ਗਾ, ਪਰ ਕੋਈ ਗੱਲ ਨੀ, ਆਪਾਂ ਸਾਰੇ ਰਲ ਮਿਲ ਕੇ, ਵੈਸੇ ਆਪਣਾ ਘਰ ਦਾ ਹੀ ਪ੍ਰੋਗਰਾਮ ਆ, ਤੁਹਾਡਾ ਆਪਣਾ ਪ੍ਰੋਗਰਾਮ ਆ, ਬਸ ਇੱਥੇ ਹੀ ਹਾਸੇ ਮਖੌਲ ਗੀਤ ਸੰਗੀਤ ਚੱਲੀ ਚੱਲਦਾ ਵਾ ਜੀ। ਤਾਂ ਫਿਰ ਇਹਨਾਂ ਨੇ ਜੀ ਦੱਸਿਆ ਕਿ ਕਹਿੰਦੇ ਕਿ ਕੱਕਾ ਕੰਮ, ਕੱਕਾ ਕਾਰ ਤੇ ਕੱਕਾ ਕਾਕਾ। ਕਿਆ ਬਾਤ ਆ ਜੀ, ਸਾਰਿਆਂ ਦੇ ਕੱਕੇ ਡਿਫਰੈਂਟ ਹੋ ਗਏ, ਦੇਖ ਲਓ ਆਈ ਹੁੰਦਾ ਵਾ। ਚਲੋ ਕੋਈ ਗੱਲ ਨੀ, ਅੱਗੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੀ ਆ ਚੁੱਕੇ ਨੇ ਰਾਜੀ ਪੰਗੂ ਸਿੰਘਾਪੁਰ ਤੋਂ। ਹੋਰ ਸੁਣਾਓ ਸਿੰਘਾਪੁਰ ਵਾਲਿਓ, ਕੀ ਹਾਲ ਚਾਲ ਆ, ਕਿੱਦਾਂ ਦਾ ਮੌਸਮ ਆ ਜੀ ਤੁਹਾਡੇ? ਵਧੀਆ ਚੱਲ ਰਿਹਾ, ਦਿਨ ਤਾਂ ਚੜ ਗਿਆ ਹੋਊਗਾ ਤੇ ਤੁਸੀਂ ਕੰਮ ਤੇ, ਵੈਸੇ ਤੁਹਾਡੇ ਤਾਂ ਟਾਈਮ ਹੋਊਗਾ ਕਿਉਂਕਿ ਸਾਨੂੰ ਪਤਾ ਜਦੋਂ ਸਾਡੇ ਇੱਧਰ ਟਾਈਮ ਚੇਂਜ ਹੁੰਦਾ ਫਿਰ ਤੁਹਾਡੇ ਕੋਲ ਤਾਂ ਟਾਈਮ ਹੀ ਟਾਈਮ ਹੁੰਦਾ ਵਾ ਸਾਡਾ ਪ੍ਰੋਗਰਾਮ ਸੁਣਨ ਦਾ। ਪਰ ਬਹੁਤ ਬਹੁਤ ਥੈਂਕ ਯੂ ਜੀ, ਤੁਸੀਂ ਬਹੁਤ ਜਲਦੀ ਉੱਠਦੇ ਹੋ ਪ੍ਰੋਗਰਾਮ ਦੇ ਵਿੱਚ ਸਾਡਾ ਸਾਥ ਦੇਣ ਲਈ। ਕਹਿੰਦੇ ਕਿ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਬੋਬੀ ਜੀ ਤੇ ਸਾਰੇ ਹਰਮਨ ਪਰਿਵਾਰ ਨੂੰ, ਕਿਵੇਂ ਹੋ? ਕਹਿੰਦੇ ਕਿਵੇਂ ਹੋ ਜੀ, ਸਾਰੇ ਪ੍ਰੋਗਰਾਮ ਦਾ ਆਨੰਦ ਮਾਣ ਰਹੀ ਹਾਂ। ਸਾਡੇ ਤਾਂ ਜੀ ਕਹਿੰਦੇ ਪਹਿਲਾਂ 10-12 ਦਿਨ ਤੋਂ ਬਰਸਾਤ ਚੱਲ ਰਹੀ ਹੈ ਤੇ ਬਹੁਤ ਹੀ ਸੋਹਣਾ ਕੂਲ ਵੈਦਰ ਹੈ ਇੱਥੋਂ ਦਾ। ਕਿਆ ਬਾਤ ਆ ਜੀ, 10-12 ਦਿਨਾਂ ਤੋਂ ਬਰਸਾਤ ਚੱਲ ਰਹੀ ਆ, ਬੜਾ ਹੀ ਸੋਹਣਾ ਵੈਦਰ ਆ, ਕਿਆ ਵਾ। ਚਲੋ ਕੋਈ ਗੱਲ ਨੀ ਜੀ, ਦੇਖ ਲਓ ਤੁਹਾਡਾ ਮੈਂ ਮੈਸੇਜ ਪੜਿਆ ਤੇ ਇੱਧਰ ਸਾਡੇ ਬ੍ਰਿਸਬਨ ਦੇ ਵਿੱਚ ਵੀ ਬੱਦਲ ਹੋ ਗਏ ਤੇ ਸੂਰਜ ਦੇਵਤਾ ਜੀ ਨੇ ਬਾਏ ਬਾਏ ਕਹਿ ਦਿੱਤੀ ਆ ਤੇ ਬੜਾ ਹੀ ਸੋਹਣਾ ਤੇ ਸੁਹਾਵਣਾ ਜਿਹਾ ਮੌਸਮ ਆ, ਠੰਡੀ ਠੰਡੀ ਹਵਾ ਚੱਲ ਰਹੀ ਆ ਨਾ। ਪ੍ਰੋਗਰਾਮ ਦੇ ਵਿੱਚ ਆਉਣ ਲਈ ਸ਼ੁਕਰੀਆ ਜੀ। ਅੱਗੇ ਸਾਡੇ ਨਾਲ ਜਗਤਾਰ ਸਿੰਘ ਢੁੱਡੀ ਕੇ ਹਾਂਗਕਾਂਗ ਵਾਲੇ, ਇਹਨਾਂ ਨੇ ਜੀ ਬੜੀ ਹੀ ਪਿਆਰੀ ਇੱਕ ਫੋਟੋ ਭੇਜੀ ਆ। ਕਹਿੰਦੇ ਵਧੀਆ ਰਿਸ਼ਤੇ ਨਾਤੇ ਰਹਿਦੀਆਂ ਵਾਅਦਿਆਂ ਕਸਮਾਂ ਤੇ ਨਿਰੰਤਰ ਨਿਰਭਰ ਨਹੀਂ ਕਰਦੇ। ਵਧੀਆ ਰਿਸ਼ਤੇ ਦੋ ਇਨਸਾਨਾਂ ਤੇ ਨਿਰਭਰ ਕਰਦੇ ਆ ਜੋ ਇੱਕ ਦੂਜੇ ਨੂੰ ਸਮਝਦੇ ਹੋਣ। ਸ਼ੁਭ ਸਵੇਰ ਦੋਸਤੋ। ਸੋ ਬਿਲਕੁਲ ਜੀ, ਜੋ ਰਿਸ਼ਤੇ ਆ ਉਹ ਇਨਸਾਨਾਂ ਤੇ ਹੀ ਨਿਰਭਰ ਕਰਦੇ ਆ, ਕਿਉਂਕਿ ਅਗਰ ਤੁਸੀਂ ਰਿਸ਼ਤਾ ਬਣਾ ਕੇ ਰੱਖਣਾ ਚਾਹੁੰਦੇ ਹੋ ਤਾਂ ਵੀ ਤੁਹਾਡੀ ਸਮਝ ਆ, ਤੇ ਜੇ ਤੁਸੀਂ ਉਸ ਰਿਸ਼ਤੇ ਨੂੰ ਤੋੜਨਾ ਵਾ ਤਾਂ ਉਹਨੂੰ ਤਾਂ ਬਹੁਤ ਹੀ ਥੋੜਾ ਜਿਹਾ ਟਾਈਮ ਲੱਗਦਾ ਵਾ, ਪਰ ਰਿਸ਼ਤਾ ਤੋੜਨ ਨਾਲ ਉਹ ਰਿਸ਼ਤੇ ਨੂੰ ਨਿਭਾਉਣ ਦੀ ਹਿੰਮਤ ਤੇ ਸਮਝ ਬਹੁਤ ਜ਼ਿਆਦਾ ਹੁੰਦੀ ਆ। ਪ੍ਰੋਗਰਾਮ ਦੇ ਵਿੱਚ ਆਉਣ ਲਈ ਬਹੁਤ ਬਹੁਤ ਸ਼ੁਕਰੀਆ ਜੀ। ਇਹਨਾਂ ਦੇ ਸਵਾਲ ਇੱਕ ਹੋਰ ਕੀਤਾ ਸੀ ਪਰ ਬਰਾੜ ਸਾਹਿਬ ਜਾ ਚੁੱਕੇ ਆ ਜੀ। ਕਹਿੰਦੇ ਕਿ ਉਹਨਾਂ ਦੇਸ਼ਾਂ ਦੀ ਸਟੇਬਲ ਆਰਥਿਕਤਾ ਸਟੇਬਲ ਰਹੀ ਹੈ ਜਿਹਨਾਂ ਦੇਸ਼ਾਂ ਦੀ ਕਰੰਸੀ ਛੋਟੇ ਨੋਟਾਂ ਵਿੱਚ ਸੀਮਿਤ ਰਹੀ ਹੈ। ਮੇਰੇ ਖਿਆਲ ਮੁਤਾਬਕ ਵੱਡੇ ਨੋਟ ਦੇਸ਼ ਦੀ ਆਰਥਿਕਤਾ ਲਈ ਕੋਈ ਵਧੀਆ ਸੰਕੇਤ ਨਹੀਂ। ਮਹਿੰਗਾਈ ਬਾਰੇ ਇਹਨਾਂ ਨੇ ਦੱਸਿਆ, ਕਹਿੰਦੇ ਕਿ ਮਹਿੰਗਾਈ ਉੱਦਾਂ ਨਹੀਂ ਹੈਗੀ, ਸਿਰਫ ਸਿਆਸੀ ਤੇ ਵਪਾਰਕ ਤਬਕੇ ਵਾਲੇ ਜਿਹੜੇ ਲੋਕ ਉਹਨਾਂ ਦੀ ਮਿਲੀ ਭੁਗਤ ਆ। ਇਹ ਤਾਂ ਗੱਲ ਤੁਹਾਡੀ ਬਿਲਕੁਲ ਸੀ ਠੀਕ ਆ ਜਗਤਾਰ ਸਿੰਘ ਜੀ, ਕਿਉਂਕਿ ਜੇ ਖਾਣਾ ਸਸਤਾ ਉੱਥੋਂ ਦੀ ਕੰਟੀਨ ਪਾਰਲੀਮੈਂਟ ਦੀ ਕੰਟੀਨ ਵਿੱਚ ਮਿਲ ਸਕਦਾ ਹੈ ਤਾਂ ਉਹ ਬਾਹਰ ਕਿਉਂ ਨਹੀਂ ਮਿਲ ਸਕਦਾ। ਸੋ ਇਸ ਦੇ ਬਾਰੇ ਮੇਰੇ ਖਿਆਲ ਚ ਅਸੀਂ ਆਲਰੇਡੀ ਗੱਲ ਕਰ ਚੁੱਕੇ ਹਾਂ ਮਿੰਟੂ ਬਰਾੜ ਜੀ ਦੇ ਨਾਲ, ਤੇ ਹੁਣ ਮੈਸੇਜ ਹੋਰ ਵੀ ਬਹੁਤ ਆ ਗਿਆ। ਮੈਨੂੰ ਲੱਗਦਾ ਸਾਰੇ ਖੱਟਾ ਤੇ ਰਾਇਤਾ ਕੁਛ ਜ਼ਿਆਦਾ ਹੀ ਖਾਂਦੇ ਆ, ਚਿੱਠਾ ਅੱਠਾ ਮੈਸੇਜ ਆਉਂਦੇ ਆ। ਮੈਂ ਬਜ਼ਾਰਤ ਵੀ ਪਾਉਣੀ ਸੀ ਹਜੇ, ਮੈਨੂੰ ਨੀ ਲੱਗਦਾ ਅੱਜ ਤੁਸੀਂ ਬਜ਼ਾਰਤ ਪਾਉਣ ਦਊਂਗੇ। ਚਲੋ ਕੋਈ ਨਾ, ਦੇਖਦੇ ਆ ਖੱਟਾ ਤੇ ਰਾਇਤੇ ਦੇ ਵਿੱਚ ਕੀ ਫਰਕ ਆ ਤੇ ਕੜਵੰਜੀ ਕੀ ਹੁੰਦੀ ਆ, ਉਸ ਦੇ ਬਾਰੇ ਵੀ ਦੇਖਦੇ ਆ। ਕਿਹਨੂੰ ਪਤਾ ਵਾ, ਭੁੱਲਣ ਨੀ ਦੇਣੀਆਂ ਤੁਹਾਨੂੰ ਬਸ ਇੰਡੀਆ ਵਾਲੀਆਂ ਚੀਜ਼ਾਂ, ਆਈ ਯਾਦ ਕਰਾਇਆ ਕਰੂੰਗੀ ਮੈਂ। ਤੇ ਤੁਹਾਨੂੰ ਪੁੱਛਣਾ ਵੀ ਆ ਕਿੱਦਾਂ ਫਿਰ ਗੂਗਲ ਦੇਵਤਾ ਤੋਂ ਲੱਭਿਆ ਕਿ ਪਤਾ ਹੀ ਸੀਗਾ, ਇਹ ਵੀ ਦੱਸ ਦਿਓ ਮਾੜਾ ਜਿਹਾ। ਲਓ ਫਿਰ ਹੁਣ ਮੈਂ ਵੀ ਗੱਲਾਂ ਸੁਣਾ ਸੁਣਾ ਕੇ ਥੋੜਾ ਜਿਹਾ ਰਾਹਤ ਮਹਿਸੂਸ ਕਰ ਲੈਂਦੀ ਹਾਂ, ਗਾਣਾ ਵੀ ਸੁਣਾਉਣੀ ਆ, ਪਰ ਇੱਧਰ ਟੈਲੀਗ੍ਰਾਮ ਦੇ ਜ਼ਰੀਏ ਤਾਂ ਮੈਂ ਤੁਹਾਨੂੰ ਮੈਸੇਜ ਦੱਸ ਦਿੱਤੇ, ਤੇ ਇੱਧਰ ਜਿਹੜੇ ਸਾਡੇ ਦੋਸਤ ਈਮੇਲ ਦੇ ਜ਼ਰੀਏ ਪ੍ਰੋਗਰਾਮ ਦੇ ਵਿੱਚ ਆਏ ਆ ਉਹਨਾਂ ਦੇ ਵੀ ਮੈਸੇਜ ਸ਼ਾਮਿਲ ਕਰ ਲਈਏ, ਕਿਤੇ ਗੁੱਸੇ ਨਾ ਹੋ ਜਾਣ, ਹਨਾ। ਗਿੱਲ ਸਾਹਿਬ, ਮਨਪ੍ਰੀਤ ਗਿੱਲ ਪ੍ਰੈਸਡੈਂਟ ਤੋਂ, ਕਹਿੰਦੇ ਕਿ ਕਦਮ ਕਾਰ ਤੇ ਕਿਸ਼ਤ, ਕਿਆ ਬਾਤ ਆ ਜੀ, ਕਿਆ ਬੜੀ ਕਿਸ਼ਤਾਂ ਤਾਂ ਜੀ ਦੇਣੀਆਂ ਹੀ ਪੈਣੀਆਂ, ਚਾਹੇ ਘਰ ਦੀਆਂ ਨੇ ਚਾਹੇ ਗੱਡੀ ਦੀਆਂ ਨੇ, ਕਿਸ਼ਤ ਤਾਂ ਇੱਥੇ ਕੱਕਾ ਕਿਸ਼ਤ ਤਾਂ ਵਾਕਈ ਪੱਕੀ ਹੋਈ ਆ ਨਾ। ਤੇ ਅੱਗੇ ਸਾਡੇ ਨਾਲ ਮਨਦੀਪ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਤੇ ਉਹਨਾਂ ਨੇ ਸਵਾਲ ਕੀਤਾ ਸੀ ਮਿੰਟੂ ਬਰਾੜ ਜੀ ਨੂੰ, ਕਹੇਗੀ ਬੰਦ ਤੋਂ ਉਹ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਹੈ ਜੀ, ਤੇ ਤੁਹਾਡਾ ਜਿਹੜਾ ਸਵਾਲ ਆ ਉਹ ਮੈਂ ਮਿੰਟੂ ਬਰਾੜ ਜੀ ਨੂੰ ਫੋਰਵਰਡ ਕਰ ਦੂੰਗੀ, ਤੇ ਹੋ ਸਕਦਾ ਆਉਣ ਵਾਲੇ ਪ੍ਰੋਗਰਾਮ ਵਿੱਚ ਜਾਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਉਹ ਇਸੇ ਬਾਰੇ ਤੁਹਾਡੇ ਨਾਲ ਤੁਹਾਨੂੰ ਇਸਦਾ ਜਵਾਬ ਜ਼ਰੂਰ ਦੇ ਦੇਣਗੇ, ਕਿਉਂਕਿ ਮੈਨੂੰ ਤਾਂ ਇਹਦੇ ਬਾਰੇ ਪਤਾ ਨੀ ਹੈਗਾ ਜੀ। ਮੈਂ ਜਵਾਬ ਦੇਣ ਲੱਗ ਗਈ ਤਾਂ ਨੈਕਸਟ ਟਾਈਮ ਤੋਂ ਤੁਸੀਂ ਸਵਾਲ ਪੁੱਛਣੇ ਭੁੱਲ ਜਾਣੇ ਆ, ਹਨਾ। ਤੇ ਸੁਖਰਾਜ ਸਿੰਘ ਕਹਿੰਦੇ ਕਿ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਬੋਬੀ ਸਿੱਧੂ, ਮਿੰਟੂ ਬਰਾੜ ਜੀ ਤੇ ਹਰਮ ਰੇਡੀਓ ਦੀ ਟੀਮ ਤੇ ਸਰੋਤਿਆਂ ਨੂੰ ਪ੍ਰਮਾਤਮਾ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ। ਕਹਿੰਦੇ ਇਹਨਾਂ ਨੇ ਨਾ ਇੱਕ ਚੁਟਕਲਾ ਸੁਣਾਇਆ ਵਾ, ਕਹਿੰਦੇ ਕਿ ਇੱਕ ਬੰਦਾ ਨਾ ਮੀਟ ਦੀ ਦੁਕਾਨ ਤੇ ਗਿਆ, ਜਾ ਕੇ ਕਹਿੰਦਾ ਇੱਕ ਕਿਲੋ ਮੁਰਗੇ ਦਾ ਮੀਟ ਦੇ ਦੇ। ਇਹਨਾਂ ਨੂੰ ਕਹਿੰਦੇ ਮੁਰਗਾ ਬੋਲ ਪਿਆ, ਤੇ ਕਹਿੰਦਾ ਪੈਸੇ ਖੁੱਲੇ ਹੈਗੇ ਤਾਂ ਕਟਵਾਈ ਮੈਨੂੰ, ਕਹਿੰਦਾ 500,000 ਦੇ ਚੱਕਰ ਚ ਐਵੇਂ ਨਾ ਗਰੀਬ ਮਰਵਾਈ। ਕਿਆ ਬਾਤ ਆ, ਹਨਾ। ਦੇਖ ਲੋ ਮਾਹੌਲ ਦੇ ਅਕੋਰਡਿੰਗ ਚੁਟਕਲੇ ਬਣ ਜਾਂਦੇ ਆ। ਚਲੋ ਇਹਦੇ ਨਾਲ ਦਾ ਇੱਕ ਚੁਟਕਲਾ ਮੈਂ ਨੀ ਤੁਹਾਨੂੰ ਸੁਣਾ ਦਿੰਦੀ ਆ। ਇੱਕ ਵਾਰੀ ਨਾ ਇੱਕ ਬੰਦਾ ਪਿਆ ਹੁੰਦਾ ਵਾ ਤੇ ਉਹਨੂੰ ਨਾ ਕੋਲਡ ਹੋਇਆ ਹੁੰਦਾ ਵਾ, ਕਾਫੀ ਜ਼ਿਆਦਾ ਕੋਲਡ ਹੋਇਆ ਹੁੰਦਾ ਵਾ, ਤੇ ਉਹਦੀ ਘਰ ਵਾਲੀ ਨਾ ਉਹਨੂੰ ਪੁੱਛਦੀ ਆ, ਕਹਿੰਦੀ ਵੀ ਮੈਂ ਤੁਹਾਨੂੰ ਚਿਕਨ ਦਾ ਸੂਪ ਬਣਾ ਦਿੰਦੀ ਆ। ਉਹ ਬੇਚਾਰਾ ਮੁਰਗਾ ਬਾਰੀ ਵਿੱਚ ਤੁਰਿਆ ਫਿਰਦਾ, ਉਹ ਬਾਰੀ ਵਿੱਚ ਵੀ ਉਹਨੂੰ ਸੁਣ ਲੈਂਦਾ ਵਾ, ਹਨਾ, ਤੇ ਦੇਖਦਾ ਵਾ। ਉਹ ਕਹਿੰਦੀ ਮੈਂ ਤੁਹਾਡੇ ਲਈ ਚਿਕਨ ਦਾ ਕੀ, ਕਹਿੰਦੀ ਮੈਂ ਚਿਕਨ ਦਾ ਸੂਪ ਬਣਾ ਲੈਂਦੀ ਆ। ਤਾਂ ਮੁਰਗਾ ਵਿੱਚ ਦੀ ਹੋ ਕੇ ਕਹਿੰਦਾ ਭੈਣ ਜੀ ਦੇਖ ਲੋ ਡਿਸਪ੍ਰੀਨ ਦੇ ਕੇ ਕੀ ਪਤਾ ਫਰਕ ਪੈ ਜਾਵੇ, ਹਨਾ। ਸੋ ਏਦਾਂ ਦੀਆਂ ਗੱਲਾਂ ਵਾ ਜੀ, ਚੁਟਕਲਿਆ ਹਾਸ ਰਸ ਆ, ਸੋ ਜ਼ਿੰਦਗੀ ਦਾ ਹਿੱਸਾ ਬਣ ਜਾਂਦੇ ਆ। ਸੋ ਇਸ ਬੁਰੇ ਟਾਈਮ ਦੇ ਵਿੱਚ ਵੀ ਇਹ ਜਿਹੜੇ 500 ਤੇ 1,000 ਤੇ ਨੋਟ ਆ, ਇਹਨਾਂ ਤੇ ਕਈ ਤਰ੍ਹਾਂ ਦੇ ਚੁਟਕਲੇ ਤੇ ਕਈ ਤਰ੍ਹਾਂ ਦੀਆਂ ਵੀਡੀਓਜ਼ ਬਣ ਰਹੀਆਂ ਨੇ, ਤੇ ਜ਼ਰੂਰ ਇਸ ਦੇ ਬਾਰੇ ਗੱਲਬਾਤ ਕਰਦੇ ਰਵਾਂਗੇ ਜੀ। ਤੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਆਉਣਾ ਤਾਂ ਮੇਰੇ ਲਈ ਬੜੀ ਖੁਸ਼ੀ ਲੈ ਕੇ ਆਉਂਦਾ ਵਾ, ਕਿਉਂਕਿ ਮੈਨੂੰ ਵੀ ਉਮੀਦ ਹੁੰਦੀ ਆ ਤੁਹਾਡੇ ਸਾਰਿਆਂ ਦੀ, ਤੁਹਾਡੇ ਵਿਚਾਰ ਸੁਣਨ ਦੀ, ਤੁਹਾਡੀਆਂ ਗੱਲਾਂ ਸੁਣਨ ਦੀ। ਤੇ ਲਓ ਫਿਰ ਮੈਂ ਤੁਹਾਨੂੰ ਇੱਕ ਵਧੀਆ ਜਿਹਾ ਗਾਣਾ ਸੁਣਾਉਣੀ ਆ, ਤਦ ਤੱਕ ਤੁਸੀਂ ਵੀ ਫਿਰ ਲੱਭੋ ਮੇਰੇ ਸਵਾਲਾਂ ਦੇ ਜਵਾਬ, ਕਿਉਂਕਿ ਸਵਾਲ ਮੇਰੇ ਕੋਲ ਬਹੁਤ ਆ ਪਰ ਟਾਈਮ ਆ ਜਿਹੜਾ ਉਹ ਵੀ ਥੋੜਾ ਜਿਹਾ ਘੱਟ ਆ। ਦੇਖਦੇ ਹਾਂ ਜੀ ਕਿੱਦਾਂ ਕਿੱਦਾਂ ਚੱਲਦਾ ਵਾ ਹਜੇ ਆਪਣਾ, ਹਨਾ। ਸਵਾਲ ਤਾਂ ਮੈਂ ਪੁੱਛ ਕੇ ਜਾਊਂਗੀ ਤੇ ਜਵਾਬ ਵੀ ਲੈ ਕੇ ਜਾਊਂਗੀ, ਹਨਾ। ਚਲੋ ਫਿਰ ਸੁਣਦੇ ਹਾਂ ਜੀ ਇੱਕ ਗੀਤ
ਤਾਂ ਕਿ ਸੰਵਾਦ ਹੁੰਦਾ ਰਹੇ, ਆਵਾਜ਼ ਚੱਲਦੀ ਰਹੇ, ਸੁਨੇਹੇ ਮਿਲਦੇ ਰਹਿਣ ਅਤੇ ਗੱਲ ਬਣਦੀ ਰਹੇ। ਸਾਨੂੰ ਸਹਿਯੋਗ ਕਰ ਰਹੇ ਨੇ ਇਸ ਪ੍ਰੋਗਰਾਮ ਦੇ ਲਈ ਪੰਜਾਬ ਗ੍ਰੋਸਰੀ ਹਾਊਸ ਕੈਨਬਰਾ ਤੋਂ ਰਾਜਨਦੀਪ ਸਿੰਘ, ਸੀਡੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ,
ECT Automotive Kendra to Sukhpal Singh. Navi Padda from Bugbuster Pest Control Service, Melbourne.
Brisbane to Mugiwali Gurpreet Singh Barad.
तेरी भैन ता सुनी दी चंद वारगी
चंद वारगी
जमाता तेरा करगी
चंद वारगी
जमाता तेरा करगी
तू वेख ले जवानी ओदी चढ़ दी ए तू वेख ले जवानी ओदी चढ़ दी
मैना फेर घर वड़दा
ए चांद वीच भैन मेरी पड़ दी
ओ सूल वीच दूर पड़दा
चांद वीच भैन मेरी पड़ दी
ए सूल वीच दूर पड़दा थोड़ी तेरी कदे ना मैं मोड़ी पावे बहुती पावे थोड़ी तेरी कदे ना मैं मोड़ी पापी हट दे मरोड़ी नी बना दे साड़ी जोड़ी
मेरी
रद घट खड़दा दूर पड़दा ਪੈਂਦੀ ਵੇਖੀ ਸੱਟ ਕੌਦੀ ਖੇਡੇ ਜਦੋਂ ਜੱਟ ਕਦੇ ਪੈਂਦੀ ਵੇਖੀ ਸੱਟ ਕੌਦੀ ਖੇਡੇ ਜਦੋਂ ਜੱਟ ਭਾਬੀ ਕਿਹਦੇ ਨਾਲੋਂ ਘੱਟ ਮੈਂ ਵੀ ਕੱਢੀ ਜਾਵਾਂ ਵੱਟ
ਦਿਲ ਤੇ ਪਰਿੰਡ ਵਾਂਗੂ ਲਾੜਦੀ
ਰੂਏ ਵਾਂਗੂ ਜੱਟ ਲਾੜਦਾ
ਚਾਂਦਨੀ ਚ ਭੈਣ ਮੇਰੀ ਪੜਦੀ
ਧੂੜ ਵਿੱਚ ਜ਼ੋਰ ਪੜਦਾ
ਜੰਮੀ ਅੰਬੀ ਵਾਂਗੂ ਜਗ ਰੱਜ ਜਾਊਗੀ ਮੇਰਾ ਸੰਗ ਤੁਪੁਰੇ ਹੀ ਪਿੰਡ ਆਊਗੀ
ਘਰ ਮੇਰਾ ਵੀ ਖਿਆਲ ਪੂਰੇ ਆਦੇ ਸਾਲ ਘਰ ਮੇਰਾ ਵੀ ਖਿਆਲ ਸਾਲ ਭਾਬੀ ਦੇਖ ਮੇਰਾ ਹਾਲ ਪੀਣਾ ਨਹੀਂ ਗੱਠੇ ਗਾਲ ਮੇਰੀ ਅੱਗੇ ਕੀ ਅੜਦਾ ਦੂਰ ਪੜਦਾ
ਹਰਮਨ ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ ਸੁਣਨ ਲਈ ਮਨਪਸੰਦ ਗੀਤ ਜੁੜੋ ਵੱਖ ਵੱਖ ਮਾਧਿਅਮ ਤੋਂ करो ईमेल रिक्वेस्ट @harmanradio.com ते जा करो ज्वाइन टेलीग्राम +91750801449 ते जा करो क्लिक telegram.me/harmanradioaustralia सानू तुसी फोन भी कर सकते हो साडा फोन नंबर है +61285928111जा करो ज्वाइन स्काइप ते साडा स्काइप लिंक है harman.radio.com सुनदे रहो आवाज दे संग जिंदगी दे संग हरमन रेडियो आस्ट्रेलिया दिल पंजाबी जज्बा पंजाबी
ਜੀ ਦੋਸਤੋ ਇੱਕ ਵਾਰੀ ਫੇਰ ਤੋਂ ਸਵਾਗਤ ਆ ਸੋ ਗਾਣਾ ਸੁਣ ਰਹੀ ਸੀ ਤੁਸੀਂ ਮੁਹੰਮਦ ਸਦੀਕ ਦੀ ਆਵਾਜ਼ ਦੇ ਵਿੱਚ ਤੇ ਸਾਨੂੰ ਇਸ ਗਾਣੇ ਦੀ ਫਰਮਾਇਸ਼ ਕੀਤੀ ਸੀ ਜਸਪਾਲ ਸਿਡਨੀ ਨੇ ਤੇ ਲਓ ਫਿਰ ਉਹਨਾਂ ਦੀ ਪਸੰਦ ਦਾ ਗਾਣਾ ਲੱਗਿਆ ਤੇ ਮੈਨੂੰ ਲੱਗਦਾ ਉਹ ਨੱਚਣ ਲੱਗ ਗਏ ਵੀ ਡਰਾਈਵਿੰਗ ਵੱਲ ਤਾਂ ਧਿਆਨ ਦਿਓ ਤੁਸੀਂ ਨੱਚਿਓ ਨਾ ਬਾਹਲਾ ਹਨਾ ਭੰਗੜਾ ਬਾਅਦ ਚ ਪਾ ਲਿਓ ਕਿਉਂਕਿ ਕੱਲ ਨੂੰ ਵੀਕਐਂਡ ਸੈਟਰਡੇ ਸੰਡੇ ਸ਼ਾਇਦ ਫ੍ਰੀ ਹੋਵੋਗੇ ਤੁਸੀਂ ਤੇ ਬਾਕੀ ਜੇ ਡਾਲਰ ਕਮਾਉਣੇ ਆ ਤੇ ਫਿਰ ਕੱਲ ਨੂੰ ਤਾਂ ਜ਼ਿਆਦਾ ਮਿਲਣਗੇ ਨਾ ਤਾਂ ਵੀ ਤੁਸੀਂ ਭੰਗੜਾ ਪਾ ਸਕਦੇ ਹੋ ਹਨਾ ਕਹਿੰਦੇ ਕਿ ਓਏ ਹੋਏ ਚਲੋ ਜੀ ਓਏ ਹੋਏ ਤਾਂ ਠੀਕ ਹੈ ਅੱਗੇ ਸਾਡੇ ਨਾਲ ਰਾਜ ਮੋਹਿੰਦਰ ਸਿੰਘ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਜੀ ਕਹਿੰਦੇ ਕਿ ਜਲਾਲਾਬਾਦ ਦੀ ਜੁੱਤੀ ਵੀ ਮਸ਼ਹੂਰ ਹੈ ਆ ਦੇਖ ਲੋ ਇਹ ਵੀ ਹੁਣ ਨਾ ਕਹਿੰਦੇ ਇਹਨਾਂ ਨੇ ਨਾ ਸਵਾਲ ਪੁੱਛਿਆ ਕਿ ਕਹਿੰਦੇ ਕਿ ਚਿਰਾਗ ਦਿਨ ਦਾ ਚਾਕੂ ਕਿੱਥੇ ਬਣਦਾ ਵਾ ਕਮਾਲ ਦੀ ਗੱਲ ਆ ਵੀ ਇਹ ਤਾਂ ਨਾ ਅੱਜ ਸਵਾਲ ਤੇ ਸਵਾਲ ਸਵਾਲ ਤੇ ਸਵਾਲ ਸਵਾਲ ਤੇ ਸਵਾਲ ਹਨਾ ਉਹ ਇੱਕ ਫਿਲਮ ਆਉਂਦੀ ਹੁੰਦੀ ਹੈ ਨਾ ਕਿ ਜਵਾਬ ਕੋਈ ਨੀ ਮਿਲਦਾ ਤੇ ਬਸ ਸਵਾਲ ਤੇ ਸਵਾਲ ਹੀ ਹੋਈ ਜਾਂਦੇ ਆ ਪਰ ਮੈਂ ਇੱਦਾਂ ਨੀ ਕਹਿੰਦੀ ਕਿਉਂਕਿ ਮੈਨੂੰ ਜਵਾਬ ਵੀ ਮਿਲੀ ਜਾਂਦੇ ਆ ਤੇ ਤੁਸੀਂ ਇਸ ਦਾ ਜਵਾਬ ਦੱਸ ਦਿਓ ਜੀ ਕਿਉਂਕਿ ਮੈਨੂੰ ਤਾਂ ਉਹਨਾਂ ਨੇ ਪਤਾ ਹੀ ਆ ਮੈਨੂੰ ਦੱਸ ਦਿੱਤਾ ਕਹਿੰਦੇ ਹੋਣਗੇ ਬੇਚਾਰੀ ਕੁੜੀ ਪਹਿਲਾਂ ਹੀ ਇੰਨੀ ਮਿਹਨਤ ਕਰਦੀ ਆ ਹਨਾ ਇੰਨੀਆਂ ਗੱਲਾਂ ਸੁਣਾਉਂਦੀ ਆ ਸਾਰਿਆਂ ਦੇ ਮੈਸੇਜ ਪੜ੍ਹਦੀ ਆ ਤੇ ਕਾਹਨੂੰ ਉਹਦੇ ਦਿਮਾਗ ਤੇ ਹੋਰ ਪ੍ਰੈਸ਼ਰ ਪਾਉਣਾ ਵਾ, ਤੇ ਉਹਨਾਂ ਨੇ ਮੈਨੂੰ ਪਰਚੀ ਭੇਜ ਦਿੱਤੀ ਆ, ਪਰ ਤੁਸੀਂ ਸਾਰੇ ਦੱਸ ਦਿਓ, ਕਿਉਂਕਿ ਮੈਂ ਤਾਂ ਇੰਨੀ ਚੰਗੀ ਹੈ ਨੀਗੀ ਕਿ ਇੰਨੀ ਛੇਤੀ ਤੁਹਾਨੂੰ ਦੱਸ ਦੂੰਗੀ, ਤੇ ਤੁਸੀਂ ਦੱਸ ਦਿਓ ਜੀ ਫਿਰ ਚਿਰਾਗ ਦੀਨ ਦਾ ਚਾਕੂ ਕਿੱਥੇ ਬਣਦਾ ਵਾ, ਨਹੀਂ ਤਾਂ ਫਿਰ ਮੈਂ ਤੁਹਾਨੂੰ ਦੱਸ ਦੂੰਗੀ। ਟੈਨਸ਼ਨ ਨਾ ਲਿਓ। ਅੱਗੇ ਜੀ ਨਰਵੈਰ ਸਿੰਘ ਨਵੀ, ਹੋਰ ਸੁਣਾਓ ਨਵੀ ਜੀ, ਕੀ ਹਾਲ ਚਾਲ ਆ, ਕਿੱਦਾਂ ਤੁਹਾਡੇ ਸ਼ਹਿਰ ਦੀਆਂ ਰੌਣਕਾਂ ਖੂਬ ਲੱਗੀਆਂ ਹੋਈਆਂ ਵਾ, ਤੇ ਕਹਿੰਦੇ ਲਓ ਜੀ ਫਿਰ ਸਵਾਲ ਭੇਜਤਾ ਸਤਿ ਸ੍ਰੀ ਅਕਾਲ ਦੇ ਨਾਲ, ਕਹਿੰਦੇ ਕੱਕਾ ਕੰਮ ਤੇ ਕੱਕਾ ਕਿਸ਼ਤ ਤੇ ਕੱਕਾ ਕੁਦਰਤ ਔਰ ਕਾਰ, ਜਾਂ ਕਿਆ ਬਾਤ ਆ ਜੀ, ਕੱਕੇ ਦੇ ਵਿੱਚ ਬਾਹਲੇ ਸਾਰੇ ਜਾਣੇ ਉਲਝ ਗਏ ਤੇ ਆਪਦੇ ਹਿਸਾਬ ਨਾਲ ਸਾਰਿਆਂ ਨੇ ਬੜੇ ਹੀ ਸੋਹਣੇ ਜਵਾਬ ਦਿੱਤੇ ਆ ਜੀ। ਪ੍ਰੋਗਰਾਮ ਦੇ ਵਿੱਚ ਆਉਣ ਲਈ ਬਹੁਤ ਬਹੁਤ ਸ਼ੁਕਰੀਆ ਜੀ। ਲਓ ਫਿਰ ਇਹਨਾਂ ਨੇ ਜਵਾਬ ਦੇ ਦਿੱਤਾ ਵਾ ਜੀ, ਖੱਟਾ ਤੇ ਰਾਇਤੇ ਦੇ ਵਿੱਚ ਕੀ ਫਰਕ ਹੁੰਦਾ ਵਾ। ਸਵਾਲ ਤੁਹਾਡਾ ਜੋ ਮੈਂ ਪੁੱਛਿਆ ਸੀ, ਜਵਾਬ ਤੁਹਾਡਾ ਨਵੀਂ ਸੀ, ਬਿਲਕੁਲ ਸਹੀ ਆ, ਪਰ ਆਪਾਂ ਥੋੜੀ ਜਿਹੀ ਵੇਟ ਕਰ ਲਈਏ ਕਿਉਂਕਿ ਦੇਖਦੇ ਹਾਂ ਬਾਕੀਆਂ ਨੂੰ ਵੀ ਪਤਾ ਵਾ ਕਿ ਖਾਣਾ ਹੀ ਆਉਂਦਾ ਵਾ, ਹਨਾ। ਪੁੱਛਦੇ ਹਾਂ ਜੀ ਬਾਕੀਆਂ ਨੂੰ ਵੀ, ਦੇਖਦੇ ਕਿੱਦਾਂ ਕਿੱਦਾਂ ਦੇ ਸਵਾਲ ਦੇ ਜਵਾਬ ਆ, ਜਿਹੜਾ ਮੈਨੂੰ ਕਿੱਦਾਂ ਦਾ ਭੇਜਦੇ ਆ, ਪਤਾ ਵੀ ਆ ਕਿ ਨਹੀਂ। ਤੇ ਬਾਕੀ ਜਿਹੜਾ ਤੁਸੀਂ ਜਵਾਬ ਭੇਜਿਆ ਵਾ ਜੀ, ਬਿਲਕੁਲ ਸਹੀ ਭੇਜਿਆ ਵਾ। ਵੈਸੇ ਤੁਹਾਨੂੰ ਇਹਨਾਂ ਚੀਜ਼ਾਂ ਦਾ ਨਾ ਬਹੁਤ ਜ਼ਿਆਦਾ ਪਤਾ ਵਾ, ਤੇ ਇਹਨਾਂ ਸੁਣ ਕੇ ਇਹ ਦੇਖ ਕੇ ਮੈਨੂੰ ਖੁਸ਼ੀ ਵੀ ਬਹੁਤ ਹੁੰਦੀ ਆ ਕਿ ਤੁਸੀਂ ਸਾਰੇ ਜਾਣੇ ਪਰਦੇਸਾਂ ਦੇ ਵਿੱਚ ਜਾ ਕੇ ਵੀ ਆਪਣੇ ਵਿਰਸੇ ਨਾਲ ਤੇ ਆਪਣੀਆਂ ਜਿਹੜੀਆਂ ਵਿਰਾਸਤੀ ਚੀਜ਼ਾਂ ਵਾ ਉਹਨਾਂ ਤੋਂ ਮੂੰਹ ਨਹੀਂ ਮੋੜਿਆ, ਸਟਿਲ ਤੁਸੀਂ ਸਾਰੇ ਉਹਨਾਂ ਨੂੰ ਆਪਣੇ ਮਨਾਂ ਵਿੱਚ ਆਪਣੇ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਉਸ ਉਹਨਾਂ ਚੀਜ਼ਾਂ ਨੂੰ ਵਰਤਦੇ ਵੀ ਹੋ ਤੇ ਲੈ ਕੇ ਵੀ ਆਉਂਦੇ ਹੋ। ਸੋ ਇਸੇ ਤਰ੍ਹਾਂ ਹੀ ਜੀ ਆਪਣੇ ਪੰਜਾਬੀ ਤੇ ਪੰਜਾਬੀਅਤ ਨੂੰ ਕਾਇਮ ਰੱਖਣਾ। ਤੇ ਪ੍ਰੋਗਰਾਮ ਵਿੱਚ ਆਉਣ ਲਈ ਨਵੀਂ ਜੀ ਬਹੁਤ ਬਹੁਤ ਥੈਂਕ ਯੂ। ਵਰਿੰਦਰ ਵਰਿੰਦਰ ਸਿੰਘ ਇਹਨਾਂ ਦਾ, ਇਹਨਾਂ ਨੇ ਵੀ ਜੀ ਕੱਕੇ ਵਾਲਾ ਜਵਾਬ ਦਿੱਤਾ ਸੀ, ਸੋ ਇਹਨਾਂ ਦਾ ਜਵਾਬ ਆਈ ਥਿੰਕ ਮੈਂ ਆਲਰੇਡੀ ਪਹਿਲਾਂ ਹੀ ਪੜ੍ਹ ਚੁੱਕੀ ਹਾਂ। ਤੇ ਦਲਜੀਤ ਸਿੰਘ ਮਹਿਤਾ ਚੌਂਕ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ ਸਾਰਿਆਂ ਨੂੰ, ਤੇ ਉਹਨਾਂ ਨੇ ਆਨਸਰ ਦੇ ਦਿੱਤਾ ਵਾ ਜੀ, ਖੱਟੇ ਦਾ ਤੇ ਰਾਇਤੇ ਦਾ। ਉਹਨਾਂ ਨੇ ਵੀ ਜਵਾਬ ਬਿਲਕੁਲ ਸਹੀ ਦਿੱਤਾ ਵਾ, ਤੇ ਪਰ ਆਪਾਂ ਹਾਲੇ ਦੱਸਦੇ ਨੀ, ਆਪਾਂ ਦੇਖਦੇ ਹਾਂ ਕਿ ਕੀ ਅੱਗੇ ਹੋਰ ਕੀ ਜਵਾਬ ਆਉਂਦੇ ਆ, ਕਿਉਂਕਿ ਮੈਨੂੰ ਨਾ ਕਿਸੇ ਇੱਕ ਬਾਹਲੀ ਸੋਹਣੇ ਜਵਾਬ ਦੀ ਉਮੀਦ ਆ, ਪਰ ਮੈਨੂੰ ਲੱਗਦਾ ਵੀ ਆ ਕਿ ਮੈਨੂੰ ਉਹ ਜਵਾਬ ਮਿਲੂਗਾ ਜ਼ਰੂਰ, ਤੇ ਦੇਖਦੇ ਹਾਂ ਜੀ ਉਹ ਜਵਾਬ ਕਿਹਦੇ ਵੱਲੋਂ ਆਉਂਦਾ ਵਾ। ਅੱਗੇ ਜੀ ਬਚਿੱਤਰ ਮੌੜ ਭੁੱਲਰ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਾਰੇ ਹਰਮਨ ਪਰਿਵਾਰ ਨੂੰ। ਤੇ ਅੱਗੇ ਜੀ ਭੱਲੇ ਦੀ ਫੋਟੋ ਬਣਾ ਕੇ ਕਹਿੰਦੇ ਮੈਂ ਹੈਰਾਨ ਆ, ਕੋਈ ਵੀ ਪਤੀ ਆਪਣੀ ਪਤਨੀ ਤੋਂ ਪੈਸੇ ਨੀ ਕਢਵਾ ਸਕਿਆ, ਪਰ ਇੱਕ ਛੜਾ ਬੰਦਾ ਸਾਰਿਆਂ ਦੀਆਂ ਪਤਨੀਆਂ ਤੋਂ ਪੈਸੇ ਕਢਵਾ ਗਿਆ। ਕਿਆ ਬਾਤ ਆ ਜੀ, ਗੱਲ ਤਾਂ ਵੈਸੇ ਪਤੇ ਦੀ ਆ, ਇੱਦਾਂ ਹੀ ਹੁੰਦਾ ਸੀ, ਕਦੇ ਦਾਦੇ ਦੀਆਂ ਤੇ ਕਦੇ ਪੋਤੇ ਦੀਆਂ, ਹੁਣ ਘਰ ਵਾਲੇ ਤਾਂ ਨਹੀਂ ਕਢਵਾ ਸਕੇ ਪੈਸੇ, ਤੇ ਫਿਰ ਕਹਿੰਦੇ ਕਿ ਛੜਾ ਬੰਦਾ ਕਢਵਾ ਗਿਆ ਪੈਸੇ ਸਾਰੀਆਂ ਤੋਂ, ਹਨਾ। ਪ੍ਰੋਗਰਾਮ ਦੇ ਵਿੱਚ ਆਉਣ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਕੁਲਦੀਪ ਸਿੰਘ ਇਟਲੀ ਤੋਂ, ਹੋਸ ਨਾਓ ਇਟਲੀ ਵਾਲਿਓ, ਕੀ ਹਾਲ ਚਾਲ ਆ ਤੁਹਾਡਾ, ਕੰਮ ਕਾਰ ਵਧੀਆ ਚੱਲਦਾ ਵਾ? ਸਤਿ ਸ੍ਰੀ ਅਕਾਲ ਤਾਂ ਬੁਲਾ ਦਿੱਤੀ ਆ ਜੀ ਉਹਨਾਂ ਨੇ, ਸਾਰਿਆਂ ਕੋਲ ਪਹੁੰਚ ਵੀ ਗਈ ਆ ਸਤਿ ਸ੍ਰੀ ਅਕਾਲ, ਤੇ ਕਹਿੰਦੇ ਕੰਮ ਤੇ ਹੁੰਦੇ ਆ ਜੀ, ਘਰ ਆਇਆ ਸੀ ਇਸ ਕਰਕੇ ਥੋੜਾ ਲੇਟ ਹੋ ਗਿਆ, ਕੋਈ ਗੱਲ ਨੀ ਜੀ, ਨੋ ਪ੍ਰੋਬਲਮ, ਕੰਮ ਵੀ ਜ਼ਿੰਦਗੀ ਦਾ ਹਿੱਸਾ ਵਾ, ਤੇ ਤੁਸੀਂ ਸਟਿਲ ਸਾਡਾ ਸਾਥ ਦਿੰਦੇ ਹੋ ਉਸੇ ਲਈ ਬਹੁਤ ਬਹੁਤ ਸ਼ੁਕਰੀਆ। ਤੇ ਉਹਨਾਂ ਨੇ ਜੀ ਮੌਸਮ ਦਾ ਜਿਹੜਾ ਹਾਲ ਆ ਉਹ ਦੱਸਿਆ ਵਾ, ਬਾਹਲੀ ਹੀ ਜ਼ਿਆਦਾ ਠੰਡ ਆ, 8 ਡਿਗਰੀ ਟੈਂਪਰੇਚਰ ਆ ਉੱਥੋਂ ਦਾ। ਚਲੋ ਕੋਈ ਗੱਲ ਨੀ ਜੀ, ਹੁਣ ਕਹਿੰਦੇ ਹੁੰਦੇ ਨੇ ਕਿ ਪਰਦੇਸ ਆ, ਪਰਦੇਸਾਂ ਦੇ ਵਿੱਚ ਕੰਮ ਕਾਰ ਵੀ ਕਰਨਾ ਪੈਣਾ ਵਾ, ਬਿਕੋਜ਼ ਬਿਨਾਂ ਕੰਮ ਕਾਰ ਤੋਂ ਇਹ ਜਿਹੜੇ 3 ਕੱਕੇ ਆ ਨਾ ਇਹ ਲਹੂ ਬਹੁਤ ਪੀਂਦੇ ਆ, ਪਰ ਇਹਨਾਂ ਕੱਕਿਆਂ ਤੋਂ ਬਿਨਾਂ ਫਿਰ ਗੱਡੀ ਵੀ ਨੀ ਚੱਲਦੀ ਨਾ, ਕਿਉਂਕਿ ਕੱਕਾ ਕਾਰ ਲਈ ਵੀ ਤਾਂ ਫਿਰ ਕੱਕਾ ਕੰਮ ਚਾਹੀਦਾ ਹੀ ਚਾਹੀਦਾ ਵਾ। ਤੇ ਕੋਈ ਗੱਲ ਨੀ ਜੀ ਕੁਲਦੀਪ ਜੀ, ਤੁਸੀਂ ਟੈਨਸ਼ਨ ਨਾ ਲਓ, ਮਨ ਤੁਹਾਡਾ ਅਸੀਂ ਲਵਾਈ ਰੱਖਣਾ ਵਾ, ਇੰਨੀ ਠੰਡ ਦੇ ਵਿੱਚ ਵੀ ਤੁਹਾਨੂੰ ਅਸੀਂ ਵਧੀਆ ਵਧੀਆ ਗੱਲਾਂ ਤੇ ਵਧੀਆ ਵਧੀਆ ਗਾਣੇ ਸੁਣਾਉਂਦੇ ਰਹਾਂਗੇ, ਪਰ ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਤੁਸੀਂ ਮੇਰਾ ਸਾਥ ਦਿੰਦੇ ਰਹਿਣਾ। ਤੇ ਅੱਗੇ ਜੀ ਈਮੇਲ ਦੇ ਜ਼ਰੀਏ ਸਾਡੇ ਨਾਲ ਕੁਲਵਿੰਦਰ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਇਆ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਹਾਲ ਚਾਲ ਪੁੱਛ ਰਹੇ ਆ ਜੀ। ਹਾਲ ਚਾਲ ਸਾਡਾ ਵਧੀਆ ਹੀ ਆ ਜੀ, ਬਾਕੀ ਤੁਸੀਂ ਸਾਰੇ ਆ ਜਾਂਦੇ ਹੋ ਤਾਂ ਹਾਲ ਉਸ ਤੋਂ ਵੀ ਵਧੀਆ ਹੋ ਜਾਂਦੇ। ਉਹ ਕਹਿੰਦੇ ਹੁੰਦੇ ਹਾਲ ਕੈਸਾ ਹੈ ਜਨਾਬ ਕਾ, ਫਿਰ ਉਹ ਅੱਗੇ ਕਹਿੰਦੇ ਹੁੰਦੇ ਕਿਆ ਖਿਆਲ ਹੈ ਆਪ ਕਾ। ਸੋ ਸਾਡਾ ਤਾਂ ਹਾਲ ਵਧੀਆ ਹੀ ਆ ਜੀ, ਆਪਣਾ ਖਿਆਲ ਦੱਸੋ ਕਿੱਦਾਂ ਵਾ? ਕਹਿੰਦੇ ਵੈਰੀ ਨਾਈਸ ਪ੍ਰੋਗਰਾਮ, ਕੀਪ ਇਟ ਅਪ, ਥੈਂਕਸ। ਪ੍ਰੋਗਰਾਮ ਦੇ ਵਿੱਚ ਆਉਣ ਲਈ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਲਓ ਜੀ ਦਲਪਿੰਦਰ ਸੰਧੂ ਪ੍ਰੈਸਮੈਨ ਤੋਂ, ਪਹਿਲਾਂ ਤਾਂ ਇਹਨਾਂ ਦੀ ਗੈਰ ਹਾਜ਼ਰੀ ਦਾ ਕਾਰਨ ਪੁੱਛਿਆ ਜਾਵੇ, ਇੰਨੇ ਟਾਈਮ ਤੋਂ ਤੁਸੀਂ ਕਿੱਥੇ ਸੀ ਦੱਸੋ? ਪਿਛਲੀ ਵਾਰ ਮੈਨੂੰ ਲੱਗਦਾ ਨਾ ਇਹਨਾਂ ਨੇ ਸ਼ੇਅਰ ਸੁਣਿਆ ਹੋਊ, ਕਹਿੰਦੇ ਹੋਣਗੇ ਵੀ ਸਾਰੇ ਹਰਮਨ ਰੇਡੀਓ ਵਾਲੇ ਬੜਾ ਮਿਸ ਕਰੀ ਜਾਂਦੇ ਆ, ਵੀ ਮੈਂ ਚਲੇ ਜਾਵਾਂ ਇਸ ਵਾਰੀ ਤਾਂ। ਬਹੁਤ ਤੁਸੀਂ ਵੇਟ ਕਰਾਏ, ਮੈਨੂੰ ਲੱਗਦਾ ਨਿਊਜ਼ੀਲੈਂਡ ਘੁੰਮਣ ਗਏ ਹੋਏ ਸੀਗੇ ਇਹ, ਤਾਂ ਕਰਕੇ ਆ, ਤੇ ਉੱਥੋਂ ਆਪਣੇ ਲਈ ਪਤਾ ਨੀ ਕੁਛ ਲੈ ਕੇ ਵੀ ਆਏ ਆ ਕਿ ਨਹੀਂ, ਹਨਾ। ਚਲੋ ਕੋਈ ਗੱਲ ਨੀ, ਵੈਸੇ ਤੁਹਾਡਾ ਟ੍ਰਿਪ ਕਿੱਦਾਂ ਦਾ ਰਿਹਾ? ਵਧੀਆ ਰਿਹਾ ਸੀ ਮੈਨੂੰ ਲੱਗਦਾ, ਤੁਸੀਂ ਖੂਬ ਇੰਜੋਏ ਕੀਤਾ ਹੋਊਗਾ, ਪਰ ਦੇਖ ਲਓ ਨਿਊਜ਼ੀਲੈਂਡ ਜਾ ਕੇ ਤੁਸੀਂ ਤਾਂ ਭੁੱਲ ਗਏ, ਗੁਆਂਢੀ ਮੁਲਕ ਵਰਗੇ ਹੋ ਗਏ ਉੱਥੇ ਜਾ ਕੇ ਤੁਸੀਂ। ਚਲੋ ਅੱਜ ਆਏ ਹੋ, ਕਹਿੰਦੇ ਹੁੰਦੇ ਨਾ ਦੇਰ ਆਏ ਦਰੁਸਤ ਆਏ। ਪ੍ਰੋਗਰਾਮ ਦੇ ਵਿੱਚ ਆਉਣ ਲਈ ਥੈਂਕ ਯੂ, ਸਤਿ ਸ੍ਰੀ ਅਕਾਲ ਬੁਲਾ ਰਹੇ।
ਕਿਆ ਬਾਤ ਹੈ, ਬਹਿ ਬਹਿ ਕੇ ਨਿਕਲ ਗਏ। ਕਹਿੰਦੇ ਰਾਇਤਾ ਤਾਂ ਤੁਹਾਨੂੰ ਪਤਾ ਹੀ ਆ, ਮੈਨੂੰ ਤਾਂ ਉਹ ਵੀ ਪਤਾ ਵੀ ਖੱਟਾ ਕੀ ਹੁੰਦਾ, ਰਾਇਤਾ ਕੀ ਹੁੰਦਾ, ਕੜਵੰਜੀ ਵੀ ਕੀ ਹੁੰਦੀ ਆ, ਹਨਾ। ਪੁੱਛਿਆ ਤਾਂ ਮੈਂ ਤੁਹਾਡੇ ਤੋਂ ਆ, ਦੱਸੋ ਹੈ। ਕਹਿੰਦੇ ਕਿ ਕੜਵੰਜੀ ਹੁੰਦੀ ਆ ਜਿਸ ਉੱਪਰ ਚਾਟੀ ਰੱਖੀ ਦੀ ਆ, ਲੱਕੜ ਦੀ ਹੁੰਦੀ ਆ, ਸਕੁਏਅਰ, ਆਈ ਥਿੰਕ ਇਟਸ ਟਰੂ। ਕਹਿੰਦੇ ਅੱਗੇ ਤੁਹਾਨੂੰ ਪਤਾ ਹੋਵੇਗਾ ਜੀ। ਓਕੇ ਜੀ, ਸਤਿ ਸ੍ਰੀ ਅਕਾਲ ਸਭ ਨੂੰ। ਹਾਂਜੀ, ਕੜਵੰਜੀ ਤਾਂ ਤੁਸੀਂ ਬਿਲਕੁਲ ਸਹੀ ਦੱਸ ਦਿੱਤਾ ਵਾ, ਚਲੋ ਮੈਂ ਵੀ ਦੱਸ ਦਿੰਦੀ ਹਾਂ। ਕੜਵੰਜੀ ਹੁੰਦੀ ਆ ਜੀ ਜਦੋਂ ਆਪਾਂ ਜਿਹੜੀ ਮਧਾਣੀ ਹੁੰਦੀ ਆ, ਜਿਹੜੀ ਹੱਥ ਵਾਲੀ ਨਾ, ਉਹਨੂੰ ਦੁੱਧ ਰਿੜਕਦੇ ਆ ਨਾ ਆਪਾਂ, ਤਾਂ ਉਹ ਇੱਕ ਸਟੈਂਡ ਜਿਹਾ ਨੀ ਬਣਿਆ ਹੁੰਦਾ ਲੱਕੜ ਦਾ, ਜਿਹਦੇ ਤੇ ਆਪਾਂ ਚਾਟੀ ਰੱਖਦੇ ਆ, ਉਹਨੂੰ ਕਹਿੰਦੇ ਆ ਕੜਵੰਜੀ। ਸਕੁਏਅਰ ਹੁੰਦੀ ਆ, ਵਾਕਈ ਉਹ ਗੋਲ ਚੌਰਸ ਆਕਾਰ ਦੀ ਹੁੰਦੀ ਆ, ਲੱਕੜ ਦੀ ਬਣੀ ਹੁੰਦੀ ਆ, ਤੇ ਉਹ ਹੁੰਦੀ ਆ ਕੜਵੰਜੀ। ਪਿੱਛੇ ਇੱਕ ਪੋਲ ਜਿਹਾ ਹੁੰਦਾ ਵਾ ਜਿਹਦੇ ਤੇ, ਕਈ ਹੁਣ ਤਾਂ ਏਦਾਂ ਦੀ ਟੈਕਨੀਕ ਆ ਕਿ ਉੱਥੇ ਇੱਕ ਕਿੱਲ ਜਿਹਾ ਗੱਡ ਦਿੰਦੇ ਆ, ਕਿ ਜਦੋਂ ਮਤਲਬ ਕਿ ਤੁਸੀਂ ਦੁੱਧ ਰਿੜਕ ਲੈਂਦੇ ਹੋ, ਉਹ ਜਿਹੜੀ ਮਧਾਣੀ ਆ ਤੁਸੀਂ ਉਸ ਉੱਪਰ ਟੰਗ ਦਿੰਦੇ ਹੋ, ਤਾਂ ਜੋ ਤੁਸੀਂ ਉਸ ਤੋਂ ਮੱਖਣ ਆਰਾਮ ਨਾਲ ਕੱਢ ਸਕੋ। ਠੀਕ ਹੈ ਜੀ, ਤੇ ਬਾਕੀ ਖੱਟਾ ਤੇ ਰਾਇਤਾ, ਉਸਦੇ ਬਾਰੇ ਤਾਂ ਹਜੇ ਤੱਕ ਸਿਰਫ ਮੈਨੂੰ ਦੋ ਜਵਾਬ ਸਹੀ ਮਿਲੇ ਆ, ਤੇ ਇੱਕ ਆ ਜੀ ਦਲਜੀਤ ਸਿੰਘ ਮਹਿਤਾ ਚੌਂਕ, ਤੇ ਬਿਲਕੁਲ ਸਹੀ ਜਵਾਬ ਜਿਹੜਾ ਦਿੱਤਾ ਵਾ ਉਹ ਦਿੱਤਾ ਵਾ ਨਰਵੈਰ ਸਿੰਘ ਨਵੀ ਨੇ। ਤੇ ਲਓ ਫਿਰ ਆਪਾਂ ਇੱਕ ਗਾਣਾ ਸੁਣਾ ਦਿੰਦੇ ਆ, ਤੇ ਗਾਣੇ ਤੋਂ ਬਾਅਦ ਫਿਰ ਦੇਖਦੇ ਆ। ਮੈਨੂੰ ਲੱਗਦਾ ਸਾਰੇ ਫਸ ਕੇ ਹੁਣ ਕਦੇ ਨੀ ਨਾ ਜਵਾਬ ਭੇਜਦੇ, ਕਹਿੰਦੇ ਹੋਣਗੇ ਜੇ ਗਲਤ ਜਵਾਬ ਭੇਜ ਤਾਂ ਕੁੜੀ ਨੇ ਚਾਰ ਗੱਲਾਂ ਉੱਤੋਂ ਦੀ ਹੋਰ ਸੁਣਾ ਦੇਣੀਆਂ ਵਾ। ਕੁਛ ਨੀ ਕਹਿੰਦੀ, ਭੇਜ ਦੋ, ਕੋਈ ਗੱਲ ਨੀ। ਤੇ ਬਾਕੀ ਆ ਦੱਸ ਦਿਓ, ਜਿਹੜਾ ਉਹਨਾਂ ਨੇ ਪੁੱਛਿਆ ਸੀਗਾ ਕਿ ਉਹ ਚਾਕੂ ਕਿੱਥੇ ਬਣਦਾ ਵਾ, ਹੋਰ ਨਾ ਉਹਦੇ ਵਾਲਾ ਅਲਾਦੀਨ ਵਾਲਾ ਚਿਰਾਗ ਵੀ ਆ ਜਾਵੇ, ਤੇ ਇਸ ਲਈ ਚਲੋ ਫਿਰ ਤੁਸੀਂ ਦੱਸੋ ਮੈਨੂੰ ਜੀ ਉਹਦਾ ਚਾਕੂ ਕਿੱਥੇ ਬਣਦਾ ਵਾ, ਤੇ ਮੈਂ ਫਿਰ ਆਉਂਦੀ ਆ ਇਸ ਗਾਣੇ ਤੋਂ ਬਾਅਦ।
ਬੱਦਲਾਂ ਤੋਂ ਪਾਰ ਦੀ ਤੂੰ ਗੱਪ ਛੱਡਦਾ, ਦੁਨੀਆ ਵੀ ਸੱਜਣਾ ਤੂੰ ਟੱਪ ਛੱਡਦਾ, ਤੂੰ ਗੱਪ ਛੱਡਦਾ, ਦੁਨੀਆ ਵੀ ਸੱਜਣਾ ਤੂੰ ਟੱਪ ਛੱਡਦਾ, ਝੂਠ ਦਾ ਬਣਾਈ ਵੇ ਤੂੰ ਮੈਲ ਰੱਖਦਾ, ਹੌਸਲੇ ਨਾ ਬੋਲਦਾ ਕਦੇ ਨੀ ਥੱਕਦਾ, ਆਪ ਫਸ ਜਾਣੇ ਬੋਲ ਕੇ ਤੂੰ ਚੱਲਾ ਵਾਲਾ ਏ, ਫਸ ਜਾਣੇ ਬੋਲ ਕੇ ਤੂੰ ਚੱਲਾ ਵਾਲਾ ਏ, ਜਾਵੇ ਮੁੰਡਿਆ ਮੁੰਡਿਆ ਵੇ ਬਸ ਤੂੰ ਤਾਂ ਗੱਲਾਂ ਵਾਲਾ ਏ, ਵੇ ਜਾਵੇ ਮੁੰਡਿਆ ਮੁੰਡਿਆ ਵੇ ਬਸ ਤੂੰ ਤਾਂ ਗੱਲਾਂ ਵਾਲਾ ਏ, ਵੇ ਜਾਵੇ ਮੁੰਡਿਆ। ਝੂਠਿਆਂ ਦੇ ਪਿੰਡ ਵਿੱਚ ਰਹਿਣ ਵਾਲਿਆ, ਖੜੇ ਪੈਰੀ ਉੱਤੇ ਮੁੱਕਰ ਤੂੰ ਜਾਣਾ ਏ, ਝੂਠਿਆਂ ਦੇ ਪਿੰਡ ਵਿੱਚ ਰਹਿਣ ਵਾਲਿਆ, ਖੜੇ ਪੈਰੀ ਉੱਤੇ ਮੁੱਕਰ ਤੂੰ ਜਾਣਾ ਏ, ਸਮਝ ਨੀ ਆਉਂਦੀ ਇਹਨਾਂ ਕਿਉਂ ਏ ਚਲਾਕ, ਹਰ ਟਾਈਮ ਤੇਰੇ ਮੂੰਹ ਤੇ ਬਹਾਨਾ ਏ, ਇਸ ਦੁਨੀਆਂ ਦੇ ਵਿੱਚੋਂ ਤੂੰ ਅਵੱਲਾ ਵਾਲਾ ਏ, ਦੁਨੀਆਂ ਦੇ ਵਿੱਚੋਂ ਤੂੰ ਅਵੱਲਾ ਵਾਲਾ ਏ, ਜਾਵੇ ਮੁੰਡਿਆ ਮੁੰਡਿਆ ਵੇ ਬਸ ਤੂੰ ਤਾਂ ਗੱਲਾਂ ਵਾਲਾ ਏ, ਵੇ ਜਾਵੇ ਮੁੰਡਿਆ ਮੁੰਡਿਆ ਵੇ ਬਸ ਤੂੰ ਤਾਂ ਗੱਲਾਂ ਵਾਲਾ ਏ, ਵੇ ਜਾਵੇ ਮੁੰਡਿਆ। ਲੈ ਕੇ ਆਈ ਜੈਗੁਆਰ, ਐਵੇਂ ਨੰਬਰ ਬਣਾਉਣਾ ਮਾਰ ਗੇੜੀਆਂ,
ਤੇਰੇ
ਦੋਸਤੋ ਗਾਣਾ ਸੁਣ ਰਹੇ ਸੀ ਤੁਸੀਂ ਜਾਵੇ ਮੁੰਡਿਆ ਤੇ ਗਾਇਆ ਸੀ ਰਣਜੀਤ ਬਾਵਾ ਨੇ। ਦੇਖ ਲੋ ਹੁਣ ਤਾਂ ਗਾਣੇ ਵਾਲਿਆਂ ਨੇ ਵੀ ਕਹਿਤਾ ਕਿ ਜਾਵੇ ਮੁੰਡਿਆ ਵੀ ਤੂੰ ਤਾਂ ਐਵੇਂ ਗੱਲਾਂ ਵਾਲਾ ਹੀ, ਗੱਲਾਂ ਵਾਲਾ ਨੀ ਹੈਗੇ ਤੁਸੀਂ, ਤੁਸੀਂ ਤਾਂ ਸਾਰੇ ਬਹੁਤ ਸੋਹਣੇ ਜਵਾਬ ਭੇਜਦੇ ਹੋ ਤੇ ਬਾਕੀ ਉਹ ਕਹਿੰਦੇ ਹੁੰਦੇ ਨੇ ਕਿ ਸੋਹਣਾ ਸੋਹਣਾ ਲੱਗਦਾ ਏ ਉਹਨੂੰ ਦੱਸ ਕੀ ਬੈਠੇ ਆ, ਸੋਹਣਾ ਸੋਹਣਾ ਲੱਗਦਾ ਏ ਉਹਨੂੰ ਦੱਸ ਕੀ ਬੈਠੇ ਆ, ਸੱਜਣ ਲੋੜ ਤੋਂ ਵੱਧ ਕੇ ਹੀ ਮਗਰੂਰ ਹੋ ਗਿਆ ਏ, ਜਾਂ ਤਾਂ ਮੇਰੀ ਨਜ਼ਰ ਫਰੇਬੀ ਹੋ ਗਈ ਹੋਣੀ ਏ ਜਾਂ ਉਹਦੇ ਤੇ ਇਸ਼ਕ ਦਾ ਅਸਰ ਜ਼ਰੂਰ ਹੋ ਗਿਆ ਹੋਣਾ ਏ। ਸੋ ਇਹਨਾਂ ਦੋਨਾਂ ਗੱਲਾਂ ਦੇ ਵਿੱਚੋਂ ਕੀ ਆ ਜੀ, ਇਹਦੇ ਬਾਰੇ ਤਾਂ ਆਪਾਂ ਕਹਿ ਨਹੀਂ ਸਕਦੇ, ਪਰ ਇੰਨਾ ਜ਼ਰੂਰ ਆ ਮੇਰੇ ਤੇ ਤੁਹਾਡਾ ਸਾਰਿਆਂ ਦਾ ਅਸਰ ਜ਼ਰੂਰ ਹੋ ਜਾਂਦਾ, ਕਿਉਂਕਿ ਤੁਹਾਡੀ ਆਮਦ ਮੈਨੂੰ ਖੁਸ਼ੀ ਦਿੰਦੀ ਆ। ਤੇ ਜੇ ਕਿਤੇ ਤੁਸੀਂ ਨਹੀਂ ਆਉਂਦੇ ਤਾਂ ਫਿਰ ਮੇਰੇ ਮਨ ਦੇ ਵਿੱਚ ਸਵਾਲ ਜ਼ਰੂਰ ਆਉਂਦਾ ਹੈ ਕਿ ਪਤਾ ਨਹੀਂ ਕੀ ਗੱਲ, ਕਾਹਤੋਂ ਨਹੀਂ ਆਏ, ਤੁਸੀਂ ਠੀਕ ਹੋਵੋਗੇ ਜਾਂ ਫਿਰ ਸਿਹਤਯਾਬੀ ਦੇ ਲਈ ਤੁਹਾਡੀ ਦੁਆ ਵੀ ਕਰਦੇ ਹਾਂ। ਤਾਂ ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਦਿੰਦੇ ਰਿਹਾ ਕਰੋ। ਕਹਿੰਦੇ ਹੁੰਦੇ ਨੇ ਕਿ ਦਿਲ ਪਾਉਂਦਾ ਸ਼ੋਰ ਅਮੰਗਾਂ ਦਾ ਬਣੇ ਵਾਰਸ ਤੇਰੀਆਂ ਵੰਗਾਂ ਦਾ, ਦਿਲ ਪਾਉਂਦਾ ਸ਼ੋਰ ਅਮੰਗਾਂ ਦਾ ਬਣੇ ਵਾਰਸ ਤੇਰੀਆਂ ਵੰਗਾਂ ਦਾ, ਮੈਨੂੰ ਭੇਦ ਨਹੀਂ ਕੋਈ ਰੰਗਾਂ ਦਾ, ਤੂੰ ਜੋ ਵੀ ਪਾਵੇਂ ਜੱਚਦਾ ਏ ਮਨ ਤੇਰੀ ਛਾਵੇਂ ਨੱਚਦਾ ਏ। ਸੋ ਸਾਡਾ ਤਾਂ ਜੀ ਜਿਹੜਾ ਮਨ ਆ ਬਸ ਤੁਹਾਡੀ ਛਾਵੇਂ ਹੀ ਨੱਚਦਾ ਏ, ਤੇ ਉਮੀਦ ਰਹਿੰਦੀ ਆ ਤੇ ਵੇਟ ਵੀ ਰਹਿੰਦੀ ਆ ਤੁਹਾਡੇ ਸਾਰਿਆਂ ਦੇ ਮੈਸੇਜ ਦੀ। ਤੇ ਬਾਕੀ ਉਹ ਕਹਿੰਦੇ ਹੁੰਦੇ ਆ ਨਾ ਕਿ ਘਰ ਦਾ ਭੇਤੀ ਲੰਕਾ ਢਾਵੇ, ਉਹੀ ਗੱਲ ਹੋ ਗਈ ਮੇਰੇ ਨਾਲ। ਹੁਣ ਤੁਸੀਂ ਕਹੋਗੇ ਉਹ ਕਿੱਦਾਂ, ਹਨਾ। ਆ ਦੇਖ ਲੋ ਮੈਂ ਤੁਹਾਨੂੰ ਕਿਹਾ ਸੀ ਕਿ ਅੱਜ ਸਾਡੇ ਬ੍ਰਿਸਬੇਨ ਦਾ ਮੌਸਮ ਆ ਨਾ ਜਿਹੜਾ ਬੜਾ ਹੀ ਵਧੀਆ ਵਾ, ਤੇ ਆਪਾਂ ਤਾਂ ਅੱਜ ਪਕੌੜੇ ਖਾਣੇ ਆ, ਹਨਾ। ਤੇ ਇਧਰੋਂ ਮੇਰਾ ਭਰਾ ਦੇਖ ਲੋ ਕਿੱਦਾਂ ਦੇ ਭਰਾ ਹੁੰਦੇ ਆ, ਗੁਰਜੀਤ ਸਿੰਘ ਚਾਹਲ, ਤੇ ਉਹਨਾਂ ਨੇ ਨਾ ਬਸ ਆਸਮਾਂ ਤੇ ਪਾਣੀ ਫੇਰ ਦਿੱਤਾ। ਕਿੱਦਾਂ ਫੇਰਿਆ ਹੁਣ ਤੁਸੀਂ ਬਸ ਪੁੱਛੋ ਹੀ ਨਾ, ਨਹੀਂ ਹਟਣਾ। ਚੱਲ ਮੈਂ ਦੱਸ ਦਿੰਨੀ ਆ ਕਿੱਦਾਂ ਫੇਰਿਆ। ਤੇ ਕਹਿ ਰਹੇ ਆ ਕਿ ਸਤਿ ਸ਼੍ਰੀ ਅਕਾਲ ਬੋਬੀ ਭੈਣੇ, ਹੁਣੇ ਹੁਣੇ ਪ੍ਰੋਗਰਾਮ ਸੁਣਨ ਲੱਗਾ ਸੀ, ਅੱਜ ਥੋੜਾ ਬਿਜ਼ੀ ਸੀ ਇਹ ਜੇ ਮੈਸੇਜ ਨਾਲੋਂ ਤਾਂ ਨਾ ਵੀਰੇ, ਸੱਚੀ ਤੁਸੀਂ ਬਿਜ਼ੀ ਰਹਿੰਦੇ, ਕਮ ਸੇ ਕਮ ਮੇਰਾ ਖਾਣਾ ਪਾਣੀ ਤਾਂ ਖਰਾਬ ਨਾ ਹੁੰਦਾ, ਹੁਣ ਪਕੌੜੇ ਤੱਕ ਹੀ ਸਾਰਾ ਦਿਨ ਰੋਟੀ ਖਾਣ ਨੂੰ ਵੀ ਜੀ ਨੀ ਕਰਨਾ, ਹੈਨਾ। ਤੇ ਇਹਨਾਂ ਨੇ ਨਾ ਇੱਕ ਚੁਟਕਲਾ ਭੇਜਿਆ, ਕਹਿੰਦੇ ਕਿ ਇੱਕ ਵਾਰੀ ਇੱਕ ਲੜਕੀ ਇੱਕ ਕੁੜੀ ਮੁੰਡੇ ਨੂੰ ਕਹਿੰਦੀ ਤੂੰ ਮੈਨੂੰ ਕਿੰਨਾ ਪਿਆਰ ਕਰਦਾ ਵਾ, ਤਾਂ ਮੁੰਡਾ ਕਹਿੰਦਾ ਕਿ ਮੈਂ ਤੈਨੂੰ ਬਹੁਤ ਪਿਆਰ ਕਰਦਾ, ਮੈਂ ਜਾਨ ਵੀ ਦੇ ਸਕਦਾ ਤੇਰੇ ਲਈ। ਤਾਂ ਕੁੜੀ ਅੱਗੋਂ ਕਹਿੰਦੀ ਨਹੀਂ, ਜਾਨ ਜੂਨ ਨਹੀਂ ਚਾਹੀਦੀ, ਤੂੰ ਸਿੱਧ ਕਰ ਕਿ ਤੂੰ ਮੈਨੂੰ ਬਹੁਤ ਪਿਆਰ ਕਰਦਾ ਵਾ। ਉਹ ਕਹਿੰਦਾ ਅੱਛਾ ਠੀਕ ਆ, ਤੂੰ ਜੋ ਕਹੇਂਗੀ ਮੈਂ ਉਹੀ ਕਰੂੰਗਾ। ਤਾਂ ਕੁੜੀ ਉਹਨੂੰ ਕਹਿੰਦੀ ਕਿ ਤੂੰ ਮੇਰੀ ਉਲਟੀ ਖਾ ਕੇ ਦਿਖਾਇਆ, ਦੱਸੋ ਹੈ ਬੁਲਾਉਂਦੀ ਆਹ ਕੋਈ ਚੀਜ਼ ਹੁੰਦੀ ਆ ਖਾਣ ਖਿਲਾਉਣ ਵਾਲੀ, ਹੈਨਾ। ਤੇ ਕਹਿੰਦੇ ਕਿ ਉਹ ਕੁੜੀ ਕਹਿੰਦੀ ਹੈ ਕਿ ਮੇਰੀ ਉਲਟੀ ਖਾ ਕੇ ਦਿਖਾ, ਤਾਂ ਮੁੰਡਾ ਬੁਰਾ ਜਿਹਾ ਮੂੰਹ ਕਰਕੇ ਨਾ ਉਲਟੀ ਖਾਣ ਲੱਗ ਜਾਂਦਾ ਵਾ, ਪਰ ਖਾਂਦਾ ਖਾਂਦਾ ਥੋੜਾ ਰੋਕ ਜਾਂਦਾ। ਤਾਂ ਕੁੜੀ ਝੱਟ ਕਹਿੰਦੀ ਕਿ ਬਸ ਕਰ ਹੁਣ ਰੋਕ ਜਾ, ਹੁਣ ਤੈਨੂੰ ਵੀ ਹੋਰ ਖਾਣ ਦੀ ਲੋੜ ਨੀ ਹੈਗੀ। ਤਾਂ ਮੁੰਡਾ ਕਹਿੰਦਾ ਰੁਕ ਜਾ, ਆਲੂ ਗਲ ਚ ਫਸ ਗਿਆ, ਤੇ ਨਾਲ ਹੀ ਮੈਨੂੰ ਲਿਖਦਾ ਕਹਿੰਦੇ ਹੁਣ ਪਕੌੜੇ ਖਾ ਕੇ ਦਿਖਾਇਓ ਬੋਬੀ ਭੈਣ, ਦੱਸੋ ਹੁਣ ਪਕੌੜੇ ਤੱਕ ਹੀ ਮੈਂ ਕਹਿ ਰਹੀ ਹਾਂ ਕਿ ਮੈਂ ਤਾਂ ਰੋਟੀ ਖਾਣ ਨੂੰ ਜੀ ਨੀ ਕਰਨਾ। ਚਲੋ ਕੋਈ ਗੱਲ ਨੀ ਜੀ, ਹੁਣ ਕੀ ਅੱਗੇ ਤੋਂ ਆਪਦੀ ਪ੍ਰੀ ਪਲੈਨਿੰਗ ਆ ਨਾ ਜਿਹੜੀ ਉਹ ਦੱਸਿਆ ਨੀ ਕਰਨੀ ਕਿ ਅਸੀਂ ਅੱਜ ਕੀ ਖਾਣਾ ਵਾ ਤੇ ਕੀ ਪੀਣਾ ਵਾ, ਹਨਾ। ਜਸਪਾਲ ਸਿੱਧਨੀ ਆ ਜੀ ਪ੍ਰੋਗਰਾਮ ਦੇ ਵਿੱਚ, ਕਹਿੰਦੇ ਕਿ ਬੋਬੀ ਜੀ ਸਾਡੇ ਮਾਲਵੇ ਵਿੱਚ ਕੜਵੰਜੀ ਨੂੰ ਨਹੀਂ ਕਹਿੰਦੇ ਆ ਜੀ। ਹਾਂਜੀ ਬਿਲਕੁਲ ਜੀ, ਮੈਂ ਵੀ ਮਾਲਵੇ ਦੀ ਆ, ਮਾਲਵੇ ਦੇ ਵਿੱਚ ਕੜਵੰਜੀ ਨੂੰ ਨਹੀਂ ਕਹਿੰਦੇ ਆ, ਹਨਾ। ਤੇ ਜਿਹੜਾ ਅੱਧਾ ਸਵਾਲ ਆ ਉਹ ਤਾਂ ਤੁਸੀਂ ਦੱਸ ਦਿੱਤਾ, ਤੇ ਬਾਕੀ ਜਿਹੜਾ ਅੱਧਾ ਸਵਾਲ ਰਹਿੰਦਾ ਉਹ ਕਿਹਨੇ ਦੱਸਣਾ ਜਸਪਾਲ ਜੀ? ਆਪਣੇ ਵੱਲ ਖੱਟਾ ਦੇ ਰਾਇਤਾ ਵੀ ਖਾਂਦੇ ਆ, ਹਨਾ, ਉਹ ਵੀ ਦੱਸ ਦੋ ਨਾ ਫਿਰ। ਚਲੋ ਕੋਈ ਗੱਲ ਨੀ, ਤੁਸੀਂ ਹੁਣ ਮੈਨੂੰ ਪਤਾ ਐਕਸਕਿਊਜ਼ ਕੀ ਬਣਾਉਣਾ, ਤੁਸੀਂ ਕਹਿਣਾ ਜੀ ਡਰਾਈਵਿੰਗ ਦੇ ਵਿੱਚ ਬਿਜ਼ੀ ਆ ਤਾਂ ਕਰਕੇ ਨਾ ਥੋੜਾ ਟਾਈਮ ਨੀ ਹੈਗਾ। ਚਲੋ ਕੋਈ ਗੱਲ ਨੀ, ਸਾਰਿਆਂ ਨੂੰ ਜਵਾਬ ਤੁਹਾਨੂੰ ਮੈਂ ਦੱਸ ਦਿੰਨੀ ਆ। ਜਿਸ ਦਾ ਕਿ ਸਾਨੂੰ ਜਵਾਬ ਭੇਜਿਆ ਸੀ ਨਰਵੈ ਸਿੰਘ ਨਵੀ ਨੇ, ਖੱਟਾ ਹੁੰਦਾ ਜੀ ਬੂੰਦੀ ਵਾਲਾ, ਥੋੜਾ ਜਿਹਾ ਖਟਿਆਈ ਦੇ ਵਿੱਚ ਹੁੰਦਾ ਵਾ, ਲੱਸੀ ਤੋਂ ਬਣਦਾ ਵਾ, ਥੋੜਾ ਪਤਲਾ ਕਰਕੇ ਉਹਦੇ ਵਿੱਚ ਅਸੀਂ ਬੂੰਦੀ ਪਾਉਣੀ ਆ, ਤੇ ਨਾਲ ਮਿਰਚ ਵਗੈਰਾ ਤਾਂ ਚਲੋ ਆਪਾਂ ਰਾਇਤੇ ਚ ਵੀ ਪਾਉਂਦੇ ਆ, ਨਮਕ ਤੇ ਮਿਰਚ ਵੀ, ਤੇ ਰਾਇਤਾ ਹੁੰਦਾ ਕੱਦੂਆਂ ਦਾ, ਕੱਦੂ ਕਸ ਕਰਕੇ, ਕੱਦੂ ਆ ਜਿਹੜੇ ਉਹਨਾਂ ਨੂੰ ਕੱਦੂ ਕਸ ਕਰ ਲਈਦਾ ਵਾ, ਤੇ ਉਸ ਤੋਂ ਬਾਅਦ ਉਹਨੂੰ ਥੋੜਾ ਬੋਇਲ ਕਰੀਦਾ ਜਸਟ, ਜਾਂ ਕਈ ਲੋਕ ਤਾਂ ਉਹਨੂੰ ਗਰਮ ਪਾਣੀ ਦੇ ਵਿੱਚ ਥੋੜਾ ਟਾਈਮ ਰੱਖ ਦਿੰਦੇ ਆ, ਪਰ ਮੋਸਟਲੀ ਉਹਨੂੰ ਬੋਇਲ ਕਰਦੇ ਆ, ਜਦੋਂ ਉਹ ਥੋੜੇ ਜੇ ਪੱਕ ਜਾਂਦੇ ਆ ਤੇ ਉਸ ਤੋਂ ਵਿੱਚੋਂ ਪਾਣੀ ਨਿਚੋੜ ਕੇ ਫਿਰ ਉਹਨੂੰ ਉਹਦੇ ਜਿਹੜਾ ਦਹੀਂ ਹੁੰਦਾ ਪਤਲਾ ਕੀਤਾ ਹੋਇਆ ਹੁੰਦਾ ਵਾ ਜਾਂ ਲੱਸੀ ਦਾ ਖੱਟਾ ਜਿਹੜਾ ਬਾਅਦ ਚ ਕੱਢਦੇ। ਇੰਡੀਆ ਦੇ ਵਿੱਚ ਤਾਂ ਪੁਰਾਣੇ ਟਾਈਮ ਦੇ ਵਿੱਚ ਤਾਂ ਲੋਕਾਂ ਕੋਲੇ ਟਾਈਮ ਵੀ ਸੀ ਤੇ ਸਭ ਕੁਛ ਪਿਓਰ ਖਾਂਦੇ ਹੁੰਦੇ ਸੀ, ਲੱਸੀ ਨੂੰ ਪੂਣੇ ਦੇ ਵਿੱਚ ਪਾ ਕੇ ਕਿਤੇ ਉੱਚੀ ਜਗ੍ਹਾ ਦੇ ਨਾਲ ਬੰਨ ਦਿੱਤਾ ਜਾਂਦਾ ਸੀਗਾ, ਉਸ ਪੂਣੇ ਨੂੰ ਘੁੱਟ ਕੇ ਬੰਨਿਆ ਜਾਂਦਾ ਸੀ ਤੇ ਫਿਰ ਉਹਨੂੰ ਕਿੱਲੇ ਦੇ ਨਾਲ ਲਟਕਾ ਦਿੰਦੇ ਹੁੰਦੇ ਸੀਗੇ ਤੇ ਥੱਲੇ ਕੋਈ ਉਹਦੇ ਭੰਡਾ ਰੱਖ ਦਿੰਦੇ ਹੁੰਦੇ ਸੀਗੇ ਤਾਂ ਜੋ ਉਹਦੇ ਵਿੱਚੋਂ ਜਿਹੜਾ ਪਾਣੀ ਆ ਉਹ ਨਿਕਲਦਾ ਰਹੇ ਤੇ ਬਾਅਦ ਵਿੱਚ ਜੋ ਐਂਡ ਤੇ ਬਚ ਜਾਂਦਾ ਵਾ ਉਹ
ਠੀਕ ਜੇ ਤਰ੍ਹਾਂ ਦਾ ਦਹੀਂ ਮਤਲਬ ਕਿ ਖੱਟਾ ਐਂਡ ਤੇ ਜਿਹੜਾ ਬਚ ਜਾਂਦਾ ਉਹਨੂੰ ਪੋਣੇ ਦੇ ਨਾਲੋਂ ਲਾ ਕੇ ਬਾਅਦ ਵਿੱਚ ਉਹਦੇ ਵਿੱਚ ਬੂੰਦੀ ਜਾਂ ਤੁਸੀਂ ਆਪਦੇ ਸਵਾਦ ਅਨੁਸਾਰ ਕਈ ਲੋਕ ਆਲੂ ਵੀ ਪਾ ਲੈਂਦੇ ਸੀਗੇ ਤੇ ਨਮਕ ਮਿਰਚ ਪਾ ਕੇ ਉਹਨੂੰ ਖਾ ਸਕਦੇ ਸੀਗੇ। ਸੋ ਬੜਾ ਵਧੀਆ ਹੁੰਦਾ ਸੀ, ਸਪੈਸ਼ਲੀ ਗਰਮੀਆਂ ਦੇ ਵਿੱਚ ਖਾਂਦੇ ਹੁੰਦੇ ਸੀ ਨਾ। ਸੋ ਬਣਾ ਲਿਓ ਹੁਣ ਵੀ ਆਪਣੇ ਵੈਸੇ ਬ੍ਰਿਸਬਨ ਵਾਲੇ। ਆਸਟ੍ਰੇਲੀਆ ਦੇ ਵਿੱਚ ਤਾਂ ਗਰਮੀਆਂ ਹੀ ਚੱਲ ਰਹੀਆਂ ਨੇ, ਬਾਕੀ ਸਾਰਿਆਂ ਦਾ ਮੌਸਮ ਤਾਂ ਕਿਤੇ ਠੰਡਾ ਤੇ ਕਿਤੇ ਗਰਮ ਆ। ਤੇ ਬਾਕੀ ਜੀ ਰਾਇਤਾ ਤਾਂ ਤੁਹਾਨੂੰ ਦੱਸ ਹੀ ਦਿੱਤਾ ਕਿ ਕੱਦੂ ਆ ਜਿਹੜੇ ਉਹਨਾਂ ਨੂੰ ਬੋਇਲ ਕਰਕੇ ਮਤਲਬ ਕੱਦੂਕਸ਼ ਕਰਕੇ ਉਹਨੂੰ ਉਬਾਲ ਕੇ ਤੇ ਫਿਰ ਉਹ ਚ ਪਾਣੀ ਨਿਚੋੜ ਕੇ ਉਹਨਾਂ ਨੂੰ ਪਾ ਸਕਦੇ ਹੋ ਤੇ ਉਹ ਠੰਡਾ ਹੁੰਦਾ ਵਾ ਉਹ ਵੀ ਖਾਣ ਦੇ ਲਈ। ਸੋ ਬਹੁਤ ਹੀ ਵਧੀਆ ਚੀਜ਼ ਆ ਜੀ ਰੋਟੀ ਦੇ ਨਾਲ ਖਾਣ ਦੇ ਲਈ ਵੀ, ਤੇ ਮੈਨੂੰ ਤਾਂ ਵੈਸੇ ਬਹੁਤ ਪਸੰਦ ਆ, ਤੁਹਾਡਾ ਤੇ ਮੈਨੂੰ ਹੁਣ ਪਤਾ ਨੀ ਹੈਗਾ। ਤੇ ਅੱਗੇ ਕਹਿੰਦੇ ਜੀ ਕੜਵੰਜੀ ਜਿਸ ਦੇ ਉੱਪਰ ਪਤੀਲਾ ਜਾਂ ਤੌੜੀ ਵਗੈਰਾ ਰੱਖੀ ਜਾਂਦੀ ਆ ਤਾਂ ਕਿ ਜ਼ਮੀਨ ਕਾਲੀ ਨਾ ਹੋਵੇ ਤੇ ਪਤੀਲਾ ਵੀ ਸਿੱਧਾ ਟਿਕਿਆ ਰਹੇ ਤੇ ਉਸਦੇ ਵਿੱਚ ਜੋ ਵੀ ਚੀਜ਼ ਆ ਲੱਸੀ ਜਾਂ ਦਹੀਂ ਜੋ ਵੀ ਅਸੀਂ ਰਿੜਕਣਾ ਵਾ ਉਹ ਵੀ ਡੁੱਲੇ ਨਾ, ਕਿਉਂਕਿ ਜਿਹੜੀ ਚਾਟੀ ਹੁੰਦੀ ਜਾਂ ਪਤੀਲਾ ਹੁੰਦਾ ਵਾ ਉਹ ਰਾਮ ਗੋਲ ਹੁੰਦਾ ਵਾ ਤੇ ਜੇ ਅਸੀਂ ਇਹਨੂੰ ਉਸੇ ਤਰ੍ਹਾਂ ਜ਼ਮੀਨ ਤੇ ਰੱਖ ਕੇ ਮਧਾਣੀ ਚਲਾਈਏ ਤਾਂ ਸਭ ਕੁਛ ਡੁੱਲ ਜਾਊਗਾ। ਤੇ ਜਵਾਬ ਤੁਹਾਡਾ ਨਵੀ ਜੀ ਬਿਲਕੁਲ ਸਹੀ ਆ ਤੇ ਪ੍ਰੋਗਰਾਮ ਦੇ ਵਿੱਚ ਹੋਰ ਤਾਂ ਮੇਰੇ ਖਿਆਲ ਮੇਰੇ ਵੱਲੋਂ ਤਾਂ ਕਿਸੇ ਦਾ ਜਵਾਬ ਨਹੀਂ ਰਹਿ ਗਿਆ ਕਿ ਮੈਂ ਨਹੀਂ ਪੜਿਆ ਹੋਊਗਾ ਜਿਹੜਾ ਕਿਸੇ ਦਾ ਸਵਾਲ ਜਾਂ ਜਵਾਬ ਆਇਆ ਵਾ। ਤੇ ਬਾਕੀ ਪ੍ਰੋਗਰਾਮ ਦਾ ਟਾਈਮ ਆ ਜਿਹੜਾ ਉਹ ਵੀ ਹੁੰਦਾ ਜਾ ਰਿਹਾ ਵਾ ਤੇ ਆਪਾਂ ਨੂੰ ਇੱਕ ਸਵਾਲ ਆਇਆ ਸੀਗਾ ਚਿਰਾਗਦੀਨ ਦਾ ਚਾਕੂ, ਚਿਰਾਗਦੀਨ ਦਾ ਚਾਕੂ ਕਿੱਥੇ ਬਣਦਾ ਵਾ? ਸੋ ਦੱਸ ਦਿੰਦੇ ਹਾਂ ਜੀ ਚਿਰਾਗਦੀਨ ਦਾ ਜਿਹੜਾ ਚਾਕੂ ਆ ਉਹ ਬਣਦਾ ਵਾ ਫਿਰੋਜ਼ਪੁਰ ਦੇ ਵਿੱਚ। ਪਤਾ ਮੈਨੂੰ ਵੀ ਨਹੀਂ ਸੀ ਓਨੈਸਟਲੀ ਦੱਸਾਂ, ਮੈਨੂੰ ਵੀ ਪਰਚੀ ਆਈ ਸੀਗੀ ਤੇ ਪਰਚੀ ਤੋਂ ਫਿਰ ਮੈਨੂੰ ਪਤਾ ਲੱਗ ਹੀ ਗਿਆ ਜੀ ਚਿਰਾਗਦੀਨ ਦਾ ਜਿਹੜਾ ਚਾਕੂ ਆ ਉਹ ਕਿੱਥੇ ਬਣਦਾ ਵਾ। ਤੇ ਅੱਜ ਮੈਂ ਤੁਹਾਨੂੰ ਇੱਕ ਬੁਝਾਰਤ ਵੀ ਪਾਉਣੀ ਸੀ, ਬੁਝਾਰਤ ਆ ਜੀ ਹੁਣ ਰਹਿ ਗਈ ਆ ਤੇ ਹੁਣ ਮੈਨੂੰ ਵੀ ਜਾਣਾ ਪੈਣਾ ਵਾ ਕਿਉਂਕਿ ਕੱਕਾ ਕੰਮ ਦਾ ਟਾਈਮ ਵੀ ਹੋ ਗਿਆ ਵਾ। ਤੇ ਤੁਸੀਂ ਵੀ ਕੱਕਾ ਕੰਮ ਕਰ ਰਹੇ ਹੋ ਜਾਂ ਫਿਰ ਕੱਕਾ ਕੰਮ ਕਰਕੇ ਆ ਗਏ ਹੋ ਤੇ ਜੇ ਆ ਗਏ ਹੋ ਤਾਂ ਆਪਣਾ ਆਰਾਮ ਕਰੋ ਜੀ, ਆਉਣ ਵਾਲੇ ਕੱਲ ਦੀ ਤਿਆਰੀ ਕਰੋ ਕਿਉਂਕਿ ਫੇਰ ਕੱਲ ਨੂੰ ਕੰਮਾਂ ਕਾਰਾਂ ਤੇ ਜਾਣਾ ਵਾ। ਤੇ ਜੇ ਤੁਹਾਡੇ ਵੀਕਐਂਡ ਆ ਤਾਂ ਫਿਰ ਅਸੀਂ ਇਹੀ ਦੁਆ ਕਰਦੇ ਹਾਂ ਕਿ ਤੁਹਾਡਾ ਆਉਣ ਵਾਲਾ ਟਾਈਮ ਤੇ ਤੁਹਾਡੀ ਜਿਹੜੀ ਛੁੱਟੀ ਆ ਉਹ ਬੜੀ ਹੀ ਵਧੀਆ ਤਰੀਕੇ ਨਾਲ ਨਿਕਲੇ, ਕਿਸੇ ਤੇ ਗੁੱਸਾ ਨਾ ਕਰੇ ਉਹ ਚੰਗਾ, ਜਮੀ ਗੁੱਸਾ ਨਹੀਂ ਕਰਨਾ ਕਿਸੇ ਤੇ ਵੀ ਤੇ ਆਪਦਾ ਹੱਸਦੇ ਹੱਸਦੇ ਵੀਕਐਂਡ ਆ ਜਿਹੜਾ ਉਹ ਇੰਜੋਏ ਕਰਿਓ। ਵੈਸੇ ਮੈਂ ਅੱਜ ਚਾਹੁੰਦੀ ਤਾਂ ਜ਼ਰੂਰ ਸੀ ਕਿ ਆਪਾਂ ਅੱਜ ਦੇ ਨਾ ਗੱਲ ਕਰੀਏ ਥੋੜਾ ਜਿਹਾ ਗੁੱਸੇ ਬਾਰੇ ਕਿ ਗੁੱਸਾ ਕਿਉਂ ਆਉਂਦਾ ਵਾ ਤੇ ਰੀਜ਼ਨ ਕੀ ਹੈ ਤੇ ਤੁਸੀਂ ਆਪਦਾ ਜਿਹੜਾ ਗੁੱਸਾ ਜਦੋਂ ਤੁਹਾਨੂੰ ਆਉਂਦਾ ਵਾ ਉਹਨੂੰ ਕੰਟਰੋਲ ਕਿੱਦਾਂ ਕਰਦੇ ਹੋ ਤੇ ਜਾਂ ਫਿਰ ਗੁੱਸਾ ਕੱਢਦੇ ਕਿੱਦਾਂ ਹੋ। ਸੋ ਇਸ ਦੇ ਬਾਰੇ ਆਪਾਂ ਮੇਰੇ ਖਿਆਲ ਨੈਕਸਟ ਸ਼ੁੱਕਰਵਾਰ ਅਗਲੇ ਸ਼ੁੱਕਰਵਾਰ ਜ਼ਰੂਰ ਗੱਲ ਕਰਾਂਗੇ, ਪੱਕਾ ਗੱਲ ਕਰਾਂਗੇ ਤੇ ਤੁਸੀਂ ਵੀ ਮੈਨੂੰ ਜ਼ਰੂਰ ਦੱਸਿਓ ਕਿਉਂਕਿ ਕਿਸੇ ਟਾਈਮ ਨਾਲ ਮੈਨੂੰ ਵੀ ਬੜਾ ਗੁੱਸਾ ਆਉਂਦਾ ਵਾ ਤੇ ਫਿਰ ਮੈਂ ਤਾਂ ਇਹਨਾਂ ਨਾਲ ਲੜਕੇ ਕੱਢ ਲੈਣੀ ਹੁੰਦੀ ਆ ਗੋਰਿਆਂ ਦੇ ਨਾਲ ਹੀ ਤੇ ਤਾਂ ਕਰਕੇ ਨਾ ਮੈਨੂੰ ਹੋਰ ਕੋਈ ਤਰੀਕਾ ਦੱਸ ਦੇ ਕਾਹਨੂੰ ਬੇਚਾਰਿਆਂ ਨਾਲ ਲੜਨਾ ਹੁੰਦਾ ਵਾ ਹਨਾ। ਮੈਂ ਵੀ ਉਹੀ ਤਰੀਕਾ ਅਪਣਾ ਕੇ ਆਪਣੇ ਗੁੱਸੇ ਨੂੰ ਕੰਟਰੋਲ ਕਰ ਲਿਆ ਕਰੂੰਗੀ। ਤੇ ਲਓ ਜੀ ਫਿਰ ਮੈਨੂੰ ਤਾਂ ਹੁਣ ਇਜਾਜ਼ਤ ਦੇਣੀ ਪੈਣੀ ਆ ਤੁਹਾਨੂੰ ਕਿਉਂਕਿ ਟਾਈਮ ਹੋ ਚੁੱਕਾ ਵਾ। ਵੈਸੇ ਮਨ ਤਾਂ ਨਹੀਂ ਕਰਦਾ ਪਰ ਕਹਿੰਦੇ ਹੁੰਦੇ ਨਾ ਕਿ ਕਾਕਾ ਕਿਸ਼ਤ ਵੀ ਦੇਣੀ ਆ ਤਾਂ ਫਿਰ ਕੰਮ ਤਾਂ ਕਰਨਾ ਹੀ ਪੈਣਾ ਵਾ। ਲਓ ਫਿਰ ਮਿਲਦੇ ਆ ਜੀ ਅਗਲੇ ਹਫਤੇ ਇਸੇ ਦਿਨ ਮਤਲਬ ਕਿ ਸ਼ੁੱਕਰਵਾਰ ਦੇ ਦਿਨ ਸਿਡਨੀ ਸਮੇਂ ਮੁਤਾਬਕ 8 ਤੋਂ 10 ਵਜੇ ਤੱਕ। ਤੇ ਤੁਸੀਂ ਵੀ ਮੰਨਦੇ ਰਹੋ ਜੀ ਆਪੋ ਆਪਣੇ ਸ਼ਹਿਰਾਂ ਦੇ ਵਿੱਚ ਤੇ ਆਪੋ ਆਪਣੇ ਪਰਿਵਾਰਾਂ ਦੇ ਨਾਲ ਹਰ ਦਿਨ ਤੇ ਹਰ ਖੁਸ਼ੀ ਨੂੰ। ਤੇ ਮੈਨੂੰ ਦਿਓ ਇਜਾਜ਼ਤ, ਰੱਬ ਰਾਖਾ।